ਕਈ ਵਾਰੀ ਤੁਹਾਨੂੰ ਚੁੱਪ ਕਰਕੇ ਵੀ ਟਾਈਮ ਨੂੰ ਪਾਸ ਕਰਨਾ ਚਾਹੀਦਾ, ਪਰ ਮੈਂ ਦੋ ਦੀਵਾਨਾਂ ਤੋਂ ਬਾਅਦ ਅੱਜ ਤੀਜੇ ਦੀਵਾਨ ਦੇ ਵਿੱਚ ਗੱਲ ਕਰਨੀ ਚਾਹੁੰਦਾ। ਜੇ ਤਾਂ ਗੱਲ ਤੁਹਾਡੇ ਮਨ ਨੂੰ ਲੱਗੇ ਕਿ ਸਤਿਗੁਰ ਦੀ ਹਜ਼ੂਰੀ 'ਚ ਗੱਲ ਕਰਨੀ ਆ, ਬੰਦਾ ਕਿਤੇ ਵੀ ਕੁਛ ਕਹੀ ਜਾਵੇ ਪਰ ਜਦੋਂ ਸਤਿਗੁਰ ਦੀ ਹਜ਼ੂਰੀ 'ਚ ਖੜ ਕੇ ਬੋਲਦਾ ਉਹ ਦੋ ਜਹਾਨ ਦੇ ਬਾਣੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੋਲਦਾ। ਜੇ ਤਾਂ ਗੱਲ ਤੁਹਾਨੂੰ ਆਵੇ ਠੀਕ ਬਈ ਗੱਲ ਠੀਕ ਕੀਤੀ ਆ, ਤਾਂ ਜਕਾਰੇ ਦੇ ਮੈਂ ਛੱਡਣਾ ਤਾਂ ਉਹਦੀ ਆਵਾਜ਼ ਆਵੇ ਅਤੇ ਉਹਨਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੋ ਇਸ ਪ੍ਰਚਾਰ ਨੂੰ ਬੰਦ ਕਰਨਾ ਚਾਹੁੰਦੇ ਆ। ਇੱਥੋਂ ਦੋ ਕੁ ਬਲਾਕ ਦੇ ਉੱਤੇ ਦੋ ਤਿੰਨ ਸਾਲ ਪਹਿਲਾਂ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਪੰਜਾਬ ਦੀ ਅੱਧੀ ਮਿਨਿਸਟਰੀ ਉੱਥੇ ਇਕੱਠੀ ਹੋਣੀ ਸੀ। ਜਦੋਂ ਖਾਲਸਾ ਪੰਥ ਨੇ ਕਿਹਾ, ਉਹਨਾਂ ਦਾ ਮੁਖੀ ਸੀ ਮਲੂਕਾ, ਉਹ ਉਸ ਵੇਲੇ ਮਿਨਿਸਟਰ ਸੀ ਪੰਜਾਬ ਦੇ ਵਿੱਚ, ਅਸੀਂ ਕਿਹਾ ਧੱਕਾ ਹੁੰਦਾ ਸਿੰਘਾਂ ਦੇ ਨਾਲ ਤੇਰੇ ਨਾਲ ਗੱਲ ਕਰਨੀ ਆ। ਸ਼ਾਇਦ ਆਪ ਨੂੰ ਪਤਾ ਹੋਊਗਾ ਕਿ ਇੱਥੇ ਬਿਲਕੁਲ ਇੱਕ ਬਲਾਕ ਦੇ ਉੱਤੇ ਰੈਸਟੋਰੈਂਟ ਦੇ ਵਿੱਚ ਮੀਟਿੰਗ ਰੱਖੀ ਗਈ ਸੀ, ਪਰ ਉਹਨਾਂ ਨੇ ਉਹ ਮੀਟਿੰਗ ਕੈਂਸਲ ਕੀਤੀ ਅਤੇ ਉਹ ਮੀਟਿੰਗ ਛੱਡ ਕੇ ਭੱਜ ਗਏ। ਸਤਸੰਗ ਜੀ, ਸ਼ੇਰ ਦੀਆਂ ਮਾਰਾਂ ਅਤੇ ਗਿੱਦੜ ਕੰਨ ਕਲੋਲਾਂ, ਅੱਜ ਵੀ ਸਿੱਖ ਕੌਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਯਾਦ ਕਰਕੇ ਕੋਈ ਸਮਾਂ ਹੁੰਦਾ ਸਤਸੰਗ ਜੀ, ਸਮਾਂ ਇਹ ਨਿਕਲ ਜਾਣਾ ਉਸ ਜਗ੍ਹਾ 'ਤੇ, ਉੱਦਾਂ ਦਾ ਜਰਨੈਲ ਹੀ ਆਊਗਾ, ਫਿਕਰ ਨਾ ਕਰਿਓ, ਟਾਈਮ ਦੀ ਵੇਟ ਕਰੋ। ਸੰਤ ਬਾਬਾ ਜਰਨੈਲ ਸਿੰਘ ਸਿੱਟ ਜਦੋਂ ਦਸਤਾਰ ਸਜਾਈ ਗਈ, ਮੈਂ ਇੱਕ ਮਿੰਟ ਤੁਹਾਡਾ ਲੈਣਾ ਆ ਕਿਉਂਕਿ ਮੈਨੂੰ ਇਸ ਗੱਲ 'ਤੇ ਲਿਆਉਣੀ ਪੈਣੀ ਗੱਲ ਐਂਡ 'ਤੇ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਗੱਲ ਖੜੀ ਕਿੱਥੇ ਆ। ਪ੍ਰਕਾਸ਼ ਸਿੰਘ ਬਾਦਲ ਉਸ ਦਸਤਾਰਬੰਦੀ ਦੇ ਵਿੱਚ ਸੀ। ਜਦੋਂ ਦਸਤਾਰਬੰਦੀ ਹੋਈ, ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ 'ਤੇ ਕਿਹਾ, ਮੈਂ ਟਕਸਾਲ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਟਕਸਾਲ ਦੇਵੋ, ਟਕਸਾਲ ਨੂੰ ਪੰਜਾਬ ਸਰਕਾਰ ਦੇਵੇਗੀ। 35-40 ਸਾਲ ਦਾ ਨੌਜਵਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉੱਠ ਕੇ ਖੜ ਗਿਆ, ਕਹਿੰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਜੇ ਪੰਜਾਬ ਸਰਕਾਰ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਟਕਸਾਲ ਉਹਨੂੰ ਪੈਦਾ ਕਰਕੇ ਦੇਵੇਗੀ। ਸਾਧ ਸੰਗਤ ਜੀ, ਉਹ ਯੋਧਾ ਕਹਿਣੀ ਅਤੇ ਕਰਨੀ ਦਾ ਪੂਰਾ ਸੀ। ਜੇ ਕਿਸੇ ਨੂੰ ਪ੍ਰਚਾਰ ਕਰਦਿਆਂ ਥਿੱਟ ਕੀਤਾ ਜਾਵੇ, ਤੁਸੀਂ ਦੋ ਦੀਵਾਨ ਸੁਣੇ ਅੱਜ, ਆ ਤੀਜਾ ਦੀਵਾਨ ਆ, ਇੱਕ ਵੀ ਗੱਲ ਦੱਸ ਦਿਓ ਜਿਹੜੀ ਗੁਰਬਾਣੀ ਤੋਂ ਬਾਹਰ ਕੀਤੀ ਹੋਵੇ, ਅਤੇ ਜੇ ਸਿਰਫ ਇਹ ਕਹਿਣਾ ਕਿ ਤੇਰੇ ਪ੍ਰਸ਼ਾਦਾ ਸਕਦੇ ਦੀ ਦਾੜੀ ਹਿਲਦੀ ਆ ਉਹਦਾ ਕੋਈ ਇਲਾਜ ਨਹੀਂ, ਨਾ ਭਾਈ ਰਣਜੀਤ ਸਿੰਘ ਦੇ ਕੋਲ ਅਤੇ ਨਾ ਤੁਹਾਡੇ ਕੋਲ। ਕੀ ਕਰੂੰ ਬੰਦਾ, ਕਿੰਨੇ ਕਿੰਨੇ ਕੁ ਸਪਸ਼ਟੀਕਰਨ ਕਰੀ ਜਾਵੇ ਬੰਦਾ। ਓਪਨ ਦੀਵਾਨ ਲੱਗਾ ਪਬਲਿਕ ਦੇ ਵਿੱਚ ਸੰਗਤ ਦੀ ਹਜ਼ੂਰੀ 'ਚ, ਤੁਸੀਂ ਸੁਣਿਆ ਦੋ ਦੀਵਾਨ, ਤੀਜਾ ਅੱਜ ਸੁਣ ਲਿਓ, ਫਿਰ ਰੌਲਾ ਕੀ ਆ। ਰੌਲਾ ਸਿਰਫ ਇਹੀ ਆ ਵੀ ਕਿਤੇ ਸਿੱਖੀ ਦੇ ਨਾਲ ਸੰਗਤ ਜੁੜ ਗਈ ਅਤੇ ਸਾਡੀਆਂ ਸਰਕਾਰਾਂ ਨਾਲ ਹਿੱਲ ਜਾਣ। ਮੈਂ ਬਹੁਤਾ ਨਹੀਂ ਕਹਿਣਾ, ਮੇਰੀਆਂ ਲਗਾਮਾਂ ਬਹੁਤ ਖਿੱਚੀਆਂ ਪ੍ਰਬੰਧਕਾਂ ਨੇ ਸਾਧ ਸੰਗਤ ਜੀ, ਮੈਂ ਬੋਲਣਾ ਬਹੁਤ ਕੁਝ ਚਾਹੁੰਦਾ ਸੀ, ਮਨ 'ਚ ਬਹੁਤ ਬਲਬਲੇ ਆ। ਹੁਣ ਮੈਂ ਅਖੀਰ ਦੇ ਵਿੱਚ ਇੱਕ ਚਕਾਰਾ ਛੱਡਣਾ, ਇਸ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਸਾਧ ਸੰਗਤ ਜੀ, ਤੰਬੂ ਹਿੱਲਣ ਚਾਹੀਦਾ, ਤੰਬੂ ਪਤਾ ਲੱਗੇ ਵੀ ਐਪ ਸਪੋਰਟ ਦੇ ਵਿੱਚ ਅੱਜ ਸਿੱਖ ਕੌਮ ਦਾ ਪ੍ਰਚਾਰ ਹੋ ਰਿਹਾ। ਬਹੁਤ ਬਹੁਤ ਧੰਨਵਾਦ, ਤਸੱਲੀ ਕਰਾਤੀ ਆ, ਜਗ੍ਹਾ ਘੱਟ ਵਾ, ਸੰਗਤ ਜ਼ਿਆਦੇ ਆ, ਪਲੀਜ਼। ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਜਿੰਨੇ ਕੁ ਟੈਂਟ ਐਪ ਸਪੋਰਟ 'ਤੇ ਵੀ ਸਾਰੇ ਲਿਆ ਕੇ ਲਾ ਦਿੱਤੇ ਇਹਨਾਂ ਨੇ, ਇਹ ਤੋਂ ਬਾਅਦ 33 ਹੈ ਨਹੀਂ ਕਿ ਹੁਣ ਕੀਤਾ ਵੀ ਕੀ ਜਾਵੇ। ਸੋ ਪਲੀਜ਼ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਨੀ। ਮੈਂ ਸੰਗਤ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਤੁਸੀਂ ਤਿੰਨੇ ਦੀਵਾਨਾਂ ਵਿੱਚ ਭਰ ਕੇ ਹਾਜ਼ਰੀ ਦਿੱਤੀ ਆ। ਸੋ ਮੈਂ ਭਾਈ ਰਣਜੀਤ ਸਿੰਘ ਨੂੰ ਵੀ ਸੰਗਤ ਵਿੱਚ ਬੇਨਤੀ ਕਰਨੀ ਚਾਹੁੰਦਾ, ਪਲੀਜ਼ ਜਦੋਂ ਵੀ ਕੈਨੇਡਾ ਦੇ ਵਿੱਚ ਆਪ ਜੀ ਦਾ ਫੇਰੀ ਲੱਗੇ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਨੂੰ ਟਾਈਮ ਜ਼ਰੂਰ ਦਿੱਤਾ ਜਾਵੇ ਭੋਜੋ ਖੇਮਾ ਦੇ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਕਵਨ 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 ਗੁਣ ਕਹੀਏ, ਅੰਤ ਨਹੀਂ ਕਛ ਪਾਰੇ, ਲੱਖ 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 ਕਈ ਕੋਰੇ। ਕੋ ਹੈ ਐਸੋ ਵਿਚਾਰੇ, ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ। ਜਿਉਂ ਚਾਕ ਗੁੰਗਾ ਮੁਸਕਾਰੇ। ਆਓ ਜੀ, ਦੂਰੋਂ ਨੇੜਿਓਂ ਚੱਲ ਕੇ, ਭਾਵੇਂ ਦਿਨੇ ਇੱਥੇ ਕਾਫੀ ਗਰਮੀ ਮਹਿਸੂਸ ਹੁੰਦੀ, ਪਰ ਬਹੁਤ ਪਿਆਰ ਵਿੱਚ ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਇੰਡੀਆ ਦੇ ਵਿੱਚ ਜਿਹੜੇ ਪੰਡਾਲ ਦੁਪਹਿਰ ਨੂੰ ਲੱਗਦੇ ਹੈ, ਅਤੇ ਉਹ ਪੜਦੇ ਬਿਲਕੁਲ ਕੱਪੜੇ ਦੇ ਹੁੰਦੇ ਆ, ਪਤਲੇ ਹੁੰਦੇ ਆ, ਧੁੱਪ ਵੀ ਉਹਦੇ ਵਿੱਚ ਜ਼ਿਆਦਾ ਲੱਗਦੀ ਹੈ ਅਤੇ ਗਰਮੀ ਵੀ ਇੱਥੋਂ ਨਾਲੋਂ ਜ਼ਿਆਦਾ ਪੈਂਦੀ। ਕਾਫੀ ਸੋਹਣੇ ਮਾਹੌਲ ਵਿੱਚ ਬੈਠੇ ਹਾਂ ਜੀ, ਉੱਥੋਂ ਦੇ ਹਿਸਾਬ ਨਾਲ ਵੇਖੀਏ ਤਾਂ ਕਾਫੀ ਠੀਕ ਹੈ, ਅਤੇ ਆਏ ਤਾਂ ਸਾਰੇ ਆਪਾਂ ਪੰਜਾਬ ਵਿੱਚੋਂ ਹੀ ਹਾਂ, ਗਿਝੇ ਹੋਏ ਹਾਂ, ਆਦਤ ਪਈ ਹੋਈ ਹੈ। ਸੋ ਆਓ ਬਹੁਤ ਪਿਆਰ ਨਾਲ, ਟਕਾ ਨਾਲ, ਸਾਰੇ ਵੀਰ ਭਰਾ, ਸਾਰੀਆਂ ਭੈਣਾਂ ਰਲ ਮਿਲ ਕੇ ਆਪਾਂ ਪੜ੍ਹੀਏ। ਮੱਥਾ ਟੇਕਣ ਵਾਲਿਆਂ ਦੀਆਂ ਦੋ ਦੋ ਤਿੰਨ ਤਿੰਨ ਲਾਈਨਾਂ ਲਵਾ ਕੇ ਮੱਥਾ ਟਿਕਾ ਦਿਆ ਕਰੋ। ਜਿਹੜੀ ਵੀ ਸੰਗਤ ਮੱਥਾ ਟੇਕ ਕੇ ਦੋ ਲਾਈਨਾਂ ਕਰ ਦਿਆ ਕਰੋ ਤਾਂ ਜੋ ਜਲਦੀ ਨਮਸਕਾਰ ਸਾਰੇ ਕਰ ਲੈਣ।
ਗੁਰ ਸਿੱਖ ਮੀਤ
ਗੁਰਸਿੱਖ ਮਿੱਤਰਾ ਗੁਰੂ ਦੀ ਚਾਲੇ ਚੱਲ, ਜਿਵੇਂ ਗੁਰੂ ਜੀ ਚਲਾ ਰਹੇ ਹੈ ਉਵੇਂ ਚੱਲ।
ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰ ਸਿੱਖ ਹਰ ਕਥਾ ਨਿਰਾਲੀ,
ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ,
ਹਰ ਹਰ ਕਥਾ ਨਿਰਾਲੀ। ਬੋਲੋ ਜੀ ਹਰ ਹਰ, ਹਰ ਹਰ ਕਥਾ ਨਿਰਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ,
ਗੁਰ ਸਿੱਖ ਮੀਤ
ਗੁਰੂ। ਸਤਿਗੁਰ ਦਇਆ ਕਰੇ ਕਰੇ ਸੁਖ ਦਾ ਗੁਰ ਦਇਆ ਹਾਂ ਸਤਿਗੁਰ ਦਇਆ ਕਰੇ ਸੁਖ ਦਾਤਾ ਸਤਿਗੁਰ ਦਇਆ ਕਰੇ ਸੁਖ ਦਾ
ਸੰਤ ਜਪੋ ਹਰ ਕਿਰਪਾ ਕਰ ਬਨਵਾਨੀ ਜਨ ਨਾਨਕ ਸੰਗਤ
ਸਿੱਖ ਨੀਤ ਚੱਲੋ ਗੁਰਚਾ ਪ੍ਰੀਤ ਚੱਲੋ ਗੁਰ
ਵਿਚਾਰਾਂ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਹੈ ਧੰਨਵਾਦ ਵੀ ਹੈ, ਬਹੁਤ ਟਕਾਵ ਵਿੱਚ ਕਾਫੀ ਲੰਮੇ ਸਮੇਂ ਤੋਂ ਜੁੜ ਬੈਠੇ ਹੋ। ਥੋੜ੍ਹਾ ਜਿਹਾ ਚਿਰ ਆਪਾਂ ਹਾਜ਼ਰੀ ਭਰਾਂਗੇ, ਕੋਸ਼ਿਸ਼ ਕਰਿਓ ਇੱਕ ਇੱਕ ਗੱਲ ਧਿਆਨ ਨਾਲ ਸੁਣੀ ਜਾਏ, ਸਮਝੀ ਜਾਏ ਅਤੇ ਸਾਡੇ ਮਨ ਵਿੱਚ ਵਸੇ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ ਸੁਣਨ ਵਾਲੇ ਜਦੋਂ ਅਸੀਂ ਆਪਣੇ ਹਿਰਦੇ ਵਿੱਚ ਵਸਾਵਾਂਗੇ ਤਾਂ ਹੀ ਸਾਡੀ ਜ਼ਿੰਦਗੀ ਵਿੱਚ ਪਲਟਾ ਆਉਣਾ ਹੈ, ਬਦਲਾਵ ਆਉਣਾ ਹੈ। ਸੁਣਾਇਆ ਸਭ ਨੂੰ ਜਾਂਦਾ ਹੈ ਪਰ ਕੋਈ ਵਿਰਲਾ ਜਿਹੜਾ ਉਹਨੂੰ ਸੁਣ ਕੇ ਮੰਨ ਲੈਂਦਾ ਹੈ, ਅਤੇ ਬਹੁਤ ਸਾਰੇ ਇੱਕ ਕੰਨ ਦੁਆਰਾ ਸੁਣ ਕੇ ਦੂਸਰੇ ਕੰਨ ਦੁਆਰਾ ਕੱਢ ਦਿੰਦੇ ਆ। ਤੁਸੀਂ ਸੁਣ ਕੇ ਕੰਨ ਦੁਆਰਾ ਸੁਣਿਆ ਦੂਸਰੇ ਕੰਨ ਤੋਂ ਕੱਢਤਾ, ਇੱਦਾਂ ਤਾਂ ਪ੍ਰਚਲਿਤ ਹੈ, ਪਰ ਸਾਡੇ ਵਰਗੇ ਬੋਲਣ ਵਾਲੇ ਇੱਧਰੋਂ ਸੁਣ ਲੈਂਦੇ ਹੈ ਅਤੇ ਮੂੰਹ ਰਾਹੀਂ ਕੱਢ ਦਿੰਦੇ ਹੈ ਜਾਂ ਅੱਖਾਂ ਨਾਲ ਪੜ੍ਹ ਲੈਂਦੇ ਹੈ ਅਤੇ ਜੀਭ ਤੋਂ ਸੁਣਾ ਲੈਂਦੇ ਹੈ। ਪਰ ਅਮਲ ਕਰਨ ਵਾਲਾ, ਮੰਨਣ ਵਾਲਾ, ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਵਾਲਾ ਕੋਈ ਵਿਰਲਾ ਵਿਰਲਾ ਹੁੰਦਾ ਹੈ। ਜਿੰਨਾ ਚਿਰ ਅਸੀਂ ਸੁਣ ਸਮਝ ਕੇ ਮੰਨਦੇ ਨਹੀਂ ਉਨਾ ਚਿਰ ਲਾਭ ਨਹੀਂ ਹੁੰਦਾ। ਕੱਲ੍ਹ ਵੀ ਆਪਾਂ ਇੱਕ ਗੱਲ ਕਰਦੇ ਸੀ ਕਿ ਪਾਠ ਪੜ੍ਹਨਾ ਅਤੇ ਪਾਠ ਕਰਨਾ ਇਹਦੇ ਵਿੱਚ ਫਰਕ ਹੈ। ਜਦੋਂ ਆਪਾਂ ਸਾਰੇ ਰਲ ਮਿਲ ਕੇ ਪਾਠ ਪੜ੍ਹਦੇ ਹਾਂ, ਪੜ੍ਹਨਾ ਸੌਖਾ ਹੈ, ਪੜ੍ਹਾਉਣਾ ਵੀ ਬੜਾ ਸੌਖਾ ਹੈ, ਪਰ ਖੁਦ ਕਰਨਾ ਅਤੇ ਦੂਜੇ ਤੋਂ ਕਰਾਉਣਾ ਇਹ ਔਖਾ ਹੈ। ਪੜ੍ਹਨਾ ਇੱਦਾਂ ਪੋਥੀ ਲੈ ਕੇ ਪੈਂਦਾ ਹੈ, ਅੱਜ ਕੱਲ੍ਹ ਮੋਬਾਈਲ ਤੋਂ ਵੀ ਪੜ੍ਹ ਲਈਦਾ ਹੈ, ਪੜ੍ਹ ਲੈਣਾ ਬਹੁਤ ਸੌਖਾ ਹੈ, ਪਰ ਕਰਨਾ ਉਹਨੂੰ ਸਾਨੂੰ ਜ਼ਿੰਦਗੀ ਵਿੱਚ ਪੈਂਦਾ, ਕਰਨਾ ਸਾਨੂੰ ਪ੍ਰੈਕਟੀਕਲ ਪੈਣਾ ਹੈ। ਅਤੇ ਜਿੱਥੇ ਅਸੀਂ ਪਾਠ ਪੜ੍ਹਨਾ ਹੀ ਹੈ ਉੱਥੇ ਨਾਲ ਅਸੀਂ ਪਾਠ ਆਪ ਜ਼ਿੰਦਗੀ ਵਿੱਚ ਕਰਨਾ, ਜੇ ਅਸੀਂ ਕਰਾਂਗੇ ਨਹੀਂ, ਲਾਗੂ ਨਹੀਂ ਕਰਾਂਗੇ, ਫਿਰ ਉਹਦਾ ਕੋਈ ਲਾਭ ਨਹੀਂ। ਅਤੇ ਹੁਣ ਜਿਹੜਾ ਆਪਾਂ ਪੜ੍ਹਦੇ ਸੀ ਵੀ ਜਿਨ ਹਰ ਜਪਿਆ ਸੇ ਹਰ
ਹੋਏ,
ਜਿਹੜੇ ਕਹਿੰਦੇ ਹਰੀ ਨੂੰ ਜਪਦੇ ਆ ਉਹ ਹਰੀ ਵਰਗੇ ਹੋ ਜਾਂਦੇ ਆ। ਜਪਣ ਦਾ ਅਰਥ ਸਮਝਣਾ ਹੈ, ਜਪ ਮਤਲਬ ਸਮਝ। ਜਿਵੇਂ ਆਪਾਂ ਪੜ੍ਹਦੇ ਹਾਂ ਸਭ ਤੇ ਉੱਤਮ ਹਰ ਕੀ ਕਥਾ, ਹਰੀ ਦੀ ਕਥਾ ਸੁਣਨੀ ਸਮਝਣੀ, ਨਾਮ ਸੁਨਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਵਿੱਚ ਕਿਹਾ ਹਰੀ ਦੀ ਕਥਾ, ਤੇ ਦੂਜੀ ਪੰਕਤੀ ਵਿੱਚ ਉਸੇ ਕਥਾ ਨੂੰ ਕਿਹਾ ਕੀ ਸੁਣਨਾ, ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਸੁਣਨਾ ਮਤਲਬ ਜਦੋਂ ਗਿਆਨ ਲੈ ਰਹੇ ਹਾਂ ਤੇ ਨਾਮ ਲੈ ਰਹੇ ਹਾਂ, ਜਦੋਂ ਅਸੀਂ ਸੱਚੇ ਗਿਆਨ ਨਾਲ ਜੁੜ ਜਾਂਦੇ ਹਾਂ ਉਦੋਂ ਸਮਝ ਲਓ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ। ਜਦੋਂ ਗਿਆਨ ਸਾਡੇ ਹਿਰਦੇ ਵਿੱਚ ਵੱਸ ਜਾਂਦਾ ਹੈ ਤੇ ਨਾਮ ਸਾਡੀ ਜ਼ਿੰਦਗੀ ਵਿੱਚ ਵੱਸ ਜਾਂਦਾ ਹੈ। ਸਾਡੇ ਆਮ ਹੀ ਮੇਰੇ ਵੀਰ ਭਰਾ ਭੈਣਾਂ ਆਪਾਂ ਕਹਿੰਦੇ ਰਹਿੰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਨਾਮ ਆਵੇ, ਇਹਨੂੰ ਇੱਦਾਂ ਸਮਝੋ ਵੀ ਸਾਡੀ ਜ਼ਿੰਦਗੀ ਵਿੱਚ ਗਿਆਨ ਆਵੇ, ਸਾਡੀ ਜ਼ਿੰਦਗੀ ਵਿੱਚ ਅਕਲ ਆਵੇ, ਸਾਡੀ ਜ਼ਿੰਦਗੀ ਵਿੱਚ ਜਿਉਣ ਦਾ ਚੱਜ ਆਵੇ। ਨਾਮ ਦਾ ਅਰਥ ਗਿਆਨ। ਮੈਂ ਫਿਰ ਬੇਨਤੀ ਦੁਹਰਾਉਂਦਾ ਜੀ, ਧਿਆਨ ਨਾਲ ਸੁਣਿਆ, ਪਹਿਲੀ ਦੂਜੀ ਪੰਕਤੀ ਵਿੱਚ ਕਿਹਾ ਨਾਮ, ਪਰ ਪਹਿਲੀ ਪੰਕਤੀ ਵਿੱਚ ਉਸੇ ਨਾਮ ਨੂੰ ਕਿਹਾ ਕਥਾ, ਹਰੀ ਦੀ ਕਥਾ, ਹਰੀ ਦੀ ਕਥਾ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਕਥਾ ਸੁਣਨੀ, ਪਰਮਾਤਮਾ ਦਾ ਗਿਆਨ ਸੁਣਨਾ, ਇਹ ਹਰੀ ਦਾ ਨਾਮ ਸੁਣਨਾ ਹੀ ਹੈ। ਜਦੋਂ ਤੁਸੀਂ ਮੇਰਿਓ ਵੀਰੋ ਆਪ ਸਹਿਜ ਪਾਠ ਕਰਦੇ ਹੋ, ਗੁਰਬਾਣੀ ਦੀ ਕਥਾ ਨੂੰ ਸਮਝਦੇ ਹੋ, ਉਹ ਵੀ ਤੁਸੀਂ ਨਾਮ ਬਾਰੇ ਹੀ ਸਮਝ ਰਹੇ ਹੋ। ਅਤੇ ਜਦੋਂ ਕਥਾ ਮਨ 'ਚ ਵੱਸ ਜਾਂਦੀ ਹੈ ਤਾਂ ਨਾਮ ਵੱਸ ਜਾਂਦਾ ਹੈ, ਅਤੇ ਫਿਰ ਵੇਖਿਓ ਕਥਾ ਜ਼ਿੰਦਗੀ, ਨਾਮ ਕਿਵੇਂ ਜ਼ਿੰਦਗੀ ਬਦਲਦਾ। ਗਿਆਨ, ਹੁਣ ਜਿਹੜੇ ਬੰਦੇ ਨੇ ਗਿਆਨ ਸੁਣਿਆ ਮਤਲਬ ਨਾਮ ਸੁਣਿਆ ਅਤੇ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਲਿਆ, ਭੈੜੀਆਂ ਆਦਤਾਂ ਛੱਡ ਦਿੱਤੀਆਂ, ਗਿਆਨ ਜ਼ਿੰਦਗੀ 'ਚ ਵੱਸ ਗਿਆ, ਭੈੜੀ ਆਦਤ ਛੱਡਤੀ ਅਤੇ ਨਾਮ ਨੇ ਪਲਟਾ ਲਿਆ ਦਿੱਤਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਉੱਤਰ ਤੇ ਜਾਂਦੇ ਨੇ ਪਰ ਜੇ ਉਤਾਰਨਾ ਚਾਹਵਾਂਗੇ। ਹੁਣ ਵੇਖੋ ਸ਼ਰਾਬ ਬਾਰੇ ਲਿਖਿਆ ਬਾਣੀ ਵਿੱਚ, ਤੀਸਰੇ ਪਾਤਸ਼ਾਹ ਦਾ ਬਚਨ ਹੈ, ਇੱਕ ਮਿੰਟ 'ਚ ਸੁਣਿਓ ਜ਼ਰਾ ਜਲਦੀ, ਧਿਆਨ ਨਾਲ ਸੁਣਿਓ ਜੀ ਮੇਰਿਓ ਵੀਰੋ। ਆਹ ਹੈ ਕਥਾ ਗੁਰਬਾਣੀ ਦੀ, ਇਹ ਹੈ ਨਾਮ, ਅਤੇ ਨਾਮ ਨੂੰ ਮਨ ਵਿੱਚ ਵਸਾਉਣਾ, ਗਿਆਨ ਨੂੰ ਮਨ ਵਿੱਚ ਵਸਾਉਣਾ, ਗੁਰੂ ਦੀ ਦਿੱਤੀ ਸਮਝ ਨੂੰ ਮਨ ਵਿੱਚ ਵਸਾਉਣਾ। ਅਤੇ ਵਸਾ ਕੇ ਜਿਹੜਾ ਮੇਰਾ ਵੀਰ ਕਹੇਗਾ ਵੀ ਛੱਡੋ ਯਾਰ ਪਰੇ, ਨਸ਼ਾ ਤਾਂ ਮਾੜਾ ਹੀ ਹੈ, ਇੰਡੀਆ ਵਿੱਚ ਵੀ ਨਸ਼ਾ ਮਾੜਾ ਹੀ ਹੈ, ਇੱਥੇ ਵੀ ਨਸ਼ਾ ਮਾੜਾ ਹੀ ਹੈ, ਜਿਹੜਾ ਬੰਦਾ ਸਮਝ ਜਾਏ। ਹੁਣ ਕੋਈ ਵੀ ਤੁਸੀਂ ਸਮਾਨ ਖਰੀਦਦੇ ਹੋ ਅਤੇ ਉਹਦੇ ਉੱਤੇ ਪੜ੍ਹੀਦਾ ਪਹਿਲਾਂ ਵੀ ਇਹਦੇ ਵਿੱਚ ਕੀ ਕੁਛ ਪਾਇਆ, ਇੱਥੇ ਵਾਲੇ ਤਾਂ ਜ਼ਿਆਦਾ ਪੜ੍ਹਦੇ ਆ ਨਾ ਵੀ ਇਹਦੇ ਵਿੱਚ ਕੀ ਕੁਛ ਪਾਇਆ ਹੈ, ਇੱਦਾਂ ਚੈੱਕ ਕਰਕੇ। ਸਾਡੇ ਇੰਡੀਆ ਵਾਲੇ ਤਾਂ ਘੱਟ ਪੜ੍ਹਨ ਦੀ ਆਦਤ ਹੈ ਸਾਨੂੰ, ਪਰ ਇੱਥੇ ਤਾਂ ਲੋਕ ਸਾਰੇ ਪੜ੍ਹਦੇ ਆ ਵੀ ਇਹਦੇ ਵਿੱਚ ਕੀ ਕੁਛ ਪਾਇਆ। ਅਤੇ ਜਿਹੜੇ ਬੰਦੇ ਨੇ ਸਮਝਣਾ ਹੈ ਨਾ, ਸ਼ਰਾਬ ਦੀ ਬੋਤਲ 'ਤੇ ਇੰਡੀਆ ਵਿੱਚ ਤਾਂ ਲਿਖਿਆ ਹੁੰਦਾ ਵੀ ਸ਼ਰਾਬ ਸਿਹਤ ਲਈ ਹਾਨੀਕਾਰ, ਇੱਥੇ ਅਲਕੋਹਲ ਬਾਰੇ ਲਿਖਿਆ ਹੁੰਦਾ ਭਲਾ ਬੋਤਲ 'ਤੇ ਕਿ ਨਹੀਂ, ਵੀ ਮਾੜੀ ਹੈ ਕਿ ਚੰਗੀ ਹੈ, ਇੱਥੇ ਦੱਸੋ ਜਰਾ ਸ਼ਰਾਬ ਬਾਰੇ ਲਿਖਿਆ ਹੁੰਦਾ ਕਿ ਨਹੀਂ। ਆ ਮੇਰੇ ਵਾਲਾ ਕਹਿੰਦਾ ਲਿਖਿਆ ਹੁੰਦਾ, ਮੈਂ ਤੈਨੂੰ ਪੁੱਛਿਆ ਤੁਸੀਂ ਦੱਸੋ ਵੀ ਇੱਥੇ ਵਾਲੀ ਬੋਤਲ 'ਤੇ ਲਿਖਿਆ ਹੁੰਦਾ ਕਿ ਨਹੀਂ, ਅਲਕੋਹਲ ਮਾੜੀ, ਕੁਛ ਇੱਦਾਂ ਦਾ ਜ਼ਿਕਰ ਹੋਏਗਾ ਹੀ ਮੇਰਾ ਖਿਆਲ ਹੈ। ਇੰਡੀਆ ਬਿਲੇ ਦੱਸ ਤੂੰ ਜ਼ਰੂਰੀ ਬੋਲਣਾ, ਕਹਿੰਦਾ ਹੁਣ ਲਿਖਿਆ ਹੁੰਦਾ ਵੀ ਤੈਨੂੰ ਬਹੁਤ ਪਤਾ। ਚਲੋ ਸੁਣ ਸੁਣਿਓ, ਇਹਨਾਂ ਨੇ ਫੜ ਲੈਣੀ ਹੈ ਜੀ ਗੱਲ, ਕਹਿੰਦੇ ਜਥੇ ਵਾਲੀ ਸ਼ਰਾਬ ਪੀਂਦੇ ਆ, ਇਹਨਾਂ ਨੇ ਇੰਨੀ ਗੱਲ ਹੀ ਫੜ ਲੈਣੀ ਹੈ ਨਾ, ਇੰਨੇ 'ਚ ਹੀ ਫੜ ਲੈਂਦੇ ਆ। ਵੇਖੋ ਜੀ ਬਾਕੀਆਂ ਨੂੰ ਤਾਂ ਪਤਾ ਨਹੀਂ, ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਪੀਂਦੇ ਹੋਣਗੇ, ਸੱਚੀ ਇਹਨਾਂ ਦਾ ਇੱਦਾਂ ਦਾ ਸਿਸਟਮ ਹੀ ਹੈ। ਚਲੋ ਹੁਣ ਇੱਧਰ ਸੁਣੋ ਬਈ, ਧਿਆਨ ਨਾਲ ਸੁਣੋ, ਅਲਕੋਹਲ ਸਾਨੂੰ ਪਤਾ ਹੀ ਹੈ ਵੀ ਮਾੜੀ ਹੈ ਅਤੇ ਇਹਦੇ ਵਿੱਚ ਪੈਂਦੀ ਹੈ ਅਤੇ ਮਾੜੀ ਹੈ। ਚਲੋ ਹੁਣ ਵੇਖੋ ਸ਼ਰਾਬ ਦੀ ਬੋਤਲ 'ਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ, ਜਿਹੜੇ ਬੰਦੇ ਨੇ ਮੰਨਣਾ ਉਹਨੇ ਵੇਖ ਕੇ ਯਾਰ ਮਾੜੀ ਹੈ ਛੱਡ ਪਰੇ, ਇਹ ਨਹੀਂ ਮੇਰੇ ਵਾਸਤੇ ਠੀਕ। ਤੰਬਾਕੂ ਤੋਂ ਕੈਂਸਰ ਦਾ ਜਨਮ ਹੁੰਦਾ, ਤੰਬਾਕੂ ਤੋਂ ਕੈਂਸਰ ਹੋ ਜਾਂਦਾ। ਨਾ ਪੀ ਨਾ ਖਾਓ ਜੀ, ਛੱਡੋ ਪਰੇ, ਇਹ ਮਾੜਾ ਹੈ, ਅਸੀਂ ਛੱਡ ਦਈਏ। ਜਿਹੜੇ ਬੰਦੇ ਨੇ ਸਮਝਣਾ ਇੱਦਾਂ ਵੇਖ ਕੇ ਹੀ ਸਮਝ ਲੈਣਾ ਹੈ, ਅਤੇ ਜਿਹਨੇ ਨਹੀਂ ਸਮਝਣਾ ਭਾਵੇਂ ਸਾਰੀ ਜ਼ਿੰਦਗੀ ਉਹ ਸੁਣਦਾ ਰਹੇ, ਦਿਨ ਰਾਤ ਸੁਣਦਾ ਰਹੇ, ਕੋਈ ਫਰਕ ਨਹੀਂ ਜੀ ਪੈਂਦਾ। ਬੜੇ ਬੰਦੇ ਹੈ, ਦੀਵਾਨ ਵੀ ਸੁਣਦੇ ਆ, ਮੈਨੂੰ ਮਿਲਣਗੇ, ਅਸੀਂ ਜੀ ਕਹਿੰਦੇ ਇੱਧਰ ਵੀ ਨਹੀਂ ਰਹਿ ਸਕਦੇ, ਉੱਧਰ ਵੀ ਨਹੀਂ ਰਹਿ ਸਕਦੇ। ਮੈਨੂੰ ਕਹਿਣਗੇ ਧਾਰਨਾ ਦਾ, ਜਦੋਂ ਧਾਰਨਾ ਪੜ੍ਹਦੇ ਹੋ ਨਾ, ਫਿਰ ਕਹਿੰਦੇ ਅਧੀਏ ਦਾ ਨਸ਼ਾ ਹੋ ਜਾਂਦਾ। ਇੱਦਾਂ ਹੁੰਦੇ ਨੇ, ਉਹ ਆਪਣੇ ਹਿਸਾਬ ਨਾਲ ਹੀ ਆਪਣੀ ਗੱਲ ਦਾ ਅਰਥ ਕੱਢਦੇ ਆ। ਸੋ ਵੇਖੋ, ਜਿਹੜੇ ਬੰਦੇ ਨੇ ਮੰਨਣਾ ਹੈ ਨਾ, ਉਹਨੇ ਇੰਨੇ ਨਾਲ ਹੀ ਮੰਨ ਲੈਣਾ ਵੀ ਯਾਰ ਮਾੜਾ ਹੈ, ਆਪਾਂ ਛੱਡ ਦਈਏ, ਗਲਤ ਹੈ। ਅਤੇ ਜਿਹਨੇ ਨਹੀਂ ਮੰਨਣਾ, ਸਾਰੀ ਜ਼ਿੰਦਗੀ ਭਾਵੇਂ ਸਮਝਾਉਂਦੇ ਰਹੋ, ਮਾਂ ਸਮਝਾਵੇ, ਪਿਤਾ ਸਮਝਾਵੇ। ਅਤੇ ਵੇਖਿਓ ਭਾਈ, ਜਦੋਂ ਆਹ ਗਿਆਨ, ਆਹ ਸ਼ਬਦ ਦਾ ਗਿਆਨ ਗੁਰੂ ਸਾਡਾ ਦੇ ਹੈ ਕਿ ਗਿਆਨ ਹੈ ਜੀ, ਬੋਲੋ ਜੀ। ਗੁਰੂ ਗ੍ਰੰਥ ਸਾਹਿਬ 'ਚੋਂ ਸਾਨੂੰ ਕੀ ਮਿਲਦਾ ਹੈ, ਅਸੀਂ ਜੁੜਨਾ ਕਾਹਦੇ ਨਾਲ ਹੈ? ਦੇਹਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਜ਼ਾਰਾਂ ਹੋਣਗੀਆਂ, ਪਰ ਗਿਆਨ ਸਾਰੀਆਂ ਦੇਹਾਂ ਦੇ ਵਿੱਚ ਇੱਕ ਹੀ ਹੈ, ਗਿਆਨ ਇੱਕ ਹੈ। ਅਤੇ ਸਾਡਾ ਗੁਰੂ ਕੀ ਹੈ ਜੀ? ਗਿਆਨ, ਗਿਆਨ ਗੁਰੂ। ਅਤੇ ਆਪਾਂ ਜਦੋਂ ਆਹ ਵੇਖਿਓ, ਆਹ ਇਹਦਾ ਮੀਨਿੰਗ ਹੈ ਜਿਹੜਾ ਬਣਦਾ, ਅਰਥ ਬਣਦਾ ਜਿਹੜਾ ਸਾਡੀ ਜ਼ਿੰਦਗੀ ਵਿੱਚ ਜਦੋਂ ਆ ਗਿਆ, ਤਾਂ ਸਮਝ ਲਓ ਸਾਡੀ ਜ਼ਿੰਦਗੀ ਵਿੱਚ ਨਾਮ ਆ ਗਿਆ। ਨਾਮ ਆਉਣਾ ਇਹ ਹੈ, ਅਸੀਂ ਉਹ ਚੀਜ਼ ਨੂੰ ਜ਼ਿੰਦਗੀ 'ਚੋਂ ਕੱਢਤਾ ਨਾ, ਜਦੋਂ ਭੈੜੀ ਆਦਤ ਨੂੰ ਆਪਾਂ ਆਪਣੀ ਜ਼ਿੰਦਗੀ 'ਚੋਂ ਕੱਢਤਾ, ਬਸ ਗੱਲ ਬਣ ਗਈ। ਸਿਆਣੀਆਂ ਗੱਲਾਂ 'ਤੇ ਨਾ, ਇੱਥੇ ਜਿਹੜੇ ਮੇਰੇ ਮਰਜ਼ੀ ਵੀਰ ਨੂੰ ਮਾਈਕ ਫੜਾ ਦਿਓ, ਇਹ ਗੱਲ ਮੈਨੂੰ ਗਰੰਟੀ ਹੈ ਵੀ 50% ਬੰਦੇ ਤੁਹਾਡੇ 'ਚ ਇੱਥੇ ਇੱਦਾਂ ਦੇ ਬੈਠੇ ਹੈ ਜਿਹੜੇ ਮੇਰੇ ਤੋਂ ਕਿਤੇ ਵਧੀਆ ਬੋਲ ਲੈਂਦੇ ਆ, ਅਤੇ ਗਿਆਨ ਉਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ। ਕਿਉਂ? ਕਿਉਂਕਿ 15-20-30 ਸਾਲਾਂ ਦੇ ਕੈਨੇਡਾ 'ਚ ਆਏ ਆ, ਵੱਡੇ ਤੋਂ ਵੱਡਾ ਕਥਾਵਾਚਕ ਅੱਗੇ ਬਹਿ ਕੇ ਸੁਣਿਆ, ਇੰਨੀ ਕਥਾ ਸੁਣੀ ਆ ਵੀ ਸੁਣ ਸੁਣ ਕੇ ਆਪ ਹੀ ਕਥਾਵਾਚਕ ਬਣ ਗਏ ਆ, ਇੰਨਾ ਦਿਮਾਗ ਤੇਜ਼ ਹੈ, ਬਾਣੀ ਬਾਰੇ ਬਹੁਤ ਪਤਾ ਹੈ, ਨੌਲੇਜ ਬਹੁਤ ਹੈ। ਅੱਜ ਤੱਕ ਇੰਨੇ ਇੱਥੇ ਟਾਕ ਸ਼ੋਅ ਹੁੰਦੇ ਹੈ, ਰੇਡੀਓ ਪ੍ਰੋਗਰਾਮ ਹੁੰਦੇ ਹੈ, ਇੰਨਾ ਦਿਮਾਗ ਕੰਮ ਕਰਦਾ ਹੈ। ਜਿਹੜੇ ਕਥਾਵਾਚਕ ਤੁਹਾਨੂੰ ਕਦੇ ਦਿਸਦੇ ਨਹੀਂ ਇੰਡੀਆ ਵਿੱਚ, ਕਦੇ ਪਿੰਡਾਂ ਦੇ ਲੋਕਾਂ ਨੇ ਵੇਖੇ ਨਹੀਂ ਵੀ ਆਹ ਬੰਦਾ ਕਦੇ ਵੇਖਿਆ ਹੀ ਨਹੀਂ, ਤੁਹਾਡੇ 'ਤੇ ਉਹ ਇੱਥੇ 15-15 ਦਿਨ ਮਹੀਨਾ ਲਾਉਂਦੇ ਆ, ਤੁਸੀਂ ਤਾਂ ਅੱਗੇ ਬਹਿ ਗਏ। ਜਿਹੜੇ ਗਾਉਣ ਵਾਲੇ ਸਾਡੇ ਕਿਸੇ ਨੇ ਵੇਖੇ ਨਹੀਂ, ਇੱਥੇ ਤੁਹਾਡੇ ਘਰਾਂ ਦੇ ਵਿੱਚ ਆ ਜਾਂਦੇ, ਤੁਸੀਂ ਲੰਚ ਕਰਾਉਣਾ ਜੀ ਆ ਜਾਓ ਜੀ, ਡਿਨਰ ਕਰਾਉਣਾ ਆ ਜਾਓ ਜੀ, ਇੱਥੇ ਆ ਜਾਂਦੇ ਇਹਨਾਂ ਦੇਸ਼ਾਂ 'ਚ। ਅਤੇ ਜੇ ਗੱਲ ਕਰੀਏ ਨਾ ਗਿਆਨ ਦੀ, ਤਾਂ ਬੜਾ ਗਿਆਨ ਹੈ। ਮੈਨੂੰ ਜਵਾਬ ਦਿਓ ਸਾਰੇ ਬੋਲ ਕੇ, ਸ਼ਰਾਬ ਸਿਹਤ ਲਈ ਮਾੜੀ ਹੈ ਕਿ ਚੰਗੀ ਹੈ? ਭਰੂਣ ਹੱਤਿਆ ਮਾੜੀ ਹੈ ਕਿ ਚੰਗੀ ਹੈ? ਮਾੜੀ ਹੈ ਨਾ। ਧੀਆਂ ਨੂੰ ਕੁੱਖ ਵਿੱਚ ਮਾਰਨਾ ਮਾੜਾ ਹੈ ਕਿ ਚੰਗਾ ਹੈ ਕਿ ਗਲਤ ਹੈ? ਗਲਤ ਹੈ ਨਾ। ਦਾਜ ਲੈਣਾ ਮਾੜਾ ਹੈ ਕਿ ਠੀਕ ਹੈ? ਬੋਲਿਓ ਜਰਾ, ਲੱਚਰਵਾਦ ਠੀਕ ਹੈ ਕਿ ਗਲਤ ਹੈ? ਗਲਤ ਹੈ। ਹੁਣ ਦੱਸੋ, ਗਿਆਨ ਤੇ ਸਾਰਿਆਂ ਨੂੰ ਹੀ ਹੈ, ਫਿਰ ਸੁਣਾਈਏ ਕੀ? ਆ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ, ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਆਹ ਚੀਜ਼ਾਂ ਗਲਤ ਹੈ, ਆਹ ਚੀਜ਼ਾਂ ਮਾੜੀਆਂ? ਹੁਣ ਜਿਹੜੇ ਇੱਥੇ ਕਹਿ ਰਹੇ ਹੈ ਵੀ ਭੈੜੇ ਮਾੜੇ ਗੀਤ ਜਿਹੜੇ ਆ ਠੀਕ ਨਹੀਂ, ਨਗੇਜਵਾਦ ਠੀਕ ਨਹੀਂ, ਇੱਦਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ, ਪਰ ਜਦੋਂ ਕਿਸੇ ਨੇ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਟਿਕਟ ਲੈ ਕੇ ਅਸੀਂ $100 ਦੀ ਬਹਿਣਾਂਗੇ, ਅਤੇ ਇੱਥੇ ਸਾਰੇ ਕਹਿ ਕੀ ਰਹੇ ਹੈ? ਨਾ ਜੀ, ਬਹੁਤ ਮਾੜਾ। ਅਤੇ ਜਿਹੜੇ ਹੁਣ ਇੱਥੇ ਕਹਿਣਗੇ ਸ਼ਰਾਬ ਬਹੁਤ ਮਾੜੀ ਹੈ, ਅਤੇ ਜਦੋਂ ਸ਼ਾਮ ਦੇ 7 ਵੱਜਣੇ ਨੇ ਫਿਰ ਪਤਾ ਲੱਗੂ ਉੱਥੇ ਸਾਡਾ ਮਨ ਕੀ ਕਹਿੰਦਾ। ਤਾਂ ਕਰਕੇ ਮੇਰਿਓ ਵੀਰੋ ਭਾਈਓ, ਸਾਰਾ ਜ਼ੋਰ ਤੁਹਾਡਾ ਲੱਗਣਾ। ਗਿਆਨ ਸਭ ਨੂੰ ਮਿਲ ਜਾਂਦਾ, ਪਤਾ ਸਾਰਿਆਂ ਨੂੰ ਹੈ, ਪਰ ਕਮੀ ਇੱਥੇ ਉਹਨਾਂ ਲੋਕਾਂ ਦੀ ਹੈ ਜਿਹੜੇ ਮੰਨਣ ਵਾਲੇ ਆ, ਅਤੇ ਮੰਨਣ ਵਾਲੇ ਬਹੁਤ ਘੱਟ ਹਾਂ ਅਸੀਂ। ਸੁਣਨਾ ਸਮਝਣਾ ਬਹੁਤ ਸੌਖਾ ਹੈ, ਸਮਝਾਉਣਾ ਬਹੁਤ ਸੌਖਾ ਹੈ, ਅੱਜ ਗੱਲਾਂ ਕਰਨੀਆਂ ਬਹੁਤ ਸੌਖੀਆਂ। ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ, ਗੱਲੀ ਕਿਵੇਂ ਨਾ ਪਾਇਆ, ਗੱਲਾਂ ਨਾਲ ਥੋੜ੍ਹਾ ਗੱਲ ਬਣ ਜਾਂਦੀ ਹੈ। ਤਾਂ ਕਰਕੇ ਲੋੜ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਹੈ। ਆਹ ਵੇਖੋ, ਆਹ ਸ਼ਬਦ ਹੈ ਜਿਹੜਾ, ਆਹ ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਗਿਆਨ, ਇਹ ਸ਼ਬਦ ਦੇ ਵਿੱਚੋਂ ਨਿਕਲਿਆ ਗਿਆਨ, ਉਹ ਹੈ ਸਾਡਾ ਗੁਰੂ। ਸ਼ਬਦ ਦੁਆਰਾ ਸਾਨੂੰ ਗਿਆਨ ਮਿਲ ਰਿਹਾ ਹੈ, ਜਿਹੜਾ ਮੀਨਿੰਗ ਨਿਕਲ ਰਿਹਾ ਉਹ ਸਾਡਾ ਗੁਰੂ ਹੈ, ਅਤੇ ਸ਼ਬਦ ਦੇ ਦੁਆਰਾ ਸਾਨੂੰ ਗਿਆਨ ਮਿਲ ਰਿਹਾ ਹੈ। ਇਸ ਗਿਆਨ ਦਾ ਮਿਲ ਜਾਣਾ ਹੀ ਨਾਮ ਦਾ ਮਿਲ ਜਾਣਾ ਹੈ, ਅਤੇ ਇਸ ਗਿਆਨ ਨੂੰ ਮਨ 'ਚ ਵਸਾਓ, ਮਤਲਬ ਨਾਮ ਮਨ ਵਿੱਚ ਵਸ ਗਿਆ। ਇਸ ਗਿਆਨ ਨਾਲ ਜੁੜਿਆ ਰਹੀਂ ਵੀਰਾ, ਇਸ ਗਿਆਨ ਨਾਲ ਭਰਾਵਾ ਜੁੜਿਆ ਰਹੀਂ, ਅਤੇ ਮਤਲਬ ਤੂੰ ਨਾਮ ਨਾਲ ਜੁੜਿਆ ਰਿਹਾ।
ਇਹਨੂੰ ਆਪਣੇ ਮਨ 'ਚ ਵਸਾ ਕੇ ਰੱਖੀ। ਇੱਦਾਂ ਇੱਕ ਇੱਕ ਸ਼ਬਦ ਨੂੰ ਜਦੋਂ ਅਸੀਂ ਸਮਝਦੇ ਹਾਂ, ਇਹ ਗਿਆਨ ਨਾਲ ਜੁੜਨਾ ਹੀ ਨਾਮ ਨਾਲ ਜੁੜਨਾ ਹੁੰਦਾ ਹੈ। ਸੁਣਿਓ ਜ਼ਰਾ ਇੱਕ ਵਾਰ ਪੰਕਤੀ। ਹਾਂਜੀ,
ਮਾਨਸ ਭਰਿਆ ਆਣਿਆ,
ਪੜੋ ਪੜੋ ਪੜੋ,
ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ।
ਕਹਿੰਦੇ ਸ਼ਰਾਬ ਅੰਦਰ ਜਾਣ ਨਾਲ ਮਤ ਬਾਹਰ ਚਲੇ ਜਾਂਦੀ ਹੈ। ਤੀਸਰੇ ਪਾਤਸ਼ਾਹ ਕਹਿੰਦੇ ਨਸ਼ਾ ਅੰਦਰ ਜਾਂਦਾ ਹੈ ਤੇ ਮਤ ਬਾਹਰ ਜਾਂਦਾ। ਇਹ ਹੈ ਗਿਆਨ, ਇਹਦਾ ਮੀਨਿੰਗ।
ਬਸ
ਬੰਦਾ ਕਹਿੰਦੇ ਕਮਲਾ ਜਿਹਾ ਹੋ ਜਾਂਦਾ ਹੈ, ਬਰਲ ਪਵੇ ਵਿੱਚ ਆਏ ਕਹਿੰਦੇ ਝੱਲਾ ਜਿਹਾ ਹੋ ਜਾਂਦਾ। ਤਾਂ ਕਰਕੇ ਇਹ ਨਸ਼ੇ ਜਿਹੜੇ ਆ ਮਾੜੇ ਹੈ, ਕਰਨੇ ਨਹੀਂ ਚਾਹੀਦੇ। ਸਾਨੂੰ ਨਸ਼ਾ ਇੱਕ ਦੱਸਿਆ ਜੀ, ਉਹ ਕਿਹੜਾ? ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਏ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਏ। ਵੇਖਿਓ ਉਹਨਾਂ ਵੇਲਿਆਂ ਦੇ ਜਿਹੜੇ ਜੋਗੀ ਹੈ ਨਾ ਭਾਈ, ਉਹ ਪੀਂਦੇ ਆ ਸ਼ਰਾਬਾਂ। ਜੋਗੀ ਕਹਿੰਦੇ ਹੈ ਸ਼ਰਾਬ ਪੀ ਕੇ ਸਮਾਧੀ ਲੱਗਦੀ ਹੈ। ਜੋਗੀ ਕਹਿੰਦੇ ਹੈ ਜਦੋਂ ਅਸੀਂ ਪੀ ਲੈਂਦੇ ਹਾਂ, ਕਹਿੰਦੇ ਰੱਬ ਨਾਲ ਇੱਕਮਿਕ ਹੋ ਜਾਂਦੇ ਹਾਂ, ਨਸ਼ੇ ਦੇ ਲੋਰ ਵਿੱਚ ਕਹਿੰਦੇ ਪਤਾ ਹੀ ਨਹੀਂ ਲੱਗਦਾ, ਬੈਕੁੰਠ ਵਿੱਚ ਚਲੇ ਜਾਂਦੇ ਹਾਂ, ਅੱਖਾਂ ਕਰ ਲੈਂਦੇ ਆ ਬੰਦ, ਸ਼ਰਾਬ ਪੀ ਕੇ ਲਾਉਂਦੇ ਆ ਸਮਾਧੀਆਂ। ਜਿੱਦਣ ਆਪਣੇ ਗੁਰੂ ਨਾਨਕ ਬਾਬਾ ਜੀ ਉਹਨਾਂ ਨੂੰ ਮਿਲਦੇ ਹੈ ਤੇ ਜੋਗੀਆਂ ਨੂੰ ਕਹਿੰਦੇ ਹੋ, ਜੋਗੀਓ ਸ਼ਰਾਬਾਂ ਪੀ ਕੇ ਸਮਾਧੀਆਂ ਲਾਈਆਂ ਤੇ ਕੀ ਲਾਈਆਂ, ਸ਼ਰਾਬਾਂ ਪੀ ਕੇ ਸੁਰਤਾਂ ਚਾੜੀਆਂ ਤੇ ਕੀ ਚਾੜੀਆਂ, ਨਸ਼ੇ ਕਰਕੇ ਤੁਸੀਂ ਆਪਣੀਆਂ ਸੁਰਤਾਂ ਚਾੜ ਕੇ ਬਹਿ ਗਏ, ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ, ਦੁਨੀਆਂ ਨੂੰ ਸੋਹਣਾ ਕਿੰਨੇ ਬਣਾਉਣਾ, ਸਮਾਜ ਨੂੰ ਛੱਡ ਕੇ ਚਲੇ ਗਏ, ਸਮਾਜ ਦਾ ਸੁਧਾਰ ਕਿੱਦਾਂ ਹੋਏਗਾ? ਤੇ ਗੁਰੂ ਨਾਨਕ ਬਾਬਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਓ ਜੇ ਨਸ਼ਾ ਕਰਨਾ ਹੈ ਤੇ ਗਿਆਨ ਦਾ ਕਰੋ, ਸਮਝ ਲਓ ਇਹਨੂੰ ਨਸ਼ਾ। ਵੇਖੋ ਨਾ ਜਿਹੜਾ ਦਿਮਾਗ ਹੈ ਇਹ, ਇਹਨੂੰ ਨਸ਼ਾ ਨਾ ਦਈਏ। ਜਦੋਂ ਨਸ਼ਾ ਜਾਏਗਾ ਤੇ ਕਮਲਾ ਹੋ ਜਾਏਗਾ, ਇਹਨੂੰ ਗਿਆਨ ਦਈਏ, ਸਮਝ ਦਈਏ, ਇਹਦੇ ਵਿੱਚੋਂ ਨਵੇਂ ਨਵੇਂ ਵਿਚਾਰ ਫੁੱਟਣਗੇ। ਜਿਵੇਂ ਧਰਤੀ ਵਿੱਚ ਬਾਹਰੋਂ ਪਾਣੀ ਪਾਈਏ ਤੇ ਧਰਤੀ ਦਾ ਪਾਣੀ ਬਾਹਰ ਆਉਂਦਾ ਹੈ, ਜਦੋਂ ਇਹਨੂੰ ਐਜੂਕੇਟ ਕਰਦੇ ਹਾਂ ਅਸੀਂ ਦਿਮਾਗ ਨੂੰ, ਵੱਧ ਤੋਂ ਵੱਧ ਅਸੀਂ ਗਿਆਨ ਲੈਂਦੇ ਹਾਂ ਤੇ ਇਹਦੇ ਵਿੱਚੋਂ ਚਸ਼ਮੇ ਫੁੱਟਦੇ ਆ ਫਿਰ ਗਿਆਨ ਦੇ। ਵੇਖੋ ਇਹਨੂੰ ਕਹਿੰਦੇ ਆ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ। ਜਦੋਂ ਸਾਡੇ ਅੰਦਰ ਖੂਹ ਹੈ ਅੰਮ੍ਰਿਤ ਦਾ, ਸਾਡੇ ਅੰਦਰ ਗਿਆਨ ਦਾ ਸੋਮਾ ਹੈ, ਹਰੇਕ ਬੰਦੇ ਦੇ ਅੰਦਰ ਬਹੁਤ ਗਿਆਨ ਛੁਪਿਆ ਹੋਇਆ ਹੈ, ਜਦੋਂ ਅਸੀਂ ਬਾਹਰੋਂ ਗਿਆਨ ਲਵਾਂਗੇ, ਅਕਲ ਲਵਾਂਗੇ ਤੇ ਸਾਡੇ ਅੰਦਰੋਂ ਚਸ਼ਮਾ ਫੁੱਟਣਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਗਿਆਨ ਦਾ ਨਸ਼ਾ ਕਰੋ, ਖੂਹ ਤੇਰੇ ਅੰਦਰ ਗਿਆਨ ਦਾ ਹੈ, ਉਹਦੇ ਨਾਲ ਕਨੈਕਸ਼ਨ ਬਣਾ। ਉਹ ਗਿਆਨ ਦਾ ਖੂਹ ਕਿੱਥੇ ਹੈ? ਸਾਡੀ ਧੁਨੀ ਥੱਲੇ ਨਹੀਂ। ਬੜੇ ਬੰਦੇ ਕਹਿੰਦੇ ਇੱਦਾਂ ਸਵਾਸ ਕਰੋ, ਇੱਦਾਂ ਕਰੋ, ਸਿਮਰਨ ਇੱਦਾਂ ਕਰੋ, ਸਾਹ ਅੰਦਰੋਂ ਅੰਦਰ ਤੇਰੇ ਕੋਈ ਚਸ਼ਮਾ ਹੈ? ਨਹੀਂ, ਤੇਰਾ ਜਿਹੜਾ ਗਿਆਨ ਦਾ ਖੂਹ ਹੈ ਉਹ ਹੈ ਤੇਰਾ ਦਿਮਾਗ, ਤੇਰਾ ਮਾਇੰਡ, ਆਹ ਖੂਹ ਹੈ। ਜਿੰਨਾ ਬਾਹਰੋਂ ਪਾਵਾਂਗੇ ਉਹਨਾਂ ਆਪਣੇ ਆਪ ਆਉਂਦਾ, ਅੱਗੋਂ ਆਪਣੇ ਆਪ ਆਉਂਦਾ। ਵੇਖਿਓ ਡਰਾਈਵਰ ਨੇ ਜਿਹਨੇ ਸਾਨੂੰ ਡਰਾਈਵਰੀ ਸਿਖਾਈ ਹੈ, ਉਹਨੇ ਤੇ ਥੋੜ੍ਹੇ ਜਿਹੇ ਏਰੀਏ ਵਿੱਚ ਸਿਖਾਈ ਹੋਏਗੀ, ਪਰ ਬਾਕੀ ਵੱਡੇ ਵੱਡੇ ਪਹਾੜਾਂ 'ਤੇ ਤੂੰ ਆਪੇ ਹੀ ਲਈ ਫਿਰਨਾ, ਵੱਡੇ ਵੱਡੇ ਮੋੜਾਂ 'ਤੇ ਤੂੰ ਆਪੇ ਲਈ ਫਿਰਨਾ। ਜਿੰਨੇ ਟਰੱਕ ਡਰਾਈਵਰ ਔਖੇ ਔਖੇ ਮੋੜ ਕੱਟ ਲੈਂਦੇ ਹੈ, ਉਹ ਡਰਾਈਵਰਾਂ ਨੇ ਨਹੀਂ ਸਿਖਾਈ, ਉਹਨਾਂ ਨੂੰ ਉਸਤਾਦਾਂ ਨੇ ਨਹੀਂ ਸਿਖਾਈ, ਉਸਤਾਦਾਂ ਨੇ ਤਾਂ ਥੋੜ੍ਹਾ ਸਿਖਾਇਆ, ਪਰ ਬਾਕੀ ਉਹਦੇ ਦਿਮਾਗ 'ਚੋਂ ਆਪਣੇ ਆਪ ਆ ਰਿਹਾ, ਐਕਸਪੀਰੀਅੰਸ ਹੋ ਜਾਂਦਾ, ਤਜਰਬਾ ਹੁੰਦਾ। ਥੋੜ੍ਹਾ ਜਿਹਾ ਸਿਖਾਇਆ ਉਸਤਾਦਾਂ ਨੇ, ਪਰ ਬਾਕੀ ਇਸ ਖੂਹ ਦੇ ਵਿੱਚੋਂ ਆਪਣੇ ਆਪ ਆਇਆ। ਇੱਕ ਗੱਲ ਹੋਰ, ਸਾਡੇ ਦਿਮਾਗ ਨੂੰ, ਸਾਡੇ ਮਾਇੰਡ ਨੂੰ ਖੂਹ ਤਾਂ ਕਿਹਾ ਹੈ। ਵੇਖੋ ਨਦੀ ਦਾ ਪਾਣੀ ਖਤਮ ਹੋ ਸਕਦਾ ਹੈ, ਨਦੀਆਂ ਦਾ ਪਾਣੀ ਘਟ ਸਕਦਾ ਹੈ, ਸੁੱਕ ਸਕਦਾ ਹੈ, ਦਰਿਆਵਾਂ ਦਾ ਪਾਣੀ ਖਤਮ ਹੋ ਸਕਦਾ ਹੈ, ਸੁੱਕ ਸਕਦਾ ਹੈ, ਪਰ ਜਿਹੜਾ ਖੂਹ ਹੁੰਦਾ ਹੈ, ਖੂਹ ਦੇ ਵਿੱਚੋਂ ਜਿੰਨਾ ਪਾਣੀ ਆਪਾਂ ਕੱਢ ਲਾਂਗੇ ਓਨਾ ਸਵੇਰੇ ਹੋਰ ਆ ਜਾਂਦਾ, ਰਾਤ ਨੂੰ ਕੱਢੋ ਓਨਾ ਹੀ ਸਵੇਰੇ ਹੋਰ ਆ ਜਾਂਦਾ। ਆਹ ਜਿਹੜਾ ਆਹ ਦਿਮਾਗ ਹੈ, ਇਹਦੇ 'ਚੋਂ ਨਵੇਂ ਤੋਂ ਨਵਾਂ ਗਿਆਨ ਫੁੱਟਦਾ ਹੈ। ਇਹ ਖੂਹ ਹੈ, ਇਹਨੂੰ ਥੋੜ੍ਹਾ ਜਿਹਾ ਦਿੰਦੇ ਹਾਂ, ਬਾਕੀ ਆਪਣੇ ਆਪ ਆਉਂਦਾ ਇਹਦੇ 'ਚ। ਬਾਹਰੋਂ ਬਾਣੀ ਵਾਲਾ ਗਿਆਨ ਪਾਓਗੇ ਜਦੋਂ, ਇੱਦਾਂ ਥੋੜ੍ਹਾ ਜਿਹਾ ਪਾਇਓ, ਅੱਗੋਂ ਵੇਖਿਓ ਆਪਣੇ ਆਪ ਆਉਂਦਾ। ਧੁਰਕੀ ਬਾਣੀ ਨੇ ਸਾਨੂੰ ਸਾਡੇ ਧੁਰੇ ਨਾਲ ਜੋੜ ਦੇਣਾ, ਧੁਰਕੀ ਬਾਣੀ ਨਾਲ ਜੁੜਿਆ ਬੰਦਾ ਧੁਰੇ ਨਾਲ ਜੁੜ ਜਾਂਦਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਡਾ ਆਪਣੇ ਧੁਰੇ ਨਾਲ ਕਨੈਕਸ਼ਨ ਬਣ ਜਾਂਦਾ, ਫਿਰ ਉਹ ਗਾਈਡ ਕਰਨ ਵਾਲੇ ਜਿਹੜੇ ਵਿਚਾਰ ਨੇ ਤੇਰੇ ਅੰਦਰੋਂ ਫੁੱਟਣੇ ਆ, ਸਾਡੀ ਜ਼ਿੰਦਗੀ ਦੇ ਫੈਸਲੇ ਕਿੱਦਾਂ ਲੈਣੇ ਆ ਉਹ ਸਾਡੇ ਅੰਦਰੋਂ ਆਉਣਗੇ, ਡਿਸੀਜਨ ਕਿੱਦਾਂ ਦੇ ਲੈਣੇ ਆ। ਹੁਣ ਸਾਡੇ ਡਿਸੀਜਨ ਹਮੇਸ਼ਾ ਗਲਤ ਹੈ, ਸਾਡੇ ਡਿਸੀਜਨ ਹਮੇਸ਼ਾ ਗਲਤ ਹੈ। ਕਿਉਂ ਹੈ? ਕਿਉਂਕਿ ਸਾਡੇ ਡਿਸੀਜਨ ਲੋਕ ਬਣਾਉਂਦੇ ਆ, ਦੁਨੀਆ ਬਣਾਉਂਦੀ ਹੈ ਸਾਡੇ ਡਿਸੀਜਨ। ਇਹਨਾਂ ਦੇਸ਼ਾਂ ਵਿੱਚ ਆ ਕੇ ਵੀ ਲੋਕ ਇਹ ਸੋਚਦੇ ਆ ਵੀ ਯਾਰ ਲੋਕ ਕੀ ਕਹਿਣਗੇ। ਸਾਡੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਆਪਣੇ ਲੋਕਾਂ ਵਿੱਚ ਬਿਮਾਰੀ ਹੈ ਸਭ ਤੋਂ ਵੱਡੀ ਸਾਡੇ 'ਚ। ਉਹ ਕੀ ਹੈ ਵੀ ਸਭ ਸੇ ਬੜਾ ਇਹ ਰੋਗ ਕਿਆ ਕਹੇਂਗੇ ਲੋਕ, ਇਹ ਸਾਡੇ ਬਿਮਾਰੀ ਹੈ ਵੀ ਲੋਕ ਕੀ ਕਹਿਣਗੇ, ਲੋਕ ਕਿੱਦਾਂ ਦਾ ਚਾਹੁੰਦੇ ਆ ਮੈਨੂੰ, ਲੋਕ ਮੇਰੇ ਬਾਰੇ ਕੀ ਸੋਚਣਗੇ। ਤੇ ਇਹਨਾਂ ਦੇਸ਼ਾਂ ਵਿੱਚ ਆਪਾਂ ਸੱਤ ਸਮੁੰਦਰਾਂ ਤੋਂ ਪਾਰ ਆ ਗਏ, ਇਹਨਾਂ ਦੇਸ਼ਾਂ 'ਚ ਆ ਗਏ, ਤੇ ਇਹਨਾਂ ਦੇਸ਼ਾਂ ਵਿੱਚ ਆ ਕੇ ਵੀ ਉਵੇਂ ਜਿਵੇਂ ਪਿੰਡਾਂ ਵਾਲਾ ਮਾਹੌਲ ਬਣਾ ਲਿਆ, 20-30-50 ਫੈਮਲੀਆਂ ਨਾਲ ਬੜਾ ਪਿਆਰ ਪਾ ਲਿਆ, ਤੇ ਹੁਣ ਫਿਰ ਟੈਨਸ਼ਨ 'ਚ ਹੀ ਬੈਠਾ ਰਹਿੰਦਾ। ਕਹਿੰਦੇ ਕੀ ਹੋ ਗਿਆ? ਕਹਿੰਦੇ ਮੇਰੇ ਘਰ 'ਚ ਲੜਾਈ ਰਹਿੰਦੀ ਹੈ, ਹੁਣ ਡਿਵੋਰਸ ਹੋ ਜਾਣਾ, ਚੱਕਰ ਪੈ ਜਾਣਾ, ਫਿਰ ਤੈਨੂੰ ਟੈਨਸ਼ਨ ਕਾਹਦੀ ਹੈ, ਲੋਕ ਕੀ ਕਹਿਣਗੇ। ਇੱਥੇ ਆ ਕੇ ਵੀ ਅਸੀਂ ਉਹੀ ਸਿਸਟਮ ਬਣਾ ਲਿਆ। ਇੰਡੀਆ 'ਚ ਵੀ ਪਿੱਟ ਸਿਆਪਾ ਇਹੀ ਸੀ ਵੀ ਲੋਕ ਕੀ ਕਹਿਣਗੇ, ਇੱਥੇ ਆ ਕੇ ਵੀ ਸੋਚਦੇ ਹਾਂ ਵੀ ਹੁਣ ਲੋਕ ਕੀ ਕਹਿਣਗੇ। ਇੱਥੇ ਆ ਕੇ ਵੀ ਅਸੀਂ ਉਹੀ ਕੁਛ ਕੀਤਾ, ਪਰ ਅਸੀਂ ਇਹ ਨਾ ਵੇਖੀਏ ਵੀ ਲੋਕ ਜੋ ਕਹਿਣਗੇ ਅਸੀਂ ਡਿਸੀਜਨ ਉਹ ਬਣਾਉਣਾ। ਇਹਦਾ ਮਤਲਬ ਤੇਰੀ ਜ਼ਿੰਦਗੀ ਲੋਕ ਡਿਸਾਈਡ ਕਰਨਗੇ ਵੀ ਕਿੱਦਾਂ ਦੀ ਜਿਉਣੀ ਹੈ, ਤੇਰੇ ਡਿਸੀਜਨ ਲੋਕ ਬਣਾਉਣਗੇ। ਲੋਕੀ ਕੀ ਸੋਚਣਗੇ? ਜੇ ਤੂੰ ਫਿਰ ਡਿਸੀਜਨ ਬਣਾਏਗਾ ਫਿਰ ਤੇ ਲੋਕਾਂ ਨੇ ਤੇਰੀ ਜ਼ਿੰਦਗੀ ਸੈੱਟ ਕਰਤੀ, ਪਰ ਤੇਰੀ ਲਾਈਫ ਤੇਰੇ ਆਪਣੇ ਕੰਟਰੋਲ 'ਚ ਹੋਣੀ ਚਾਹੀਦੀ ਹੈ। ਸਾਡੀ ਜ਼ਿੰਦਗੀ ਸਾਡੇ ਕੰਟਰੋਲ 'ਚ ਹੋਣੀ ਚਾਹੀਦੀ ਹੈ, ਸਾਡੇ ਡਿਸੀਜਨ ਅੰਦਰੋਂ ਆਉਣੇ ਚਾਹੀਦੇ ਹੈ, ਸਾਡੇ ਡਿਸੀਜਨ ਕੋਮਨ ਸੈਂਸ ਵਿੱਚੋਂ ਆਉਣੇ ਚਾਹੀਦੇ ਹੈ, ਸਾਡੀ ਕੋਮਨ ਸੈਂਸ ਇੰਨੀ ਡਿਵੈਲਪ ਹੋਣੀ ਚਾਹੀਦੀ ਹੈ, ਸਾਡੀ ਸਾਨੂੰ ਇੰਨੀ ਕੋਮਨ ਸੈਂਸ ਹੋਵੇ ਵੀ ਸਾਡੀ ਕੋਮਨ ਸੈਂਸ ਵਿੱਚੋਂ ਨਿਕਲਿਆ ਹਰ ਡਿਸੀਜਨ ਕਮਾਲ ਦਾ ਹੋਵੇ। ਇੱਕ ਗੱਲ ਹੋਰ, ਜ਼ਰੂਰੀ ਨਹੀਂ ਕਿ ਮੇਰਾ ਡਿਸੀਜਨ ਤੇਰਾ ਡਿਸੀਜਨ ਹੋ ਸਕਦਾ, ਕਿਉਂਕਿ ਮੇਰੀ ਲਾਈਫ ਵੱਖਰੀ ਹੈ, ਮੇਰੀਆਂ ਪ੍ਰੋਬਲਮਸ ਵੱਖਰੀਆਂ ਨੇ, ਤੁਹਾਡੀਆਂ ਮੁਸ਼ਕਲਾਂ ਵੱਖਰੀਆਂ ਨੇ। ਤੈਨੂੰ ਤੇਰੀ ਜ਼ਿੰਦਗੀ ਦੇ ਡਿਸੀਜਨ ਕਿੱਦਾਂ ਬਣਾਉਣੇ ਹੈ ਖੁਦ ਸੋਚਣਾ ਪੈਣਾ, ਮੇਰੀ ਜ਼ਿੰਦਗੀ ਦੇ ਡਿਸੀਜਨ ਮੈਂ ਬਣਾਉਣੇ ਹੈ ਇਹ ਮੈਨੂੰ ਸੋਚਣਾ ਪੈਣਾ। ਤੇ ਗੁਰਬਾਣੀ ਦੇ ਗਿਆਨ ਨਾਲ, ਚੇਤਾ ਰੱਖੋ, ਗੁਰਬਾਣੀ ਦੇ ਗਿਆਨ ਨਾਲ ਮਾਈਂਡ ਡਿਵੈਲਪ ਹੁੰਦਾ ਹੈ, ਕੋਮਨ ਸੈਂਸ ਵੱਧਦੀ ਹੈ, ਤੇ ਚੰਗੀ ਕੋਮਨ ਸੈਂਸ ਜਿਹੜੇ ਬੰਦੇ ਨੂੰ ਹੋਵੇ ਉਹਦੇ ਡਿਸੀਜਨ ਵੀ ਵਧੀਆ ਹੁੰਦੇ ਆ। ਆਹ ਗੁਰਬਾਣੀ ਪੜ੍ਹੋ, ਵੇਖੋ ਭਗਤ ਰਵਿਦਾਸ ਜੀ ਦੇ ਡਿਸੀਜਨ ਕਿੱਦਾਂ ਦੇ ਆ, ਭਗਤ ਨਾਮਦੇਵ ਜੀ ਦੇ ਡਿਸੀਜਨ ਕਿੱਦਾਂ ਦੇ ਆ, ਗੁਰੂ ਨਾਨਕ ਪਾਤਸ਼ਾਹ ਦੇ ਡਿਸੀਜਨ ਕਿੱਦਾਂ ਦੇ ਆ। ਇਹ ਬਾਣੀ ਪੜ੍ਹ ਕੇ ਅਸੀਂ ਸੇਧ ਲੈਣੀ ਹੈ, ਤੇ ਫਿਰ ਕੋਮਨ ਸੈਂਸ ਜਦੋਂ ਸਾਡੀ ਡਿਵੈਲਪ ਹੋ ਗਈ ਫਿਰ ਸਾਡੇ ਡਿਸੀਜਨ ਵੀ ਵਧੀਆ ਹੋ ਜਾਣਗੇ, ਲਾਈਫ ਦੇ ਡਿਸੀਜਨ ਚੰਗੇ ਲਵਾਂਗੇ ਫਿਰ ਆਪਾਂ। ਸਿੱਧਾ ਜਿਹਾ ਡਿਸੀਜਨ ਹੈ, ਹੁਣ ਵੇਖੋ ਪੇਟ ਵੱਧਦਾ ਜਾ ਰਿਹਾ, ਖਾਣਾ ਵੱਧ ਖਾ ਰਿਹਾ, ਐਕਸਰਸਾਈਜ਼ ਮੈਂ ਕਰਦਾ ਨਹੀਂ, ਇਹ ਡਿਸੀਜਨ ਮੇਰਾ ਠੀਕ ਹੈ ਕਿ ਗਲਤ ਹੈ? ਗਲਤ ਹੈ। ਤੇ ਜਦੋਂ ਮੇਰੀ ਕੋਮਨ ਸੈਂਸ ਡਿਵੈਲਪ ਹੋ ਗਈ, ਅਕਲ ਆ ਗਈ, ਮੈਨੂੰ ਸਮਝ ਆ ਗਈ, ਬਾਣੀ ਨੂੰ ਵੀ ਮੈਂ ਪੜ੍ਹਦਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ, ਮਨ ਮੈਂ ਚੱਲੇ ਵਕਾਰ। ਜਿਹੜਾ ਖਾਣਾ ਖਾਣ ਕਰਕੇ ਤਨ ਪੀੜਿਆ ਜਾਂਦਾ ਹੈ, ਮਨ ਵਿੱਚ ਵਕਾਰ ਪੈਦਾ ਹੁੰਦੇ ਹੈ, ਉਹ ਖਾਣਾ ਨਾ ਖਾਈਏ, ਅਕਲ ਆ ਗਈ। ਵੇਖਿਓ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਲੋ ਦੀਨ ਪਸਾਰਿਓ।
ਦੀਨ ਬਿਸਾਰਿਓ ਰੇ
ਵਾਹ,
ਦੀਵਾਨੇ ਦੀਨ ਬਿਸਾਰਿਓ ਰੇ, ਦੀਨ ਬਿਸਾਰਿਓ ਰੇ, ਦੀਵਾਨੇ ਦੀਨ ਬਿਸਾਰਿਓ ਰੇ।
ਦੀਨ ਕੁਦਰਤ ਦੇ ਨਿਯਮ, ਦੀਨ ਧਰਮ, ਰੱਬ ਦਾ ਬਣਾਇਆ ਹੋਇਆ ਲੋ ਕੁਦਰਤ ਨਿਯਮ, ਜਿਹੜੇ ਰੱਬ ਨੇ ਨਿਯਮ ਬਣਾਏ ਆ, ਕਹਿੰਦੇ ਉਹਨਾਂ ਨੂੰ ਭੁੱਲ ਕੇ ਔਖਾ ਹੀ ਹੋਇਆ। ਮੇਰੇ ਵੀਰੋ ਧਿਆਨ ਨਾਲ ਸੁਣੋ, ਭੈਣੋ ਧਿਆਨ ਨਾਲ ਸੁਣੋ, ਕੁਦਰਤ ਦੇ ਨਿਯਮਾਂ ਨੂੰ ਭੁੱਲ ਜਾਣਾ ਹੀ ਧਰਮ ਨੂੰ ਭੁੱਲਣਾ ਹੈ। ਰੱਬ ਨੂੰ ਭੁੱਲਣਾ ਕੀ ਹੈ? ਕੁਦਰਤ ਦੇ ਨਿਯਮ ਭੁੱਲ ਗਏ, ਕੁਦਰਤ ਦਾ ਲੋ ਭੁੱਲ ਗਏ, ਤੇ ਜਿਹੜਾ ਕੁਦਰਤ ਦਾ ਕਾਨੂੰਨ ਤੋੜੇਗਾ ਔਖਾ ਹੋਏਗਾ ਕਿ ਨਹੀਂ ਹੋਏਗਾ? ਹੁਣ ਸਾਡੇ ਇੰਡੀਆ ਵਿੱਚ ਕਹਿੰਦੇ ਐ ਪੰਜਾਬ ਦੇ ਵਿੱਚ ਜਿਹੜਾ ਐਤਕੀ ਆ ਪੰਜ ਚਾਰ ਦਿਨ ਚੜਿਆ ਰਿਹਾ ਤਾਂ ਘੱਟਾ ਬਹੁਤ ਚੜਿਆ ਸੁਣਿਆ ਤੁਸੀਂ ਸਰ ਨਿਊਜ਼ਾਂ ਤੇ ਸੁਣਦੇ ਹੀ ਹੋ, ਇੱਥੋਂ ਦੀ ਨਿਊਜ਼ ਘੱਟ ਪੰਜਾਬ ਦੀ ਜ਼ਿਆਦਾ ਸੁਣਦੇ। ਜਿਹੜਾ ਪੰਜ ਸੱਤ ਦਿਨ ਐਤਕੀ ਜਿਹੜਾ ਉੱਥੇ ਰਾਜਸਥਾਨ ਬਣਿਆ ਰਿਹਾ ਨਾ ਪੰਜਾਬ, ਇਹ ਬੜੀ ਭੈੜੀ ਚੇਤਾਵਨੀ ਹੈ। ਪਾਣੀ ਖਰਾਬ ਹੋ ਗਿਆ, ਮਿੱਟੀ ਘੱਟਾ ਚੜਿਆ ਹੋਇਆ, ਸਾਹ ਲੈਣਾ ਔਖਾ ਹੋਇਆ ਪਿਆ। ਇੱਥੇ ਹੁਣ ਤੁਸੀਂ ਸਾਹ ਲਓ ਲੰਮੇ ਲੰਮੇ, ਜੇ ਹੁਣ ਮੇਰੇ ਵਰਗਾ ਕਵੇ ਡਾਕਟਰ ਕਹਿੰਦੇ ਵੀ ਸਾਹ ਇੰਨਾ ਲੰਮਾ ਲਿਆ ਕਰੋ ਤੁਹਾਡੀ ਧੁਨੀ ਤੱਕ ਸਾਹ ਜਾਣਾ ਚਾਹੀਦਾ। ਆਊਟਪੁੱਟ ਇਨਪੁੱਟ ਬੈਲੈਂਸ ਹੋਣੀ ਚਾਹੀਦੀ ਹੈ ਤੁਹਾਡੇ ਸਾਹ ਦੀ। ਜਿਹੜਾ ਬੰਦਾ ਸਹੀ ਹੁੰਦਾ ਬਿਲਕੁਲ ਠੀਕ ਹੁੰਦਾ, ਉਹਦੇ ਠੀਕ ਦੀ ਨਿਸ਼ਾਨੀ ਹੈ ਉਹਦਾ ਸਾਹ ਧੁਨੀ ਤੱਕ ਚੱਲਦਾ ਨੋਰਮਲ। ਜਦੋਂ ਬੈਠਦਾ ਨੋਰਮਲ ਬਿਲਕੁਲ ਸ਼ਾਂਤ ਜਦੋਂ ਮਾਈਂਡ ਹੁੰਦਾ ਹੈ ਤੇ ਸਾਹ ਧੁਨੀ ਤੱਕ ਚੱਲਦਾ, ਤੇ ਜਦੋਂ ਸਟ੍ਰੈਸ ਵਿੱਚ ਹੁੰਦਾ ਹੈ ਸਾਹ ਧੁਨੀ ਤੱਕ ਨਹੀਂ ਜਾਂਦਾ ਉੱਪਰੋਂ ਹੀ ਮੁੜ ਆਉਂਦਾ। ਜਿਹਦਾ ਸਾਹ ਸਹੀ ਹੈ ਉਹਦੀਆਂ ਬਾਡੀ ਦੇ ਵਿੱਚ ਗੈਸਾਂ ਦੀ ਮਾਤਰਾ ਸਹੀ ਹੈ, ਜਿਹਦੀ ਗੈਸਾਂ ਦੀ ਮਾਤਰਾ ਸਹੀ ਹੈ ਉਹਦੀ ਬਾਡੀ ਵਿੱਚ ਜਿਹੜੇ ਐਸਿਡ ਨੇ ਉਹ ਸਹੀ ਨੇ, ਤੇ ਜਿਹਦੇ ਐਸਿਡ ਬਾਡੀ ਦੇ ਸਹੀ ਨੇ ਉਹਦਾ ਇਮਿਊਨ ਸਿਸਟਮ ਸਹੀ ਹੈ, ਤੇ ਜਿਹਦਾ ਇਮਿਊਨ ਸਿਸਟਮ ਸਹੀ ਹੈ ਉਹਦੀ ਬਾਡੀ ਆਪਣੇ ਆਪ ਹੀ ਸਹੀ ਹੈ। ਫਿਰ ਧਿਆਨ 'ਚ ਰੱਖਿਓ ਸਟ੍ਰੈਸ ਨਾਲ, ਜਦੋਂ ਸਟ੍ਰੈਸ ਪੈਂਦੀ ਹੈ ਤੇ ਦਿਮਾਗ ਸਟ੍ਰੈਸ 'ਚ ਹੁੰਦਾ, ਜਦੋਂ ਸਾਰੀ ਬਾਡੀ ਦੇ ਸੈੱਲ ਜਿਹੜੇ ਆ ਸੁੰਗੜ ਜਾਂਦੇ ਆ, ਸੁੰਗੜ ਜਾਂਦੇ ਆ। ਹੁਣ ਸਾਹ ਲੰਮੇ ਲੰਮੇ ਲਓ, ਹੁਣ ਸਰੀਰ ਦੇ ਵਿੱਚ ਕਹਿੰਦੇ ਪੋਲੂਸ਼ਨ ਨਹੀਂ, ਇੱਥੇ ਕਹਿੰਦੇ 0% ਹੈ। ਦੁਨੀਆ ਵਿੱਚ ਸਭ ਤੋਂ ਵਧੀਆ ਵੈਦਰ ਕਹਿੰਦੇ ਸਰੀਰ ਦਾ, ਮੈਨੂੰ ਇੱਥੇ ਦੱਸਦੇ ਆ, ਮੈਨੂੰ ਪਤਾ ਨਹੀਂ, ਦੱਸਦੇ ਆ ਕਹਿੰਦੇ 1 ਨੰਬਰ 'ਤੇ ਇੱਥੋਂ ਦਾ ਵੈਦਰ ਹੈ। ਇੱਥੇ ਲੰਮੇ ਲੰਮੇ ਸਾਹ ਲਓਗੇ ਤਾਂ ਫਾਇਦਾ ਹੋਏਗਾ, ਅਤੇ ਜਿਹੜੇ ਹਿਸਾਬ ਨਾਲ ਪੰਜਾਬ 'ਚ ਅੱਜ ਕੱਲ੍ਹ ਬੰਦਾ ਲੰਮੇ ਲੰਮੇ ਸਾਹ ਲੈਣ ਲੱਗ ਜਾਏ ਉਹ ਤਾਂ ਬਿਮਾਰ ਹੋਏਗਾ ਨਾ, ਰੋਗੀ ਹੋਏਗਾ ਨਾ। ਵੇਖੋ ਅੱਜ ਦਾ ਜਿਹੜਾ ਮਾਹੌਲ ਹੈ ਕੁਦਰਤ ਦੇ ਨਿਯਮਾਂ ਨੂੰ ਤੋੜੇਗਾ ਨਾ, ਆ ਸ਼ਬਦ ਦੇ ਅਰਥ ਇੱਦਾਂ ਕਰਿਓ, ਜੇ ਦੀਨ ਵਸਾਰੇਗਾ ਤਾਂ ਔਖਾ ਹੋਏਗਾ। ਦੀਨ ਵਸਾਰਨਾ ਕੀ ਹੈ? ਕੁਦਰਤ ਦੇ ਨਿਯਮ ਜੇ ਤੋੜੇਗਾ, ਰੱਬ ਦੇ ਬਣਾਏ ਹੋਏ ਨਿਯਮ ਜੇ ਤੋੜੇਗਾ। ਹੁਣ ਸਾਡੇ ਕੀ ਹੈ ਜੀ, ਬਰਸਾਤਾਂ ਪੈਂਦੀਆਂ ਨਹੀਂ ਕਿਉਂਕਿ ਦਰਖਤ ਪੱਟੇ ਗਏ, ਜੇ ਦਰਖਤ ਪੱਟੇ ਜਾਣਗੇ ਤਾਂ ਬਰਸਾਤਾਂ ਘੱਟ ਜਾਣਗੀਆਂ। ਪਾਣੀ ਥੱਲੇ ਚਲਿਆ ਗਿਆ, ਪਾਣੀ ਗੰਧਲਾ ਹੋ ਗਿਆ, ਤੇ ਸਾਡੇ ਸਲਾਹ ਕੀ ਦਿੱਤੀ ਜਾਂਦੀ ਹੈ? ਜੱਗ ਕਰੋ, 100 ਖੰਡ ਪਾਠ ਇਕੱਠਾ ਕਰਾਓ, ਵੱਧ ਤੋਂ ਵੱਧ ਲੰਗਰ ਲਾਓ, ਫਿਰ ਕੀ ਹੋਏਗਾ? ਕਹਿੰਦੇ ਬਰਸਾਤ ਪਏਗੀ, ਮੀਂਹ ਪਏਗਾ। ਅੱਜ ਕੱਲ੍ਹ ਮੀਂਹ ਵਾਸਤੇ ਖੰਡ ਪਾਠ ਕਰਾਏ ਜਾਂਦੇ ਆ, ਪਰ ਬਾਬਿਆਂ ਨੂੰ ਦੱਸਣਾ ਚਾਹੀਦਾ ਹੈ ਵੀ ਬਾਣੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੋ, ਕੁਦਰਤ ਦੇ ਨਿਯਮਾਂ ਨਾਲ ਜੁੜੋ, ਪਾਠ ਨਾ ਕਰਾਓ ਭਾਈ। ਇਹੀ ਪੈਸਾ ਜਿਹੜਾ ਸਾਡੇ ਵਰਗਿਆਂ ਨੂੰ ਦੇਣਾ ਗੁਰਦੁਆਰੇ ਵਿੱਚ ਬੈਠਿਆਂ ਨੂੰ, ਇਹੀ ਪੈਸਾ ਤੁਸੀਂ ਦਰਖਤ ਲਾਉਣ 'ਤੇ ਲਾਓ। ਜੇ ਦਰਖਤ ਲਾਓਗੇ ਤਾਂ ਮਾਲਕ ਨੇ ਆਪਣੇ ਆਪ ਹੀ ਸਿਸਟਮ 'ਤੇ ਬਣਾਇਆ ਹੀ ਹੋਇਆ, ਜਿੰਨੇ ਦਰਖਤ ਵੱਧ ਜਾਣਗੇ ਬਰਸਾਤ ਆਪਣੇ ਆਪ ਵੱਧ ਜਾਏਗੀ। ਜੇ ਸਰੀ 'ਚੋਂ ਸਾਰੇ ਦਰਖਤ ਪੱਟ ਦਈਏ ਇੱਥੇ ਵੀ ਬਰਸਾਤਾਂ ਖਤਮ ਹੋ ਜਾਣਗੀਆਂ, ਆ ਵੈਦਰ ਖਤਮ ਹੋ ਜਾਏਗਾ, ਇੱਥੇ ਵੀ ਪੋਲੂਸ਼ਨ ਹੋ ਜਾਏਗਾ। ਮੈਂ ਕਹਿੰਦਾ ਪਾਠ ਕਰਾਉਣੇ ਮਾੜੇ ਨਹੀਂ, ਪਾਠ ਤੁਸੀਂ ਆਪ ਪੜ੍ਹੋ, ਸਹਿਜ ਪਾਠ ਜਿੰਨੇ ਕੀਤੇ ਜਾਂਦੇ ਆ ਕਰੋ, ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ, ਬਾਣੀ ਨਾਲ ਸਿੱਖ ਆਪ ਜੁੜਿਆ ਰਵੇ। ਪਰ ਬਾਣੀ ਦੇ ਨਾਂ 'ਤੇ ਜਿਹੜਾ ਧੰਦਾ ਹੁੰਦਾ ਉਹ ਮਾੜਾ, ਧੰਦਾ ਮਾੜਾ, ਧਰਮ ਨਹੀਂ ਮਾੜਾ, ਧੰਦਾ ਮਾੜਾ ਹੈ। ਧੰਦੇ ਦੇ ਵਿਰੁੱਧ ਆ, ਧਰਮ ਦੇ ਵਿਰੁੱਧ ਨਹੀਂ, ਧੰਦੇ ਦੇ। ਪਾਠ ਤੁਸੀਂ ਕਰੋ, ਆਪ ਪੜ੍ਹੋਗੇ, ਆਪ ਸੁਣੋਗੇ, ਆਪ ਸਮਝੋਗੇ ਤੇ ਜ਼ਿੰਦਗੀ ਬਦਲੇਗੀ। ਹੁਣ ਕਿਹਾ ਜਾਂਦਾ ਹੈ ਦਰਖਤ ਲਾਓ ਤੇ ਬਰਸਾਤਾਂ ਪੈਣਗੀਆਂ, ਇਹ ਸੇਧ ਨਾ ਦੇ ਕੇ ਅਸੀਂ ਕਹੀਏ ਜੱਗ ਕਰਾਓ ਜੀ ਬਰਸਾਤ ਪਏਗੀ, ਇੱਦਾਂ ਨਹੀਂ। ਪਾਠ ਕਰਾਓ ਜੀ ਬਰਸਾਤ ਪਏਗੀ, ਇੱਦਾਂ ਨਹੀਂ। ਸਾਡੇ ਗੁਰੂ ਜੀ ਕਹਿੰਦੇ ਆ ਰੱਬ ਦੇ ਨਿਯਮਾਂ ਨਾਲ, ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਨਾ ਕਰਿਓ। ਰੱਬ ਦੇ ਨਿਯਮ ਤੋੜਿਓ ਨਾ, ਜੇ ਪਰਮਾਤਮਾ ਦੇ ਨਿਯਮ ਤੋੜੋਗੇ ਤੇ ਔਖੇ ਹੋਵੋਗੇ। ਆ ਸਰੀ ਚ ਜੇ ਸਾਹ ਸੌਖਾ ਲੈਂਦੇ ਹੋ ਤਾਂ ਲੈਂਦੇ ਹੋ ਕਿਉਂਕਿ ਇੱਥੇ ਦੀਨ ਵਸਾਰਿਆ ਨਹੀਂ, ਮਤਲਬ ਆ ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹਨੂੰ ਅਜੇ ਸਰੀ ਦੇ ਲੋਕਾਂ ਨੇ ਵਸਾਰਿਆ ਨਹੀਂ। ਕੁਦਰਤ ਦਾ ਕਾਨੂੰਨ ਜਿੱਦਣ ਵਸਾਰ ਦਿੰਦੇ ਹੋ ਉਦਣ ਔਖੇ ਹੋਵੋਗੇ। ਜੇ ਢਿੱਡ ਭਰ ਕੇ ਪਸ਼ੂ ਵਾਂਗੂ ਸੌਣ ਲੱਗ ਗਏ ਤੇ ਕੁਦਰਤ ਦਾ ਨਿਯਮ ਤੋੜਤਾ ਤੇ ਜਾਨ ਔਖੀ ਹੋਏਗੀ। ਤਾਂ ਕਰਕੇ ਕੁਦਰਤ ਦੇ ਨਿਯਮਾਂ ਨੂੰ ਨਾ ਤੋੜਿਓ, ਇਹੀ ਧਰਮ ਦੇ ਨਾਲ ਜੁੜੇ ਰਹਿਣਾ, ਕੁਦਰਤ ਦੇ ਕਾਨੂੰਨ ਨਾਲ ਜੁੜੇ ਰਹਿਣਾ, ਇਹੀ ਧਰਮ ਨਾਲ ਜੁੜੇ ਰਹਿਣਾ ਹੈ। ਕੁਦਰਤ ਦਾ ਕਾਨੂੰਨ ਹੀ ਅਸਲੀ ਧਰਮ ਹੈ ਜਿਹੜਾ ਸਾਰਿਆਂ ਲਈ ਹੈ, ਨੇਚਰ ਹੈ ਜਿਹੜੀ, ਉਹਨੂੰ ਖਰਾਬ ਨਾ ਕਰਿਓ। ਨੇਚਰ ਬਾਹਰ ਵੀ ਹੈ ਤੇ ਨੇਚਰ ਮੇਰੇ ਅੰਦਰ ਵੀ ਹੈ। ਅੰਦਰ ਦਾ ਸਿਸਟਮ, ਮੇਰੀ ਬਾਡੀ ਦਾ ਸਿਸਟਮ ਨੇਚਰ ਦੇ ਮੁਤਾਬਕ ਸਹੀ ਹੋਵੇ, ਜੋ ਮੈਂ ਖਾਣਾ ਮੈਂ ਉਹੀ ਖਾਵਾਂ, ਜਿੰਨੀ ਮੈਨੂੰ ਨੀਂਦ ਚਾਹੀਦੀ ਹੈ ਕੁਦਰਤ ਦੇ ਹਿਸਾਬ ਨਾਲ ਓਨਾ ਹੀ ਮੈਂ ਸੌਵਾਂ, ਕੁਦਰਤ ਦੇ ਹਿਸਾਬ ਨਾਲ ਜਿੱਦਾਂ ਦਾ ਮੇਰਾ ਸਰੀਰ ਚਾਹੀਦਾ ਮੈਂ ਉੱਦਾਂ ਰੱਖਾਂ। ਇਹ ਮੈਂ ਦੀਨ ਨਾਲ ਜੁੜੇ ਰਹਿਣਾ, ਮਤਲਬ ਕੁਦਰਤ ਦੇ ਅਸੂਲਾਂ ਨਾਲ ਜੁੜੇ ਰਹਿਣਾ, ਕੁਦਰਤ ਦੇ ਨਿਯਮਾਂ ਨਾਲ ਜੁੜੇ ਰਹਿਣਾ ਹੀ ਦੀਨ ਨਾਲ ਜੁੜੇ ਰਹਿਣਾ ਹੈ, ਤੇ ਕੁਦਰਤ ਦੇ ਨਿਯਮਾਂ ਨੂੰ ਤੋੜਨਾ ਹੀ ਦੀਨ ਨਾਲੋਂ ਟੁੱਟਣਾ ਹੈ। ਅਸੀਂ ਰੱਬ ਦੇ ਨਿਯਮ ਤੋੜਤੇ। ਇੰਡੀਆ ਵਿੱਚ, ਭਾਰਤ ਵਿੱਚ, ਪੰਜਾਬ ਵਿੱਚ ਜਿੰਨੇ ਗੁਰਦੁਆਰੇ ਹੈ, ਜਿੰਨੇ ਮੰਦਰ ਹੈ, ਜਿੰਨੇ ਮਸੀਤਾਂ ਆ, ਉਨੇ ਇੱਥੇ ਨਹੀਂ, ਇਹਨਾਂ ਦੇਸ਼ਾਂ 'ਚ ਨਹੀਂ, ਪਰ ਕੁਦਰਤ ਦੇ ਨਿਯਮਾਂ ਨੂੰ ਤੋੜਤਾ, ਵੱਡੇ ਵੱਡੇ ਗੁਰਦੁਆਰੇ ਬਣਾ ਲਏ। ਇਹਨਾਂ ਲੋਕਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਾਂਭ ਕੇ ਰੱਖਿਆ। ਕੁਦਰਤ ਨੂੰ ਛੱਡੀ ਜਾਂਦੇ ਹਾਂ, ਕੁਦਰਤ ਦੇ ਨਿਯਮ ਤੋੜੀ ਜਾਂਦੇ ਹਾਂ, ਫਿਰ ਨਹੀਂ ਗੱਲ ਬਣਨੀ। ਤਾਂ ਕਰਕੇ ਜੱਗ ਕਰਾਉਣ ਨਾਲ ਨਹੀਂ, ਦਰਖਤ ਲਾਉਣ ਨਾਲ ਮੀਂਹ ਪੈਂਦਾ ਹੈ। ਦਰਖਤ ਲਾਓ, ਪਾਣੀ ਨੂੰ ਸਾਫ਼ ਰੱਖੋ, ਉਹਦੇ ਨਾਲ ਗੱਲ ਬਣੇਗੀ। ਜਦੋਂ ਲੋਕ ਬਿਮਾਰ ਹੋ ਜਾਣ, ਮੁੜ ਕੇ ਜੱਗ ਕਰਾਓ, ਮੁੜ ਕੇ ਲੰਗਰ ਲਾਓ, ਵੀ ਠੀਕ ਕਿਉਂ ਨਹੀਂ ਹੁੰਦੇ? ਬਿਮਾਰੀ ਫੈਲ ਗਈ, ਪਾਣੀ ਗੰਦਾ ਹੋ ਗਿਆ, ਉਹਦੇ ਨਾਲੋਂ ਚੰਗਾ ਇਹ ਹੈ ਵੀ ਅੱਜ ਪਾਣੀ ਸਾਫ਼ ਰੱਖੀਏ, ਅੱਜ ਅਸੀਂ ਪਾਣੀ ਨੂੰ ਸ਼ੁੱਧ ਰੱਖੀਏ। ਲਓ ਹੁਣ ਸੁਣੋ, ਦੀਨ ਭੁੱਲਣਾ, ਲਓ ਇੱਥੇ ਇੱਥੇ ਪੜ੍ਹੋ। ਦੀਨ ਭੁੱਲਣਾ ਮਤਲਬ ਧਰਮ ਦੇ ਕਾਨੂੰਨ ਨੂੰ ਭੁੱਲਣਾ, ਰੱਬ ਦੇ ਕਾਨੂੰਨ ਨੂੰ ਭੁੱਲਣਾ, ਕੁਦਰਤ ਦੇ ਲਾਅ ਨੂੰ ਭੁੱਲ ਜਾਣਾ, ਇਹੀ ਧਰਮ ਨੂੰ ਭੁੱਲਣਾ ਹੈ, ਦੀਨ ਨੂੰ ਭੁੱਲਣਾ ਹੈ। ਲਓ ਪੜ੍ਹੋ।
ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ,
ਪੜ੍ਹੋ।
ਸਾਰੇ ਰੇ ਦੀਵਾਨੇ, ਦੀਨ ਬਿਸਾਰਿਓ ਰੇ,
ਪੇਟ ਭਰਿਓ ਪਸ਼ੂਆ ਜਿਉ ਸੋਇਓ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ
ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ,
ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੇ ਝੂਠ ਸਵਾ
ਭਟਕ ਕੇ ਇੱਦਾਂ ਹੀ ਮਰ ਜਾਏਗਾ ਜਿਵੇਂ ਕੁੱਤਾ ਸੂਰ, ਇਹਨਾਂ ਦੀ ਕਹਿੰਦੇ ਪਸ਼ੂਆਂ ਵਾਲੀ ਜ਼ਿੰਦਗੀ ਬਤੀਤ ਕਰਕੇ ਚੱਲਿਆ ਜਾਏਗਾ। ਬੰਦਾ ਸੀ ਤੇ ਬੰਦਾ ਬਣ ਕੇ ਰਹਿੰਦਾ, ਕੁਦਰਤ ਦੇ ਕਾਨੂੰਨ ਨੂੰ ਨਾ ਤੋੜਦਾ। ਹਾਲਾਂਕਿ ਪਸ਼ੂਆਂ ਨੂੰ ਪਤਾ ਵੀ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ, ਉਹਨਾਂ ਨੂੰ ਅਜੇ ਪਤਾ ਹੈ। ਇਹ ਪ੍ਰੋਬਲਮ ਸਾਡੀ ਸਗੋਂ ਜ਼ਿਆਦਾ ਹੈ। ਨਿਯਮ ਨਾ ਭੁੱਲ, ਕੁਦਰਤ ਦੇ ਨਿਯਮ ਕੀ ਨੇ, ਮੇਰੀ ਬਾਡੀ ਲਈ ਕੁਦਰਤ ਦੇ ਨਿਯਮ ਕੀ ਨੇ, ਆਲੇ ਦੁਆਲੇ ਲਈ ਕੁਦਰਤ ਦਾ ਸਿਸਟਮ ਖਰਾਬ ਨਾ ਕਰੀਏ। ਸਾਨੂੰ ਗੁਰਬਾਣੀ ਰੱਬ ਨਾਲ ਜੋੜਦੀ ਹੈ, ਸਾਨੂੰ ਗੁਰਬਾਣੀ, ਵੀਰੋ ਬੋਲੋ, ਸਾਨੂੰ ਗੁਰਬਾਣੀ ਰੱਬ ਨਾਲ ਜੋੜਦੀ, ਤੇ ਰੱਬ ਕੀ ਹੈ?
ਕੁਦਰਤ।
ਪਰਮਾਤਮਾ ਕੀ ਹੈ? ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਆ ਜਿਹੜਾ ਫੈਲਿਆ ਹੋਇਆ ਰੱਬ ਹੀ ਹੈ, ਆ ਜਿਹੜਾ ਕੁਦਰਤ ਦੇ ਰੂਪ ਵਿੱਚ ਸਾਨੂੰ ਦਿਸਦਾ ਇਹ ਰੱਬ ਦਾ ਸਰਗੁਣ ਰੂਪ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਗਲਾ ਧਾਰ ਜਿਨ ਸਗਲੀ ਮੋਹੀ। ਆ ਜਿਹੜਾ ਨਜ਼ਰ ਆਉਂਦਾ ਹੈ ਰੱਬ ਹੀ ਤੇ ਸੀ, ਤੇ ਇਸ ਰੱਬ ਨੂੰ ਖਰਾਬ ਕਰਕੇ ਕਿਹੜੇ ਰੱਬ ਨੂੰ ਠੀਕ ਕਰਨ ਦੀ ਗੱਲ ਕਰਦੇ ਆ? ਇਸ ਰੱਬ ਦੇ ਨਿਯਮਾਂ ਨੂੰ ਤੋੜ ਕੇ ਕਿਹੜੇ ਰੱਬ ਨੂੰ ਖੁਸ਼ ਕਰਨ ਦੀ ਗੱਲ ਕਰਦੇ? ਸਰਗੁਣ ਨੂੰ ਖਰਾਬ ਕਰਕੇ ਕਿਹੜੇ ਨਿਰਗੁਣ ਨੂੰ ਲੱਭਦਾ? ਸਰਗੁਣ ਦਾ ਸਿਸਟਮ ਖਰਾਬ ਕਰਕੇ ਤੇ ਕਿਹੜੇ ਨਿਰਗੁਣ ਨੂੰ ਠੀਕ ਕਰਨ ਦੀ ਗੱਲ ਕਰਦਾ? ਕਿਹਨੂੰ ਖੁਸ਼ ਕਰਾਂਗੇ ਆਪਾਂ? ਤਾਂ ਕਰਕੇ ਜਿਹੜਾ ਨਜ਼ਰ ਆ ਰਿਹਾ ਕੁਦਰਤ ਦੇ ਰੂਪ ਵਿੱਚ, ਇਹ ਵੀ ਰੱਬ ਦਾ ਸਰਗੁਣ ਰੂਪ ਹੈ, ਪ੍ਰਗਟ ਰੂਪ ਹੈ ਪਰਮਾਤਮਾ ਦਾ। ਇੱਕੋ ਹੀ ਹੈ, ਇੱਕ ਦੇ ਹੀ ਦੋ ਰੂਪ ਨੇ, ਦੋ ਨਹੀਂ ਨੇ, ਹੈ ਇੱਕ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਨਾਨਕ ਇੱਕੋ ਪਸਰਿਆ, ਇੱਕ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ, ਇੱਕ ਪਰਮਾਤਮਾ ਹੀ ਹੈ। ਤਾਂ ਕਰਕੇ ਉਹਦੇ ਨਿਯਮਾਂ ਦੇ ਵਿੱਚ ਰਹੀਏ, ਕੁਦਰਤ ਦਾ ਕਾਨੂੰਨ ਨਾ ਕੋਈ ਵੀ ਤੋੜੀਏ। ਅੱਜ ਇੱਥੋਂ ਇੱਥੇ ਦਾ ਸਿਸਟਮ ਠੀਕ ਤਾਂ ਹੈ ਕਿਉਂਕਿ ਕੁਦਰਤ ਨਾਲ ਜੁੜੇ ਹੋਏ ਹੈ, ਰੱਬ ਦਾ ਜਿਹੜਾ ਪ੍ਰਗਟ ਰੂਪ ਹੈ ਉਹਦੇ ਨਾਲ ਇਹ ਲੋਕ ਜੁੜੇ ਹੋਏ ਹੈ। ਤੇ ਸਾਡੇ ਇੰਡੀਆ ਵਿੱਚ ਕੀ ਚੱਲ ਰਿਹਾ? ਜਿਹੜਾ ਪ੍ਰਗਟ ਰੂਪ ਹੈ ਉਹਨੂੰ ਖਰਾਬ ਕਰੀ ਜਾਂਦੇ ਹੈ, ਤੇ ਰੱਬ ਨਾਲ ਜੁੜੇ ਹੋਏ ਉਹ ਕਿਹੜੇ ਨਾਲ? ਜਿਹੜਾ ਕਹਿੰਦੇ ਸੱਤਵੇਂ ਅਸਮਾਨ ਤੇ ਬੈਠਾ, ਕਿਤੇ ਉੱਤੇ ਬੈਠਾ, ਕਿਤੇ ਉਸ ਰੱਬ ਨਾਲ ਜੁੜੇ ਹੋਏ ਆ ਜਿਹੜਾ ਸਾਹਮਣੇ ਰੱਬ ਹੈ ਉਹਦੇ ਨਾਲ ਖਿਲਵਾੜ ਕਰਦੇ। ਤਾਂ ਕਰਕੇ ਜਿਹੜਾ ਪ੍ਰਗਟ ਰੂਪ ਹੈ ਪਰਮਾਤਮਾ ਦਾ ਉਹ ਕੁਦਰਤ ਹੈ। ਆ ਕੁਦਰਤ ਨੂੰ ਵੇਖਣਾ, ਇਹਦੇ ਮੁਤਾਬਕ ਚੱਲਣਾ, ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣਾ, ਇਹ ਰੱਬ ਦੇ ਅਧੀਨ ਚੱਲਣਾ ਹੁੰਦਾ ਹੈ। ਤੇ ਚੇਤਾ ਰੱਖਿਓ, ਜਿਹੜਾ ਕੁਦਰਤ ਦੇ ਨਿਯਮ ਵਿੱਚ ਰਹੇਗਾ ਉਹਨੂੰ ਕਦੇ ਤੱਤੀ ਵਾਹ ਨਹੀਂ ਲੱਗਣੀ। ਤਾਤੀ ਵਾਹ ਉਹ ਨਾ ਲੱਗਈ, ਪਾਰ ਬ੍ਰਹਮ
ਸ਼ਰਣਾਈ,
ਪਾਰ ਬ੍ਰਹਮ ਸ਼ਰਣਾਈ। ਕੁਦਰਤ ਦੇ ਨਿਯਮਾਂ ਵਿੱਚ ਰਹਿਣ ਵਾਲਿਆਂ ਨੂੰ ਤੱਤੀ ਵਾਹ ਕਦੇ ਨਹੀਂ ਲੱਗਦੀ, ਜਿਹੜੇ ਨਿਯਮਾਂ ਦੇ ਮੁਤਾਬਕ ਚੱਲਦੇ। ਲਓ ਫਿਰ ਅੱਗੇ ਸੁਣੇ, ਹਾਂਜੀ।
ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੈ ਝੂਠ, ਸਵਾਦ ਸੂਕਰ ਬਾਇਸ ਜਿਵੇਂ ਭਟਕਤ ਜਾ।
ਪੜੋ
ਦੀਨ ਸਾਰੇ ਓਰੇ ਦੀਵਾਨੇ, ਦੀਨ ਬੇਸਾਰੇ ਓਰੇ,
ਆਪਸ ਕਾ ਧੀਰਜ ਕਰ ਜਾਣੇ ਔਰ ਮਨ ਸਾਬਤਾ ਕਰ ਮਨਾ, ਮੈਂ ਦੇਖੇ ਦੋ ਦਿਖ ਜਾਤ, ਦੀਨ
ਬੇਸਾਰੇ ਓਰੇ
ਦੀਵਾਨੇ, ਦੀਨ ਬੇਸਾਰੇ ਓਰੇ।
ਪੜੋ
ਦੀਨ ਬੇਸਾਰੇ ਦੇਵਾਨੇ, ਦੀਨ ਬੇਸਾਰੇ ਓਰੇ,
ਕਾਮੀ ਕ੍ਰੋਧੀ ਚਾਤੁਰੀ ਬਾਜ਼ੀਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਕਬਹੂ ਨਾ ਸਿਮਰਿਓ ਰਾਮ, ਦੀਨ ਬੇਸਾਰਿਓ ਰੇ ਦੀਵਾਨੇ, ਦੀਨ ਬੇਸਾਰਿਓ ਰੇ।
ਪੜੋ ਜੀ
ਦੀਨ ਬੇਸਾਰਿਓ ਰੇ ਦੀਵਾਨੇ, ਦੀਨ
ਬੇਸਾਰਿਓ ਰੇ।
دین بس قدرت دے نجم نہ چھڈیو ویکھو نجم میری باڈی واسطے نجم یہ ہے بھی اینا کو میٹھا کھانا جے ود کھاواں گے تے پھر کی ہو جائے شوگر ہو جائے ڈائبٹیز ہو جانی چھڈی نہ آ چیتا رکھنا بس بھی میرے لیے آ ٹھیک ہے میں آہی کرنا ہے بس نجماں نوں چھڈیا نہیں تے دکھی ہویا نہیں قدرت دے نجم نہ چھڈیو دکھی ہو جاندے پریشان ہو جاندے
کہہ کبیر چیتے نہیں مورکھ مگد گوار رام نام جانیو نہیں کیسے اترس پار رام
رام رمیا ہویا قدرت دے روپ وچ سب ہے کٹ رام بولے راما بولے رام بنا
کو بولے
رام قدرت پھیلیا ہویا کٹ کٹ وچ تے نام قدرت دا گیان سب تے اتم ہر کی
کتھا
ہری کی ہے پھیلیا ہویا قدرت دے وچ ہے جیڑا ہری دی کتھا سارے پاسے پھیلیا ہویا رام رمیا ہویا تے نام رمے ہوئے دا گیان رام نام رمے ہوئے پرماتما دا گیان جیڑا رب جی پرماتما سارے پاسے قدرت دے روح وچ ہے او دا گیان لے اونوں ٹھیک کیویں رکھنا ہے رب جی دے نجماں نوں صحیح کیویں رکھنا ہے کوئی پرابلم نہیں آئے گی جے قدرت دے نجماں مطابق چلے گا پھر جن ہر جپیا سے ہر ہوئے او دے مطابق چل پھر سن لو آپ
کہہ کبیر چیتے نہیں مورکھ مگد گوار رام نام جانیو نہیں کیسے اترس پار دین بیسار
بس دین نہیں چھڈنا دین مطلب دھرم دھرم مطلب قانون قانون مطلب رب جی دا بنایا ہویا لو پرماتما دا قانون وہ نہیں چھڈنا قانون دے وچ رہاں گے کوئی نہیں ٹکٹ دین والا جمیا ہے دھرم رائے اب کہاں کرے گو جو فٹیو سگلو لیکھا جدو لیکھا پاڑ ہی دیتا ماڑا کام کردے ہی کوئی نہیں تے قدرت دا قانون کی کر لے گا پھر اتنے ਅਸੀਂ ਸਹੀ ਚੱਲਦੇ ਹਾਂ ਅਸੀਂ ਕੁਦਰਤ ਦੇ ਵਿੱਚ ਚੱਲਦੇ ਹਾਂ ਗਲਤ ਕੰਮ ਕਰਨੇ ਹੀ ਛੱਡ ਦਿੱਤੇ ਸਹੀ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਕਰਕੇ ਜੀ ਗਿਆਨ ਲੈ ਕੇ ਕੁਦਰਤ ਦਾ ਗਿਆਨ ਲੈ ਕੇ ਜ਼ਿੰਦਗੀ ਜਿਉਵਾਂਗੇ ਅਤੇ ਜ਼ਿੰਦਗੀ ਜਿਉਣ ਦਾ ਸਵਾਦ ਆਉਣਾ ਨਸ਼ਾ ਕਰਨਾ ਗਿਆਨ ਦਾ ਲੋਕੀ ਕਰਦੇ ਸੀ ਸਮਾਧੀਆਂ ਅੱਖਾਂ ਬੰਦ ਕਰਦੇ ਸੀ ਬਾਬੇ ਇੱਦਾਂ ਦੇ ਜਿਹੜੇ ਸ਼ਰਾਬ ਪੀ ਕੇ ਸਮਾਧੀਆਂ ਲਾਉਂਦੇ ਹੈ ਸ਼ਰਾਬਾਂ ਪੀਣ ਵਾਲਿਆਂ ਨੂੰ ਵੀ ਪੰਜਾਬ ਦੀ ਧਰਤੀ ਉੱਤੇ ਬਾਬੇ ਕਿਹਾ ਜਾਂਦਾ ਸ਼ਰਾਬਾਂ ਪੀਣ ਵਾਲੇ ਵੀ ਬਾਬੇ ਹੈ ਨਸ਼ਾ ਕਰਨ ਵਾਲੇ ਵੀ ਬਾਬੇ ਹੈ ਅਤੇ ਜਿੱਥੇ ਸ਼ਰਾਬ ਪੀਣ ਵਾਲੇ ਜਿੱਥੇ ਧਾਰਮਿਕ ਬੰਦੇ ਸ਼ਰਾਬਾਂ ਪੀਣ ਵਾਲਿਆਂ ਨੂੰ ਧਾਰਮਿਕ ਸਮਝਿਆ ਜਾਂਦਾ ਹੋਵੇ ਅਤੇ ਧਰਮ ਸਥਾਨ 'ਤੇ ਸ਼ਰਾਬਾਂ ਚੜ੍ਹਦੀਆਂ ਹੋਣ ਧਰਮ ਸਥਾਨਾਂ 'ਤੇ ਸ਼ਰਾਬਾਂ ਚੜ੍ਹਦੀਆਂ ਹੋਣ ਤੇ ਸ਼ਰਾਬਾਂ ਪੀਣ ਵਾਲਿਆਂ ਨੂੰ ਧਾਰਮਿਕ ਸਮਝਿਆ ਜਾਂਦਾ ਹੋਵੇ ਉਸ ਧਰਤੀ ਤੋਂ ਨਸ਼ਾ ਕਦੇ ਖਤਮ ਵੀ ਨਹੀਂ ਹੋ ਸਕਦਾ ਜਿੱਥੇ ਧਰਮ 'ਚ ਹੀ ਨਸ਼ਾ ਆ ਜਾਏ ਜਿੱਥੇ ਨਸ਼ਾ ਹੀ ਧਰਮ 'ਚ ਆ ਜਾਏ ਉੱਥੇ ਨਸ਼ਾ ਕਿੱਦਾਂ ਖਤਮ ਕਰ ਦਾਂਗੇ
ਆਪਾਂ ਕਹੀ ਤੇ ਜਾਂਦੇ ਹਾਂ ਵੀ ਪੰਜਾਬ ਦੀ ਧਰਤੀ ਤੇ ਨਸ਼ਾ ਹੈ ਜੀ, ਨਸ਼ਾ ਹੈ, ਤੇ ਨਸ਼ਾ ਤੇ ਧਰਮ ਵਿੱਚ ਆਇਆ ਹੋਇਆ ਉੱਥੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਉਹ ਕਹਿੰਦੇ ਭਾਈ ਜੇ ਨਸ਼ਾ ਕਰਨਾ ਤੇ ਗਿਆਨ ਦਾ ਨਸ਼ਾ ਕਰੋ, ਐਸਾ ਨਸ਼ਾ ਕਿ ਫਿਰ ਚੜ੍ਹਿਆ ਹੀ ਰਵੇ, ਐਸਾ ਨਸ਼ਾ ਜਿਹੜਾ ਲੈਣਾ ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਜੋਗੀ ਨੂੰ ਕਿਹਾ, ਬਾਬਾ ਬਾਬਾ, ਬਾਬਾ ਮਤਲਬ ਜੋਗੀ, ਜੋਗੀਆ ਮੇਰਾ ਮਨ ਹਰ ਵੇਲੇ ਨਸ਼ੇ 'ਚ ਰਹਿੰਦਾ, ਮੇਰਾ ਮਨ ਮਤਵਾਲਾ ਹੋ ਗਿਆ, ਮੇਰਾ ਮਨ ਮਸਤ ਹੋ ਗਿਆ। ਕਹਿੰਦੇ ਕਿਉਂ ਹੋ ਗਿਆ? ਕਹਿੰਦੇ ਮੈਂ ਨਾਮ ਦਾ ਨਸ਼ਾ ਕੀਤਾ, ਗਿਆਨ ਦਾ ਨਸ਼ਾ ਕੀਤਾ। ਜਿਹੜਾ ਤੂੰ ਨਸ਼ਾ ਕਰਦਾ, ਮੈਂ ਇਹ ਨਸ਼ੇ ਨਹੀਂ ਕੀਤੇ, ਮੇਰਾ ਨਸ਼ਾ ਗਿਆਨ ਦਾ ਨਸ਼ਾ ਹੈ। ਬਾਬਾ
ਮਨ ਮਤਵਾ,
ਮਤਵਾਲਾ ਹੋ ਗਿਆ, ਮੇਰਾ ਮਨ ਮਸਤ ਹੋ ਗਿਆ, ਮੈਨੂੰ ਚੜ ਗਿਆ ਜੀ ਨਸ਼ਾ। ਕਾਹਦਾ?
ਨਾਮ ਰਸ ਪੀਵੈ, 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 ਨਾਮ ਰਸ ਪੀਵੈ,
ਨਾਮ ਰਸ ਪੀਵੈ, ਨਾਮ ਰਸ ਪੀਵੈ,
ਬਾਬਾ ਮਨ ਮਤਵਾ, ਬਾਬਾ ਮਨ ਮਤਵਾ,
ਪਾਤਸ਼ਾਹ ਕਹਿੰਦੇ ਮੈਂ ਨਸ਼ਾ ਕੀਤਾ ਗਿਆਨ ਦਾ, ਗਿਆਨ ਸਮਝ ਹੋ ਗਈ, ਅਕਲ ਹੋ ਗਈ, ਨਾਮ ਦਾ ਨਸ਼ਾ ਕਰ, ਗਿਆਨ ਲੈਣਾ ਹੀ ਨਸ਼ਾ ਕਰਨਾ। ਗਿਆਨ ਦਾ ਆਪਣੇ ਆਪ ਇੱਕ ਨਸ਼ਾ, ਗਿਆਨ ਨਾਲ ਚਮਕ ਆਉਂਦੀ ਹੈ। ਜਿੰਨੀ ਸਮਝ ਦਾ ਪੱਧਰ ਵਧੀਆ ਹੁੰਦਾ, ਕਾਮਨ ਸੈਂਸ ਜਿੰਨੀ ਵਧੀਆ ਹੁੰਦੀ ਹੈ, ਉਹਨਾਂ ਬੰਦਾ ਕੌਨਫੀਡੈਂਸ ਵਿੱਚ ਰਹਿੰਦਾ, ਹਰ ਜਗ੍ਹਾ ਜਾ ਕੇ ਸੈਟਲ ਹੋਣ ਦਾ ਪਤਾ ਉਹਨੂੰ, ਫਲੈਕਸੀਬਲ ਮਾਈਂਡ ਇੰਨਾ ਹੈ। ਗਿਆਨ ਦਾ ਕਰਕੇ, ਕਾਮਨ ਸੈਂਸ ਡਿਵੈਲਪ ਹੋਣ ਕਰਕੇ ਉਹਨੂੰ ਹਰ ਜਗ੍ਹਾ ਐਡਜਸਟ ਕਿੱਦਾਂ ਕਰਨਾ, ਫਲੈਕਸੀਬਲ ਉਹਦਾ ਮਾਈਂਡ ਹੁੰਦਾ। ਇੰਡੀਆ 'ਚ ਸੀ ਉੱਥੇ ਵੀ ਠੀਕ ਸੀ, ਕੈਨੇਡਾ 'ਚ ਆ ਗਏ ਇੱਥੇ ਵੀ ਠੀਕ ਹੈ, ਕਿਤੇ ਹੋਰ ਜਾਣਾ ਪੈ ਗਿਆ ਉੱਥੇ ਵੀ ਠੀਕ ਹੈ। ਜ਼ਿਆਦਾ ਪੰਜਾਬੀਆਂ 'ਚ ਰਹਿੰਦੇ ਹਾਂ ਤਾਂ ਵੀ ਠੀਕ ਹੈ, ਘੱਟ ਪੰਜਾਬੀਆਂ 'ਚ ਤਾਂ ਵੀ ਠੀਕ ਹੈ, ਭਾਵ ਇੰਨਾ ਫਲੈਕਸੀਬਲ, ਇੰਨਾ ਐਡਜਸਟਮੈਂਟ ਕਰ ਸਕਦਾ। ਇਹ ਕਦੋਂ ਕਰ ਸਕਦਾ ਹੈ? ਜਦੋਂ ਕੋਮਨ ਸੈਂਸ ਡਿਵੈਲਪ ਹੁੰਦੀ ਹੈ, ਅਤੇ ਕੋਮਨ ਸੈਂਸ ਲਈ ਗਿਆਨ ਬੜਾ ਜ਼ਰੂਰੀ ਹੈ, ਅਤੇ ਗਿਆਨ ਸਾਡਾ ਗੁਰੂ ਹੈ, ਗਿਆਨ ਸਾਡਾ ਗੁਰੂ ਹੈ, ਤਾਂ ਕਰਕੇ ਗੁਰੂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਅਹਿਮੀਅਤ ਹੈ। ਗੁਰੂ ਲੋੜ ਹੈ, ਗਿਆਨ ਦੀ ਸਾਨੂੰ ਬੜੀ ਲੋੜ ਹੈ, ਗਿਆਨ ਬਿਨਾਂ ਕੱਖ ਦੇ ਨਹੀਂ। ਨਾਨਕ ਮਨਮੁਖ ਅੰਧ ਪਿਆਰ, ਲੋਕਾਂ ਦਾ ਕਹਿੰਦੇ ਹਨੇਰੇ ਨਾਲ, ਝੂਠ ਨਾਲ, ਅਗਿਆਨਤਾ ਨਾਲ ਪਿਆਰ ਹੈ, ਬਾਜ ਗੁਰੂ ਡੂਬਾ ਸੰਸਾਰ। ਕਹਿੰਦੇ ਡੁੱਬੇ ਪਏ ਹੈ ਲੋਕ, ਅਗਿਆਨਤਾ ਵਿੱਚ ਫਸੇ ਹੈ, ਡੁੱਬੇ ਪਏ ਹੈ, ਗਿਆਨ ਨਹੀਂ ਲੈਣਾ ਚਾਹੁੰਦੇ, ਸਮਝ ਨਹੀਂ ਲੈਣਾ ਚਾਹੁੰਦੇ, ਪਰ ਕੋਮਨ ਸੈਂਸ ਡਿਵੈਲਪ ਕਰੋ। ਵੇਖਿਓ ਗੁੜ ਕਰ ਗਿਆਨ, ਕਹਿੰਦੇ ਸ਼ਰਾਬ ਵਿੱਚ ਪੈਂਦਾ ਗੁੜ, ਇੱਥੇ ਦੀਆਂ ਸ਼ਰਾਬਾਂ ਕਿੱਦਾਂ ਬਣਦੀਆਂ ਪਤਾ ਨਹੀਂ, ਪਰ ਜਿਹੜੀ ਉਸ ਵੇਲੇ ਵਿੱਚ ਗੁਰੂ ਸਾਹਿਬ ਦੇ ਵੇਲੇ ਸ਼ਰਾਬ ਬਣਦੀ ਹੈ, ਜਿਹੜੀ ਉਸ ਵੇਲੇ ਲੋਕ ਸ਼ਰਾਬ ਬਣਾਉਂਦੇ ਹੈ, ਜਿਹੜਾ ਉਹ ਜੋਗੀ ਸ਼ਰਾਬ ਪੀਂਦਾ, ਧਿਆਨ ਇੱਧਰ ਰੱਖਿਓ, ਜਿਹੜਾ ਜੋਗੀ ਸ਼ਰਾਬ ਪੀਂਦਾ ਹੈ, ਉਹ ਸ਼ਰਾਬ ਬਣਦੀ ਹੈ ਗੁੜ ਨਾਲ। ਤੇ ਮਹਾਰਾਜ ਕਹਿੰਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੀਆਂ? ਕਹਿੰਦੇ ਇੱਕ ਤੇ ਮਹਿਕ ਆਉਣ ਵਾਸਤੇ ਮਹੂਏ ਦੇ ਫੁੱਲ ਪੈਂਦੇ ਹੈ, ਇੱਕ ਪੈਂਦਾ ਸੱਕ, ਹੋਰ ਕੀ ਚਾਹੀਦਾ? ਕਹਿੰਦੇ ਭੱਠੀ ਵੀ ਚਾਹੀਦੀ ਹੈ ਸ਼ਰਾਬ ਕੱਢਣ ਲਈ, ਭੱਠੀ ਚਾਹੀਦੀ ਹੈ, ਹੋਰ ਕੀ ਚਾਹੀਦਾ? ਕਹਿੰਦੇ ਉੱਤੇ ਫੇਰਨ ਵਾਸਤੇ ਪੋਚਾ ਵੀ ਹੁੰਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਸ਼ਰਾਬ ਜਿਹੜੀ ਹੈ ਨਾ, ਜਿਹੜੀ ਤੁਸੀਂ ਕੱਢਦੇ ਹੋ, ਮੇਰੇ ਤੇ ਅੰਦਰ ਹੀ ਬਣ ਜਾਂਦੀ ਹੈ। ਕਹਿੰਦੇ ਕਿਵੇਂ? ਗੁੜ ਕਾਹਦਾ ਲਿਆ? ਕਹਿੰਦੇ ਗੁੜ ਲਿਆ ਮੈਂ ਗਿਆਨ ਦਾ। ਪਹਿਲੇ ਨੰਬਰ ਤੇ ਕੀ ਚਾਹੀਦਾ? ਗੁੜ। ਤੇ ਕਹਿੰਦੇ ਮੈਂ ਗੁੜ ਲੈ ਲਿਆ ਗਿਆਨ ਦਾ। ਜਦੋਂ ਅਸੀਂ ਗਿਆਨ ਲੈਂਦੇ ਹਾਂ, ਗੁੜ ਆ ਗਿਆ ਇੱਥੇ, ਗੁੜ ਕਰ ਗਿਆਨ। ਤੇ ਮਹੂਏ ਦੇ ਫੁੱਲ ਲੈ ਲਏ, ਜਿਹੜਾ ਗਿਆਨ ਲਿਆ ਉਹਨਾਂ ਸ਼ਬਦਾਂ ਵਿੱਚ, ਉਹਨਾਂ ਬਚਨਾਂ ਵਿੱਚ ਮੇਰਾ ਧਿਆਨ ਵੀ ਡਿੱਗ ਗਿਆ, ਧਿਆਨ ਜੁੜ ਗਿਆ, ਗਿਆਨ ਵਿੱਚ ਧਿਆਨ ਲੱਗ ਗਿਆ, ਇਹਨੂੰ ਵੀ ਕਹਿੰਦੇ ਮਹੂਏ ਦੇ ਫੁੱਲ ਵੀ ਹੁਣ ਪੈ ਗਏ। ਗੁੜ ਕਰ ਗਿਆਨ, ਧਿਆਨ ਕਰ ਧਾਵੈ। ਸੱਕ ਕਾਹਦਾ ਪਾਉਣਾ ਹੈ? ਜੋ ਮੈਂ ਸਮਝਿਆ ਉਹਨੂੰ ਮੈਂ ਪ੍ਰੈਕਟੀਕਲ ਕਰਨਾ, ਕਰਨੀ ਹੈ, ਕਮਾਉਣਾ ਹੈ। ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰ ਲਿਆ, ਲਾਗੂ ਕਰ ਲਿਆ, ਕਰ ਕਰਨੀ ਕਸ ਪਾਈ ਹੈ, ਕਹਿੰਦੇ ਸੱਕ ਵੀ ਪੈ ਗਿਆ, ਹੁਣ ਸੱਕ ਵੀ ਪੈ ਗਿਆ, ਹੋਰ ਕੀ ਚਾਹੀਦਾ ਦੱਸੋ? ਕਹਿੰਦੇ ਭੱਠੀ ਚਾਹੀਦੀ ਹੈ ਹੁਣ, ਭੱਠੀ। ਕਹਿੰਦੇ ਭੱਠੀ ਮੈਂ ਬਣਾ ਲਿਆ, ਆ ਸਰੀਰ ਦਾ ਮੋਹ ਤਿਆਗਤਾ, ਇਹ ਮੇਰੀ ਬਣ ਗਈ ਭੱਠੀ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈ ਹੈ ਭਾਠੀ ਭਵਨ। ਸਰੀਰ ਬਣ ਗਿਆ ਸਾਡਾ ਭੱਠੀ, ਵਾਸ਼ਨਾਵਾਂ ਛੱਡਤੀਆਂ, ਹੁਣ ਇਹ ਇੱਧਰ ਵਾਲੇ ਪਾਸੇ ਲੱਗ ਗਿਆ, ਆਪਣੇ ਆਪ ਤੇ ਕੰਟਰੋਲ ਕਰ ਲਿਆ, ਸਾਰੇ ਗਿਆਨ ਇੰਦਰੀਆਂ ਨੂੰ ਕਾਬੂ 'ਚ ਕਰ ਲਿਆ, ਭਾਠੀ ਭਵਨ। ਕਹਿੰਦੇ ਫਿਰ ਹੋਰ ਕੀ ਚਾਹੀਦਾ? ਕਹਿੰਦੇ ਉੱਤੇ ਪੋਚਾ ਵੀ ਫੇਰਨਾ ਪੈਂਦਾ ਸ਼ਰਾਬ ਕੱਢਣ ਲਈ। ਕਹਿੰਦੇ ਤੇਰੀ ਸ਼ਰਾਬ ਬਾਹਰ ਨਿਕਲ ਰਹੀ ਹੈ, ਮੇਰੀ ਸ਼ਰਾਬ ਅੰਦਰ ਨਿਕਲੇਗੀ। ਉੱਤੇ ਕਹਿੰਦੇ ਪੋਚਾ ਵੀ ਫੇਰਨਾ ਪੈਂਦਾ, ਕਹਿੰਦੇ ਹਾਂ। ਕਹਿੰਦੇ ਭਾਠੀ ਭਵਨ ਪ੍ਰੇਮ ਕਾ ਪੋਚਾ, ਕਹਿੰਦੇ ਮੈਂ ਪ੍ਰੇਮ ਦਾ ਪੋਚਾ ਫੇਰਿਆ, ਜਿਹੜਾ ਮੈਂ ਗਿਆਨ ਲਿਆ ਮੈਂ ਗਿਆਨ ਨਾਲ ਪਿਆਰ ਕਰਨਾ, ਮੇਰਾ ਸਮਝ ਨਾਲ ਅਕਲ ਨਾਲ ਪਿਆਰ ਹੈ, ਮੇਰੇ ਰੱਬ ਦੇ ਨਿਜਮਾਂ ਨਾਲ ਪਿਆਰ ਹੈ, ਇਹ ਪੈ ਗਿਆ ਪੋਚਾ, ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਏ। ਕਹਿੰਦੇ ਫਿਰ ਰਸ ਚੋਣ ਲੱਗਦਾ ਹੈ, ਜਿਵੇਂ ਬਾਹਰ ਉਹ ਇੱਕ ਇੱਕ ਡ੍ਰੌਪ ਡਿੱਗਦਾ ਸ਼ਰਾਬ ਦਾ, ਸ਼ਰਾਬ ਨਿਕਲਦੀ ਹੈ, ਕਹਿੰਦੇ ਮੇਰੇ ਅੰਦਰ ਵੀ ਹੁਣ ਰਸ ਬਣਿਆ ਰਹੇ। ਤੇ ਬਾਬਾ ਬੜਾ ਨਸ਼ਾ ਕਰੀਦਾ, ਬਾਬਾ ਮਨ ਮਤਵਾਰ, ਉਹ ਜੋਗੀ ਆ ਮੇਰਾ ਮਨ ਮਸਤ ਰਹਿੰਦਾ ਹੈ, ਮੈਨੂੰ ਨਸ਼ਾ ਚੜਿਆ ਗਿਆਨ ਦਾ। ਮੇਰੀ ਗੱਲ ਦੱਸਿਓ ਜੀ, ਜਵਾਬ ਦਿਓ ਸਿੰਘੋ, ਗੁਰੂ ਨਾਨਕ ਪਾਤਸ਼ਾਹ ਸਿੱਖ ਕੌਮ ਨੂੰ ਕਿਹੜਾ ਨਸ਼ਾ ਚਾੜਨਾ ਚਾਹੁੰਦੇ ਆ? ਕਾਹਦਾ ਨਸ਼ਾ ਚਾੜਨਾ ਚਾਹੁੰਦੇ ਆ ਭਲਾ? ਗਿਆਨ ਦਾ। ਸਾਨੂੰ ਕਿਹੜਾ ਨਸ਼ਾ, ਬੀਬੀਆਂ ਨੂੰ, ਭੈਣਾਂ ਨੂੰ, ਵੀਰਾਂ ਨੂੰ, ਸਭ ਨੂੰ ਇਹ ਨਸ਼ਾ ਐਸਾ ਜਿਹੜਾ ਸਾਰੇ ਹੀ ਕਰ ਸਕਦੇ, ਭੈਣਾਂ ਵੀ ਕਰ ਸਕਦੀਆਂ। ਕੋਈ ਵਿਤਕਰਾ ਹੈ? ਗਿਆਨ ਕੋਈ ਵੀ ਲੈ ਲਓ, ਸਮਝ ਕੋਈ ਵੀ ਲੈ ਲਓ, ਗੁਰੂ ਨਾਨਕ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪਿਆਲੇ ਪਿਆਉਣੇ ਚਾਹੁੰਦੇ ਆ ਗਿਆਨ ਦੇ, ਤੇ ਗਿਆਨ ਦੇ ਪੁਜਾਰੀ ਸਭ ਤੋਂ ਵੱਧ ਅਗਿਆਨੀ ਨੇ। ਗਿਆਨ ਲੈਣ ਵਾਲੇ ਪਾਸੇ ਕਿਹੜਾ ਜਾਣਾ ਚਾਹੁੰਦਾ? ਗੁਰਦੁਆਰੇ ਕਲਾਸਾਂ ਲੱਗਦੀਆਂ, ਜਾਓ ਜੀ, ਕਹਿੰਦੇ ਤਾਸ਼ ਤੋਂ ਵਿਹਲ ਮਿਲੇਗੀ ਤਾਂ ਹੀ ਜਾਵਾਂਗਾ, ਇੰਡੀਆ ਵਿੱਚ ਤੇ ਨਹੀਂ, ਇੱਥੇ ਤੇ ਸਭ ਕੁਝ ਹੀ ਹੈ, ਗੱਡੀਆਂ ਵੀ ਚਲਾ ਲੈਂਦੇ ਆ ਕਈ, ਪਰ ਅਗਲਾ ਕਹਿੰਦਾ ਕਿਹੜਾ ਸੁਣੇ, ਕਿਹੜਾ ਗਿਆਨ ਲਵੇ, ਕਿਹੜਾ ਸਮਝੇ। ਉਹਨੂੰ ਨਹੀਂ ਸਮਝਾਇਆ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਨਹੀਂ, ਉਹਨੂੰ ਨਹੀਂ ਬਦਲਿਆ ਜਾ ਸਕਦਾ ਜਿਹੜਾ ਬਦਲਣਾ ਚਾਹੁੰਦਾ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਸਾਡੀ ਕੌਮ ਨੂੰ ਗਿਆਨ ਦਾ ਨਸ਼ਾ ਦੇਣਾ ਚਾਹੁੰਦੇ ਸੀ, ਤੇ ਜੇ ਅਸੀਂ ਗਿਆਨ ਦਾ ਨਸ਼ਾ ਕੀਤਾ ਹੁੰਦਾ ਯਹੂਦੀਆਂ ਤੋਂ ਅੱਗੇ ਨਾ ਹੁੰਦਾ। ਅਸੀਂ ਕਹਿੰਦੇ ਹਾਂ ਯਹੂਦੀ ਕੌਮ ਇੱਕ ਨੰਬਰ ਤੇ ਆ, 1 ਕਰੋੜ ਦੀ ਗਿਣਤੀ ਹੈ, ਸਾਡੀ 2.5 ਕਰੋੜ ਦੀ ਹੈ। ਅਸੀਂ 2.5 ਕਰੋੜ ਆ ਸਿੱਖ, ਪਰ ਸਾਡਾ ਨਾਮ ਪਤਾ ਕਿੱਦਾਂ ਮਸ਼ਹੂਰ ਹੈ। ਆਹ ਤੇ ਗੱਲ ਅਸੀਂ ਕਹਿੰਦੇ ਹਾਂ ਵੀ ਸੂਰਮੇ ਹੈ ਜੀ, ਦਲੇਰ ਹੈ ਜੀ ਸਿੱਖ ਕੌਮ, ਪਰ ਸੱਚੀ ਗੱਲ ਇਹ ਹੈ ਅੱਜ ਦੀ ਘੜੀ ਵਿੱਚ ਸਾਡਾ ਨਾਮ ਏਦਾਂ ਮਸ਼ਹੂਰ ਹੈ ਵੀ ਇਹ ਨਚਾਰ ਨੇ, ਭੰਗੜੇ ਵਾਲੇ ਨੇ, ਏਦਾਂ ਚੁਟਕੀਆਂ ਮਾਰਨੀਆਂ ਜਾਣਦੇ ਨੇ। ਤੁਸੀਂ ਕਦੇ ਚਲੇ ਜਾਓ, ਮੈਨੂੰ ਤੇ ਪਤਾ ਨਹੀਂ ਇੱਧਰ ਦਾ ਕੀ ਹਿਸਾਬ ਹੈ, ਸਾਡੇ ਇੰਡੀਆ ਦੇ ਵਿੱਚ ਜੇ ਸਾਊਥ ਇੰਡੀਆ ਵੱਲ ਜਾਓਗੇ ਏਦਾਂ ਵੇਖ ਕੇ ਕਰਨ ਲੱਗ ਜਾਂਦੇ, ਬੱਲੇ 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 ਸਰਦਾਰ ਜੀ, ਬੱਲੇ ਬੱਲੇ ਬੱਲੇ, ਉਹਨਾਂ ਨੂੰ ਇਹ ਲੱਗਦਾ ਵੀ ਇਹ ਬੱਲੇ ਬੱਲੇ ਵਾਲੇ ਹੈ, ਇਹਨਾਂ ਨੂੰ ਇਹੀ ਕੰਮ ਆਉਂਦੇ ਹੈ। ਅਗਿਆਨੀ ਗਿਆਨ ਨੂੰ ਗੁਰੂ ਕਹਿਣ ਵਾਲੇ ਅਗਿਆਨੀ ਕਿੱਦਾਂ ਤੁਰੇ ਫਿਰਦੇ ਆ ਅਸੀਂ? ਇੱਕ ਨੰਬਰ ਤੇ ਚਾਹੀਦੇ ਸੀ, ਗਿਆਨ ਨੂੰ ਗੁਰੂ ਮੰਨਦੇ ਆ, ਤੇ ਮੇਰਾ ਬਾਬਾ ਸਾਨੂੰ ਨਸ਼ਾ ਕਰਾਉਣਾ ਚਾਹੁੰਦਾ ਗਿਆਨ ਦਾ, ਗਿਆਨ ਦਾ ਨਸ਼ਾ ਦੇਣਾ ਚਾਹੁੰਦਾ। ਗਿਆਨ ਲਓ, ਅਕਲ ਲਓ, ਦਿਮਾਗ ਖੋਲੋ, ਉਹ ਸਾਡੇ ਦਿਮਾਗ ਨੂੰ ਚਲਾਉਣਾ ਚਾਹੁੰਦੇ ਹੈ, ਸਾਨੂੰ ਡਿਵੈਲਪ ਕਰਨਾ ਚਾਹੁੰਦੇ ਹੈ। ਤੇ ਗੁਰੂ ਨਾਨਕ ਵਾਲੀ ਜੇ ਪੀਤੀ ਹੁੰਦੀ ਜਿਹੜੀ ਗੁਰੂ ਨਾਨਕ ਨੇ ਪਿਆਈ ਹੈ, ਆਪਾਂ ਇਹੋ ਜਿਹੇ ਥੋੜ੍ਹਾ ਹੁੰਦੇ। ਗੁਰੂ ਨਾਨਕ ਦੀ ਪੀਤੀ ਸੀ ਜਿਹੜੀ, ਉਹ ਤਵੀ ਤੇ ਬਹਿ ਗਏ, ਉਹ 33 ਤਵੀ ਤੇ ਬਹਿ ਕੇ ਵੀ ਗੀਤ ਗਾਉਂਦੇ ਰਹੇ, ਸਾਨੂੰ ਥਾਪੜਾ ਗੁਰੂ, ਥਾਪਣਾ ਗੁਰੂ ਗੋਬਿੰਦ ਸਿੰਘ। ਆ ਪੜ੍ਹਦੇ ਹਾਂ ਨਾ ਆਪਾਂ, ਜੇ ਆਹ ਨਸ਼ਾ ਕੀਤਾ ਹੁੰਦਾ ਤੇ ਤਵੀ ਤੇ ਵੀ ਮਸਤੀ, ਦੇਗ 'ਚ ਵੀ ਮਸਤੀ, ਖੋਪਰ ਲਾਉਣ ਵੇਲੇ ਵੀ ਮਸਤੀ, ਨੀਹਾਂ 'ਚ ਖੜਨ ਵੇਲੇ ਵੀ ਮਸਤੀ, ਚਰਖੜੀ ਤੇ ਚੜ੍ਹਨ ਵੇਲੇ ਵੀ ਮਸਤੀ, ਬੰਦ ਬੰਦ ਕਟਾਉਣ 'ਚ ਮਸਤੀ ਮਸਤੀ, ਖੋਪਰ ਲਹਾਉਣ 'ਚ ਮਸਤੀ, ਮਹਿਲ ਵਿੱਚ ਸੌਣ 'ਚ ਮਸਤੀ, ਕੰਡਿਆਂ 'ਤੇ ਸੌਣ 'ਤੇ ਵੀ ਮਸਤੀ। ਐਸਾ ਨਸ਼ਾ ਜਿਹੜਾ ਲੈਂਦਾ ਹੀ ਨਹੀਂ ਕਦੇ, ਇਹ ਕਾਮਨ ਸੈਂਸ ਹੈ, ਇਹ ਗਿਆਨ ਹੈ, ਇਹ ਡਿਵੈਲਪ ਹੋਣਾ ਚਾਹੀਦਾ। ਗਿਆਨ ਨਾਲ ਜੁੜੋ, ਜਿੱਥੇ ਬੈਠਾ ਗਿਆਨ ਨਾਲ ਜੁੜ, ਤੇਰੀ ਜ਼ਿੰਦਗੀ ਕਾਮਨ ਸੈਂਸ ਨਾਲ ਜਿਉ, ਡਿਵੈਲਪ ਹੋ। ਸਾਡੇ ਗੁਰੂ ਜੀ ਸ਼ਰਾਬ ਪਿਆਉਣੀ ਚਾਹੁੰਦੇ ਆ, ਆਹ ਨਸ਼ਾ ਕਰਾਉਣਾ ਚਾਹੁੰਦੇ ਆ, ਉਹ ਨਸ਼ਾ ਜਿਹੜਾ ਸਾਡੇ ਅੰਦਰ, ਉਹ ਤੇਰੇ ਅੰਦਰ ਪੱਠੀ ਅੰਦਰ ਚੱਲਣਾ, ਉਹ ਹੈ। ਇਹ ਕਿਤੇ ਇਹ ਥਾਪਣਾ, ਇਹ ਥਾਪੜਾ ਲੈ, ਇਹ ਗਿਆਨ ਲੈ ਕੇ ਵੇਖ, ਵੇਖੀ ਫਿਰ ਸਵਾਦ ਆਉਂਦਾ ਜ਼ਿੰਦਗੀ ਜਿਉਣ।
ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ।
ਅੱਜ 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 ਸਿਰ ਤਲੀ ਤੇ ਰੱਖਣ ਦੀ ਲੋੜ ਨਹੀਂ, ਸਿਰ ਤਲੀ ਤੇ ਰੱਖ ਕੇ ਸੱਚ ਬੋਲਣ ਦੀ ਲੋੜ ਹੈ। ਇੱਥੇ ਵੀ ਇਹਨਾਂ ਦੇਸ਼ਾਂ ਵਿੱਚ ਵੀ ਬੰਦੇ ਇਦਾਂ ਦੇ ਹੈ ਕਈ, ਕਿ ਜਿਹੜੇ ਇਹਨਾਂ ਦੇਸ਼ਾਂ 'ਚ ਆ ਕੇ, ਆਜ਼ਾਦ ਦੇਸ਼ਾਂ ਵਿੱਚ ਆ ਕੇ ਇੰਡੀਆ ਵਾਲੇ ਲੀਡਰਾਂ ਦੀਆਂ ਚਾਪਲੂਸੀਆਂ ਕਰਦੇ ਆ, ਗੁਲਾਮੀ ਕਰਦੇ ਆ, ਇਹਨਾਂ ਦੇਸ਼ਾਂ 'ਚ ਆਜ਼ਾਦ ਦੇਸ਼ਾਂ 'ਚ ਆ ਕੇ ਵੀ ਗੁਲਾਮੀ ਨਹੀਂ ਛੱਡੀ, ਜਿਹਨਾਂ ਨੇ ਤਲੂਏ ਚੱਟਦੇ, ਲੋੜ ਨਹੀਂ ਸੀ। ਸਾਨੂੰ ਸਾਰਿਆਂ ਨੂੰ ਪਤਾ ਵੀ ਇਹ ਲੁੱਟ ਕੇ ਖਾਧਾ, ਭਾਵੇਂ ਚਿੱਟੀਆਂ ਪੱਗਾਂ ਵਾਲੇ, ਭਾਵੇਂ ਨੀਲੀਆਂ ਵਾਲੇ, ਸਾਨੂੰ ਪਤਾ ਨਹੀਂ। ਇਹਨਾਂ ਦੇਸ਼ਾਂ 'ਚ ਸਾਨੂੰ ਭੁਲੇਖਾ ਥੋੜ੍ਹਾ ਕੋਈ। ਇੱਧਰ ਸੁਣਿਓ, ਧਿਆਨ ਨਾਲ ਗੱਲ, ਧਿਆਨ ਨਾਲ ਸੁਣਿਓ, ਸਾਨੂੰ ਕੋਈ ਭੁਲੇਖਾ ਥੋੜ੍ਹਾ ਇਹਨਾਂ ਦੇਸ਼ਾਂ ਵਿੱਚ ਵੀ ਚਿੱਟੀਆਂ ਪੱਗਾਂ ਵਾਲੇ ਆ, ਭਾਵੇਂ ਨੀਲੀਆਂ ਵਾਲੇ ਆ, ਸਾਰੇ ਅੰਦਰੋਂ ਇੱਕੋ ਜਿਹੇ ਆ। ਕਿਹਨੂੰ ਨਹੀਂ ਪਤਾ? ਉਹ ਇੰਡੀਆ ਵਾਲਿਆਂ ਦੀ ਤੇ ਮਜਬੂਰੀ ਹੋ ਸਕਦੀ ਹੈ, ਇੰਡੀਆ ਵਾਲਿਆਂ ਨੂੰ ਤਾਂ ਸਰਪੰਚ ਮਗਰ ਪੈ ਸਕਦਾ ਹੈ, MLA ਤੋਂ 100 ਕੰਮ ਹੋ ਸਕਦੇ ਹੈ, ਇੱਥੇ ਬੈਠਿਆਂ ਨੂੰ ਕਾਹਦੀਆਂ ਮਜਬੂਰੀਆਂ ਹੈ? ਆਜ਼ਾਦ ਦੇਸ਼ਾਂ 'ਚ ਆ ਕੇ ਉਹਨਾਂ ਦੀਆਂ ਗੁਲਾਮੀਆਂ ਕਿਉਂ ਕਰਦੇ ਹੈ? ਇੱਥੇ ਆ ਕੇ ਵੀ ਬੰਦੇ ਕਿਉਂ ਨਹੀਂ ਬਣਦੇ? ਇੱਥੇ ਆ ਕੇ ਵੀ ਚਾਪਲੂਸ ਕਿਉਂ ਬਣੇ ਹੋਏ ਹੈ? ਇੱਥੇ ਆ ਕੇ ਵੀ ਕਿਉਂ? ਕਿਉਂਕਿ ਇਹਨਾਂ ਨੂੰ ਜਦੋਂ ਕਈ ਤੇ ਮਾਫ਼ ਕਰਨਾ ਇੱਦਾਂ ਦੇ ਹੈ, ਜਿਹਨਾਂ ਨੂੰ ਏਅਰਪੋਰਟ 'ਤੇ ਜਾ ਕੇ ਬੋਡੀਗਾਰਡ ਚਾਹੀਦੇ ਆ, ਵੀ ਏਅਰਪੋਰਟ 'ਤੇ ਜਾਵਾਂਗੇ ਇੱਕ ਲਾਲ ਬੱਤੀ ਵਾਲੀ ਜਿਪਸੀ ਮਿਲ ਜੂ, ਟੌਰ ਹੋ ਜੂ, ਬੱਲੇ ਬੱਲੇ, ਉਹ ਛੱਡ ਦਿਓ ਯਾਰੇ, ਛੱਡ ਦਿਓ, ਕੁਛ ਨਹੀਂ ਇਹਨਾਂ ਗੱਲਾਂ ਵਿੱਚ। ਇਹਨਾਂ ਦੇਸ਼ਾਂ 'ਚ ਆ ਕੇ ਤੇ ਆਜ਼ਾਦ ਹੋ ਕੇ ਸੋਚੋ, ਨਿੱਕਾ ਜਿਹਾ ਬੱਚਾ ਜਿੱਥੇ ਸਵਾਲ ਕਰਨ ਦੀ ਹਿੰਮਤ ਰੱਖਦਾ ਹੈ, ਇਹਨਾਂ ਦੇਸ਼ਾਂ 'ਚ ਆ ਕੇ ਨਿੱਕੇ ਨਿੱਕੇ ਨਿਆਣੇ ਆਜ਼ਾਦ ਹੋ ਕੇ ਜਿਹੜੇ ਸੋਚਦੇ ਆ, ਉਹਨਾਂ ਨੂੰ ਇਹ ਜਾਚਾਂ ਸਿਖਾਈਆਂ ਜਾਂਦੀਆਂ। ਇੱਥੇ ਆ ਕੇ ਅਸੀਂ ਇਹ ਤੇ ਸਿੱਖੀਏ ਆਜ਼ਾਦ ਹੋ ਕੇ ਜਿਉਣਾ ਤੇ ਸਿੱਖੀਏ। ਤਾਂ ਕਰਕੇ ਮੇਰੀ ਇਹ ਆਪ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਗਿਆਨ ਦਾ ਨਸ਼ਾ ਕਰੋ, ਸਮਝ ਦਾ ਨਸ਼ਾ ਕਰੋ, ਡਿਵੈਲਪ ਕਰੋ, ਇਹਨੂੰ ਖੋਲੋ ਮਾੜਾ ਜਿਹਾ, ਸਿਰ ਤਲੀ ਤੇ ਰੱਖਣਾ ਜਾਣਦੇ ਹਾਂ। ਆ ਕਹਿਤਾ ਨਾ ਸਾਰਿਆਂ ਨੇ, ਆ ਗਾਇਆ ਜਦੋਂ ਵੀ ਸਿਰ ਤਲੀ ਤੇ ਰੱਖਣਾ ਜਾਣਦੇ ਹਾਂ। ਅੱਜ ਕੋਈ ਬਾਬਾ ਦੀਪ ਸਿੰਘ ਵਾਂਗੂ ਸਿਰ ਤਲੀ ਤੇ ਰੱਖਣ ਦਾ ਸਮਾਂ ਨਹੀਂ ਵੀ ਜਿੱਥੇ ਕਿਤੇ ਜਾ ਕੇ ਤੈਨੂੰ ਸਿਰ ਤਲੀ ਤੇ ਰੱਖਣਾ ਪੈਣਾ। ਅੱਜ ਹਾਲਾਤ ਬਦਲ ਗਏ ਹੈ, ਅੱਜ ਦੀ ਘੜੀ ਵਿੱਚ ਗਲਤ ਨੂੰ ਗਲਤ ਕਹਿਣਾ ਇਹ ਵੀ ਸਿਰ ਤਲੀ ਤੇ ਰੱਖਣਾ ਹੀ ਹੈ। ਸਹੀ ਨੂੰ ਸਹੀ ਕਹਿਣਾ, ਸਿਰ ਤਲੀ ਤੇ ਰੱਖਣਾ ਹੈ। ਇੰਡੀਆ ਵਿੱਚ ਤੇ ਅਗਲਾ ਇਦਾਂ ਦੀਆਂ ਗੱਲਾਂ ਕਰਦਾ ਸਾਰਿਆਂ ਨੂੰ ਖੁਸ਼ ਰੱਖਣਾ, ਇੱਥੇ ਨਹੀਂ ਤੇਰੀ ਮਜਬੂਰੀ ਕੋਈ, ਇਹਨਾਂ ਦੇਸ਼ਾਂ 'ਚ ਆ ਕੇ ਕੋਈ ਗੋਡਾ ਨਹੀਂ ਤੇਰੀ ਧੌਣ 'ਤੇ ਰੱਖ ਕੇ ਬੈਠਾ, ਇੱਥੇ ਤੇ ਜਵਾਨ ਖੋਲ ਆਪਣੀ, ਇੱਥੇ ਤੇ ਗਲਾ ਚਲਾ ਆਪਣਾ, ਇੱਥੇ ਤੇ ਖੁੱਲ, ਤੈਨੂੰ ਫਰੀਡਮ ਦਿੱਤਾ ਇਹਨਾਂ ਕੰਟਰੀਆਂ ਨੇ ਸਿਟੀਜ਼ਨ ਬਣ ਕੇ, ਹੁਣ ਤੇ ਕਾਇਮ ਹੋ, ਇੱਥੇ ਕਿਉਂ ਤਲੂਏ ਚੱਟਦਾ ਫਿਰਦਾ ਕਿਸੇ ਨੂੰ, ਇੱਥੇ ਕਿਉਂ ਇੱਦਾਂ ਕਰਦਾ ਫਿਰਦਾ, ਇੱਥੇ ਕਿਉਂ ਡਰਦਾ ਤੂੰ, ਆਪਣੇ ਆਪ ਨੂੰ ਕਾਇਮ ਕਰ। ਤਾਂ ਕਰਕੇ ਕਿਸੇ ਪਾਰਟੀ ਨਾਲ ਇੱਥੇ ਇਹਨਾਂ ਦੇਸ਼ਾਂ 'ਚ ਜੋੜ ਕੇ ਨਾ ਰੱਖੋ ਆਪਣੇ ਆਪ ਨੂੰ, ਸੱਚ ਕਹੋ ਭਾਵੇਂ ਕੋਈ ਹੋਵੇ, ਫੁੱਲ ਕੇ ਜੀਓ। ਗੁਲਾਮੀ ਜਿਹੜੀ ਹੈ ਨਾ, ਸਰੀਰਕ ਗੁਲਾਮੀ ਤੇ ਖਤਮ ਹੋ ਗਈ, ਮਾਨਸਿਕ ਗੁਲਾਮੀ ਤਿਆਗੋ, ਜੂਲਾ ਲਾ ਦਿਓ ਬੰਦਾ ਨਾ। ਵੇਖਿਓ ਗਧੇ ਨੂੰ 10-15 ਦਿਨ ਤੁਸੀਂ ਨਾ ਪੈਰ ਨੂੰ ਉਹਦੇ ਨੂੰ ਰੱਸੀ ਪਾ ਦਿਓ, 15 ਦਿਨ ਮਹੀਨਾ ਰੱਸੀ ਉਹਦੇ ਪੈਰ ਨੂੰ ਪਾ ਦਿਓ, ਖੜ ਜਾਂਦਾ। 15 ਦਿਨਾਂ ਬਾਅਦ ਰੱਸੀ ਨਾ ਪਾਇਓ, ਉਹਦੀ ਲੱਤ ਤੇ ਉਦਾਂ ਹੀ ਹੱਥ ਜਿਹਾ ਲਾ ਦਿਓ, ਸਾਰਾ ਦਿਨ ਉੱਥੇ ਹੀ ਖੜਾ ਰਹਿੰਦਾ, ਉਹਨੂੰ ਇਹ ਲੱਗਦਾ ਵੀ ਮੈਂ ਅਜੇ ਵੀ ਵੱਜੀ ਆਈ, ਉਹਨੂੰ ਕੀ ਲੱਗਦਾ ਜੀ ਅਜੇ ਵੀ ਮੈਂ ਵੱਜੀ ਆਈ ਹਾਂ। ਇਸੇ ਤਰ੍ਹਾਂ ਬੜੇ ਬੰਦੇ ਇੱਥੇ ਇੱਦਾਂ ਦੇ ਹੈ, ਆਜ਼ਾਦ ਤੇ ਹੋ ਗਏ ਆ ਪਰ ਉਹਨਾਂ ਨੂੰ ਅਜੇ ਵੀ ਇੱਦਾਂ ਹੀ ਲੱਗਦਾ ਵੀ ਵੱਜੇ ਹੀ, ਅਜੇ ਵੀ ਨਹੀਂ ਖਹਿੜਾ ਛੱਡਣਾ ਚਾਹੁੰਦੇ। ਸਿਰ ਤਲੀ ਤੇ ਰੱਖਣਾ ਜਾਣਦੇ ਹਾਂ, ਕਹਿਣਾ ਬੜਾ ਸੌਖਾ ਹੈ ਪਰ ਹਿੰਮਤ ਨਹੀਂ ਪੈਂਦੀ। ਅਗਲਾ ਕਹਿੰਦਾ ਛੱਡ ਪਰੇ, ਸਾਨੂੰ ਕੀ ਲੋੜ ਹੈ, ਸਾਨੂੰ ਕੀ ਲੋੜ ਹੈ ਜੀ ਪੰਗਾ ਲੈਣ ਦੀ, ਅਸੀਂ ਕਾਹਤੋਂ ਕਹਿਣਾ। ਮਨ ਕਾਇਮ ਕਰੋ, ਆਪਣੇ ਆਪ ਨੂੰ ਹੌਸਲੇ 'ਚ ਲਿਆਓ, ਸੱਚ ਨੂੰ ਸੱਚ ਕਹਿਣਾ ਸਿੱਖੀਏ, ਕਾਇਮ ਹੋਈਏ ਮਾੜੇ। ਵੇਖੋ ਪਿਆਰਿਓ, ਸੁਣੋ ਧਿਆਨ ਨਾਲ, ਆ ਕਵਿਤਾ ਸੁਣੋ, ਇਹ ਤਾਂ ਹੀ ਹੋ ਸਕਦਾ ਜੇ ਗਿਆਨ ਦਾ ਨਸ਼ਾ ਹੋਵੇਗਾ। ਗਿਆਨ ਦਾ ਨਸ਼ਾ ਹੋਏਗਾ, ਕਾਮਨ ਸੈਂਸ ਡਿਵੈਲਪ ਹੋਏਗੀ ਤੇਰੀ। ਗੁਰੂ ਨਾਨਕ ਜਿਹੜੀ ਪਿਆਉਣੀ ਚਾਹੁੰਦੇ ਆ ਉਹ ਪੀਆਂਗੇ ਜੇ, ਵੇਖਿਓ ਗੱਲ ਬਣਦੀ। ਤੇ ਗਿਆਨ ਉਦੋਂ ਹੋਣਾ ਜਦੋਂ ਆਪ ਬਾਣੀ ਪੜਾਂਗੇ। ਅੱਜ ਸਾਡਾ ਕੰਮ ਕੀ ਹੈ ਜੀ, ਆ ਜਿਹੜੇ ਬੰਦੇ ਮੇਰਾ ਵਿਰੋਧ ਕਰਦੇ ਆ ਨਾ, ਇਹ ਕਹਿੰਦੇ ਗੁਰੂ ਨਿੰਦਕ ਹੈ, ਗੁਰੂ ਨਿੰਦਕ ਹੈ, ਗੁਰੂ ਨਿੰਦਕ ਨਹੀਂ। ਮੈਂ ਕਹਿੰਦਾ ਇੱਕ ਪਾਠ ਕਰੋ ਤੇ 100 ਬਹਿ ਕੇ ਸੁਣੋ। ਜਦੋਂ ਤੁਸੀਂ 100-100 ਪਾਠ ਸੁਣੋ, 100-100 ਪਾਠ ਲਾਈਨਾਂ ਵਿੱਚ ਰੱਖ ਲੈਂਦੇ ਹੋ, ਉਸ ਵੇਲੇ ਸੁਣਨ ਵਾਲਾ ਇੱਕ ਵੀ ਨਹੀਂ ਤੇ ਸੁਣਾਉਣ ਵਾਲੇ 100। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਸਾਡਾ ਗੁਰੂ 100 ਹੈ ਕਿ ਇੱਕ? ਤੇ ਫਿਰ ਇੱਕ ਪ੍ਰਕਾਸ਼ ਕਰ ਲਓ, 100 ਬਹਿ ਕੇ ਸੁਣ ਲਓ, 100 ਸੁਣੋ, ਇੱਕ ਸੁਣਾਵੇ 100 ਸੁਣੇ। ਆ ਭਾਈ ਸਾਹਿਬ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ, ਆਪਾਂ ਸਾਰੇ ਪੰਡਾਲ ਲਾ ਕੇ ਇੱਦਾਂ ਬਹਿ ਕੇ ਸੁਣੀਏ, ਸਾਡੇ ਗੁਰੂ ਜੀ ਬੋਲ ਰਹੇ ਨੇ ਤੇ ਅਸੀਂ ਸੁਣ ਰਹੇ ਹਾਂ। ਤੇ ਜੇ ਇੱਦਾਂ ਸੁਣਾਉਣ ਵਾਲੇ ਲਾਈਨਾਂ 'ਚ 100 ਪਾਠ ਰੱਖ ਲਓ ਤੇ ਸੁਣਨ ਵਾਲਾ ਅੱਗੇ 10 ਵੀ ਨਾ ਹੋਣ, ਤੇ ਜੇ 100 ਦੇ 100 ਨੂੰ ਬੋਲੋ ਜੀ ਸਾਰੇ ਬੋਲ ਬੋਲ ਕੇ ਪਾਠ ਕਰੋ ਤੇ ਕੀ ਹੋਏਗਾ, ਫਿਰ ਰੌਲਾ ਹੀ ਪਏਗਾ, ਸਮਝ ਪਏਗੀ ਕੁਛ? ਇਹ ਬਣ ਗਿਆ ਧਰਮ, ਬਣ ਗਿਆ ਧੰਦਾ। ਇੱਥੇ ਵਾਲਿਆਂ ਨੂੰ ਫੋਨ ਆ ਜਾਂਦਾ, ਭਾਈ ਤੁਹਾਡਾ ਪਾਠ ਰੱਖਤਾ, ਬਾਬਾ ਜੀ ਕਿੰਨੇ ਡਾਲਰ ਭੇਜ ਦਈਏ? ਭਾਈ $200 ਬਥੇਰਾ, ਹੁਣ $200 ਦਾ ਉੱਥੇ ਕਿੰਨਾ ਬਣ ਗਿਆ? 11,000। ਇਹ ਇੱਥੇ ਹੈ 200 ਦਾ, ਅਗਲਾ ਘਰ 'ਚ ਸਾਡੇ ਵਰਗਾ ਪਤਾ ਕੀ ਸੋਚਦਾ, ਚੱਲ 200 ਨਾਲ ਕਿਹੜਾ ਫਰਕ ਪੈਣਾ, ਹਰ ਮਹੀਨੇ ਇੱਕ ਕਰਾ ਦਿਆ ਕਰੋ, ਪਾਠ ਉੱਥੇ ਚੱਲਦਾ ਹੈ, ਇਹ ਇੱਥੇ ਬੈਠਾ ਹੈ। ਅਤੇ ਬਾਬਾ ਜੀ ਨੂੰ $100 ਹੋਰ ਭੇਜ ਦਿਆ ਕਰੋ ਨਾਲ, ਪਤਾ ਕਾਹਦਾ, ਵੀ ਬਾਬਾ ਜੀ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ, ਸਾਡੇ ਬੰਨੇ ਦੀ ਰੋਟੀ ਵੀ ਤੁਸੀਂ ਖਾ ਲਿਆ ਕਰੋ, $100 ਹੋਰ ਭੇਜਿਆ ਕਰੋ, ਵੀ ਬਾਬਾ ਜੀ ਰੋਟੀ ਖਾ ਲਿਆ ਕਰੋ ਸਾਡੇ ਬੰਨੇ ਦੀ, ਸਾਨੂੰ ਟਾਈਮ ਹੀ ਨਹੀਂ ਲੱਗਦਾ। ਇਹ ਹੋ ਸਕਦਾ ਜੀ? ਭੋਜਨ ਵਾਲੀ ਗੱਲ ਹੋ ਸਕਦੀ ਹੈ, ਤੈਨੂੰ ਆਪ ਖਾਣੀ ਪਊ ਕਿ ਨਹੀਂ ਖਾਣੀ ਪਊ, ਤੇ ਭਜਨ ਵਾਲੀ ਗੱਲ ਕਿਵੇਂ ਹੋ ਸਕਦੀ ਹੈ? ਜੇ ਜੇ ਤੈਨੂੰ ਰੋਟੀ ਆਪ ਖਾਣੀ ਪਊ ਤੇ ਪਾਠ ਵੀ ਆਪ ਸੁਣਨਾ ਪਊ, ਪਾਠ ਆਪ, ਤੇਰੇ $100 ਦੇਣ ਨਾਲ ਪਾਠ ਪਾਠੀ ਕਰੇ ਤੇਰੇ ਤੱਕ ਨਹੀਂ ਪਹੁੰਚ ਜਾਣਾ, ਤੈਨੂੰ ਖੁਦ ਕਰਨਾ ਪੈਣਾ। ਜਾਂ ਫਿਰ ਇੱਦਾਂ ਕਰੋ, ਚੰਗਾ ਕੋਈ ਭਾਈ ਪਾਠ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਤੁਸੀਂ ਘਰ 'ਚ ਬੁਲਾ ਕੇ ਸਹਿਜ ਪਾਠ ਕਰਾ ਲਓ। ਸੁਣੋ ਸਾਰਾ ਪਾਠ, ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ
ਬਾਣੀ
ਬਾਣੀ। ਮੇਰਾ ਇਹਨਾਂ ਨਾਲ ਕੋਈ ਵਿਰੋਧ ਨਹੀਂ, ਬਸ ਪਿੱਟ ਸਿਆਪਾ ਇਸੇ ਗੱਲ ਦਾ ਹੀ ਹੈ। ਇਹ ਇੱਦਾਂ 100 ਪਾਠ ਲੈਣ 'ਚ ਰੱਖ ਲੈਂਦੇ ਆ, 3 ਦਿਨਾਂ ਦੇ ਬਾਅਦ 15 ਲੱਖ ਕਮਾ ਲੈਂਦੇ ਆ। ਬਿਜ਼ਨਸ ਤੇ ਵੱਜਦੀ ਹੈ ਸੱਟ, ਤਾਂ ਇਹਨਾਂ ਨੂੰ ਢੱਡਰੀਆਂ ਵਾਲਾ ਭੈੜਾ ਲੱਗਦਾ, ਹੋਰ ਕੁਛ ਨਹੀਂ। ਮੈਂ ਆ ਬੇਨਤੀ ਕਰਦਾ ਵੀ ਆਪ ਕਿਉਂ ਨਹੀਂ ਸਹਿਜ ਪਾਠ ਕਰਦੇ? ਸਾਰੇ ਘਰ ਘਰ ਸਹਿਜ ਪਾਠ ਰੱਖੋ, ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ। ਹਰ ਕੋਈ ਆਪ ਬਾਣੀ ਪੜੋ, ਵੇਖੋ ਇੱਕ ਸ਼ਬਦ ਕਿੰਨਾ ਗਿਆਨ ਦੇ ਜਾਂਦਾ ਸਾਨੂੰ, ਇੱਕ ਸ਼ਬਦ ਕਿੰਨਾ ਗਿਆਨ ਦੇ ਜਾਂਦਾ, ਕਿੰਨੀ ਸਮਝ ਦੇ ਜਾਂਦਾ। ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਸਮਝੋ, ਅਸੀਂ ਕੋਈ ਤੁਹਾਡਾ ਖਰਚਾ ਕਰਾਉਣ ਨਹੀਂ ਆਏ। ਇੱਕ ਬੰਦੇ ਨੇ, ਮੈਂ ਕੱਲ੍ਹ ਵੀ ਦੱਸਿਆ ਸੀ ਨਾ ਵੀ ਵੀਡੀਓ ਪਾਈ, ਕਹਿੰਦਾ ਟਰੰਟੋ ਦੇ ਦੀਵਾਨ ਵਿੱਚ 500,000 ਖਰਚਾ ਹੋਇਆ ਢੱਡਰੀਆਂ ਵਾਲੇ ਨੂੰ ਸੱਦਣ ਦਾ। ਖਰਚਾ ਕਹਿੰਦੇ ਕਿੰਨਾ ਕੀਤਾ? $5,00,000। ਪੁਲਿਸ ਲੱਗੀ, ਸਿਕਿਉਰਿਟੀ ਲੱਗੀ, ਇੱਥੇ ਆ ਸਿਕਿਉਰਿਟੀ ਲੱਗੀ ਹੈ, ਆਪੇ ਲਾਈ ਹੈ ਜੀ, ਅਸੀਂ ਨਹੀਂ ਲਾਈ, ਨਾ ਗੁਰਦੁਆਰੇ ਵਾਲਿਆਂ ਨੇ ਪੈਸਾ ਦਿੱਤਾ, ਨਾ ਅਸੀਂ ਕੋਈ ਦਿੱਤਾ। ਮੈਂ ਸਿਰਫ, ਅਸੀਂ 5 ਜਣੇ ਆਏ ਹਾਂ ਜੀ, 5 ਜਣਿਆਂ ਦੀਆਂ ਟਿਕਟਾਂ ਕਿੰਨੀਆਂ ਲੱਗਦੀਆਂ ਆਪੇ ਹਿਸਾਬ ਲਾ ਲਓ। 5 ਜਗ੍ਹਾ ਦੀਵਾਨ ਹੈ, ਇੱਕ ਗੁਰਦੁਆਰੇ ਵਾਲਾ ਇੱਕ ਟਿਕਟ ਦੇ ਦੇਵੇ, ਇੱਕ ਟਿਕਟ, 5 ਜਣੇ ਸਿਰਫ ਅਸੀਂ ਆਏ ਹਾਂ ਇੰਡੀਆ ਤੋਂ, ਬਾਕੀ 3-4 ਇੰਗਲੈਂਡ ਦੇ ਸਿੰਘ ਹੈ, 2-3 ਅਮੈਰੀਕਾ ਦੇ ਸਿੰਘ ਹੈ, ਸਾਰੇ ਰਲ ਮਿਲ ਕੇ ਅਸੀਂ ਜਥਾ ਇੱਥੇ ਬਣਾ ਲਈਦਾ ਆਪਣਾ, ਮੇਰੇ ਕੋਲ ਰਹੇ ਹੈ ਇਹ ਸਾਰੇ ਆਪਣੇ ਸਾਥੀ ਹੈ। $5,00,000 ਕਾਹਦੇ 'ਤੇ ਖਰਚਾ ਹੋ ਗਿਆ? ਵੇਖੋ ਜੀ, ਢੱਡਰੀਆਂ ਵਾਲੇ ਨੂੰ ਸੁਣਨ ਵਾਸਤੇ ਕਮਲੀ ਦੁਨੀਆ ਭੇਡਾਂ, ਕਹਿੰਦੇ 5 ਲੱਖ ਖਰਚਾ ਹੋ ਗਿਆ। ਲੈ ਦੱਸੋ 5 ਲੱਖ ਕਾਹਦੇ 'ਤੇ ਲੱਗ ਗਿਆ? ਤਾਂ ਕਰਕੇ ਅਸੀਂ ਇੱਕ ਪੈਸਾ ਨਹੀਂ ਜੀ ਲੈਂਦੇ, ਕੋਈ ਟਿਕਟਾਂ ਨਹੀਂ ਲੱਗਦੀਆਂ ਇੱਥੇ, ਵੀ $1 ਲੱਗਣਗੇ ਤਾਂ ਤੁਸੀਂ ਆਉਣਾ। ਬਸ ਇਹਨਾਂ ਨੂੰ ਪਿੱਟ ਸਿਆਪਾ ਇਸ ਗੱਲ ਦਾ ਹੈ, ਇਹਨਾਂ ਦੇ ਬਿਜ਼ਨਸ 'ਤੇ ਸੱਟ ਵੱਜਦੀ। ਗੱਲ ਗਲਤ ਕੋਈ ਨਹੀਂ, ਸਾਰਾ ਦੀਵਾਨ ਸੁਣੋ, ਗਲਤੀ ਲੱਭੋ, ਮੈਨੂੰ ਦੱਸੋ, ਸਾਰੇ ਸਾਰੇ ਪ੍ਰੋਗਰਾਮ ਸੁਣੋ, ਕੱਟ ਵੱਢ ਕੇ ਨਾ ਸੁਣੋ, ਪੂਰੇ ਦੀਵਾਨ ਸੁਣ ਕੇ ਵੇਖੋ, ਗਲਤੀ ਲੱਭੋ, ਮੈਨੂੰ ਦੱਸੋ, ਮੈਂ ਹੱਥ ਜੋੜ ਕੇ ਮਾਫੀ ਮੰਗੂ, ਮੇਰੇ ਤੋਂ ਗਲਤੀ ਹੋਈ ਹੈ। ਗਲਤ ਨਹੀਂ, ਬਿਜ਼ਨਸ ਵਾਲਿਆਂ ਨੂੰ ਪੰਗਾ, ਸੱਟ ਉਹਨਾਂ ਦੇ ਧੰਦੇ 'ਤੇ ਵੱਜ ਗਿਆ, ਉਹ ਧੰਦਾ ਕਰਨਾ ਚਾਹੁੰਦੇ ਹੈ, ਗੁਰਬਾਣੀ ਨੂੰ ਧੰਦਾ ਬਣਾ ਲਿਆ ਅਸੀਂ। ਗੁਰੂ ਗ੍ਰੰਥ ਸਾਹਿਬ ਧੰਦਾ ਨਹੀਂ ਕਰਨ ਵਾਸਤੇ ਸਾਡੇ ਕੋਲ, ਇਹ ਗਿਆਨ ਲੈਣ ਵਾਸਤੇ ਹੈ, ਇਹ ਸਾਡੇ ਪਾਤਸ਼ਾਹ ਹੈ, ਅਸੀਂ ਇਹਨਾਂ ਤੋਂ ਸੇਧ ਲੈਣੀ, ਅਕਲ ਲੈਣੀ ਹੈ, ਜੀਵਨ ਜਾਚ ਲੈਣਾ ਹੈ, ਇਹ ਤੋਂ ਸਮਝ ਲੈਣ ਆਇਆ ਅਸੀਂ, ਧੰਦਾ ਥੋੜ੍ਹਾ ਬਣਾਉਣਾ ਗੁਰੂ ਗ੍ਰੰਥ ਸਾਹਿਬ ਨੂੰ ਮੈਂ, ਵੀ ਗੁਰੂ ਗ੍ਰੰਥ ਸਾਹਿਬ ਦੇ ਮੈਂ 100 ਸਰੂਪ ਲਿਆ ਵਾਂ, 6 ਮਹੀਨਿਆਂ ਬਾਅਦ 15 ਲੱਖ ਰੁਪਈਆ ਕਮਾਉਣ ਲਈ ਦੇ ਦਿੰਦਾ, ਭੇਜ ਦੇ ਭਾਈ ਬੇਬੇ, ਵੀ ਤੂੰ 200 ਭੇਜ ਦੇ, ਤੂੰ 400 ਭੇਜ ਦੇ, ਇੱਦਾਂ ਹੀ ਅਸੀਂ ਪਾਠ ਕਰੀ ਜਾਈਏ, ਅਗਲਾ ਕਨੇਡਾ 'ਚ ਬੈਠਾ ਪਾਠ ਇੰਡੀਆ ਚੱਲਦਾ। ਇਹ ਧੰਦੇ 'ਤੇ ਸੱਟ ਵੱਜਦੀ ਹੈ, ਹੋਰ ਕੋਈ ਪ੍ਰੋਬਲਮ ਨਹੀਂ। ਅਤੇ ਚੇਤਾ ਰੱਖੋ, ਸੱਚ ਨੂੰ ਸੱਚ ਕਹਿਣਾ ਅੱਜ ਦੇ ਸਮੇਂ ਵਿੱਚ ਤੁਹਾਡਾ ਸਾਡਾ ਸਾਰਿਆਂ ਦਾ ਫਰਜ਼ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਧੰਦੇ ਤੋਂ ਬਚ ਜਾਣ ਅਤੇ ਧਰਮ ਨਾਲ, ਬੋਲੋ ਜੀ, ਧਰਮ ਨਾਲ ਜੁੜ ਜਾਣ, ਧੰਦਿਆਂ ਤੋਂ ਬਚ ਜਾਣ, ਧਰਮ ਨਾਲ ਜੁੜ ਜਾਣ, ਧੰਦੇ ਖਤਮ ਹੋਣ, ਧਰਮ ਨਾਲ ਜੁੜੇ ਅਗਲਾ, ਸਿੱਖੀ ਨਾਲ ਜੁੜੇ ਅਗਲਾ। ਤਾਂ ਕਰਕੇ ਤੁਹਾਨੂੰ, ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਸਿਰ ਤਲੀ 'ਤੇ ਰੱਖਣੇ ਪੈਣੇ ਆ ਪਿਆਰਿਓ, ਸਿਰ ਤਲੀ 'ਤੇ। ਹਰ ਸਿੱਖ ਜਿਹੜਾ ਵੀ ਸੱਚ ਦੇ ਰਾਹ 'ਤੇ ਤੁਰੇਗਾ, ਤੁਹਾਡੇ 'ਚੋਂ ਸਾਡੇ 'ਚੋਂ, ਇਹ ਸਿਰ ਤਲੀ 'ਤੇ ਰੱਖਣ ਵਾਲਾ ਕੰਮ ਹੈ, ਸੱਚ ਕਹਿਣਾ। ਜੇ ਸ਼ਰਾਬੀਆਂ ਨੂੰ ਕਹੋਗੇ ਵੀ ਆਹ ਕੰਮ ਮਾੜਾ, ਉਹ ਤਾਂ ਕਿਤੇ ਨਾ ਕਿਤੇ ਕਹਿ ਦਿੰਦਾ, ਗੁਰੂ ਗ੍ਰੰਥ ਸਾਹਿਬ 'ਚ ਇੰਨਾ ਲਿਖਿਆ ਤੇ ਅਸੀਂ ਮੰਨ ਲੈਂਦੇ ਹਾਂ, ਪਰ ਸਾਡੇ ਵਾਲੇ ਬੰਦੇ ਨਹੀਂ ਮੰਨਦੇ, ਧਾਰਮਿਕ ਗੁੰਡਿਆਂ ਨੇ ਕਦੇ ਨਹੀਂ ਮੰਨਣਾ। ਇੱਥੇ ਤੁਹਾਡੇ ਗੈਂਗ ਬਣੇ ਆ, ਉਹ ਤਾਂ ਕਿਤੇ ਨਾ ਕਿਤੇ ਮੰਨ ਜਾਣ, ਪਰ ਧਾਰਮਿਕ ਗੁੰਡਿਆਂ ਨੂੰ ਮਨਾਉਣਾ ਬਹੁਤ ਔਖਾ ਹੈ, ਉਹ ਦਿਸਦੇ ਧਾਰਮਿਕ ਨੇ ਪਰ ਅੰਦਰੋਂ ਗੁੰਡੇ, ਖਤਰਨਾਕ, ਉਹ ਅੰਦਰੋਂ ਖਤਰਨਾਕ ਹੈ, ਉਹਨਾਂ ਦਾ ਧੰਦਾ ਬੜਾ ਲਪੇਟਿਆ ਹੋਇਆ, ਬਹੁਤ ਔਖਾ ਹੈ। ਤਾਂ ਕਰਕੇ ਭਾਈ, ਸਿਰ ਤਲੀ 'ਤੇ ਰੱਖਣ ਦੇ ਕੋਨਸੈਪਟ ਨੂੰ ਜ਼ਰੂਰ ਸਮਝਿਓ। ਅੱਜ ਕੋਈ ਬੰਦ ਬੰਦ ਨਹੀਂ ਕੱਟਦਾ, ਕੋਈ ਖੋਪਰ ਨਹੀਂ ਲਾਉਂਦਾ, ਕੋਈ ਚਰਖੜੀ 'ਤੇ ਨਹੀਂ ਚਾੜਦਾ, ਕੋਈ ਦੇਗ 'ਚ ਨਹੀਂ ਕਾਢਦਾ। ਅੱਜ ਦੀ ਘੜੀ ਦੇ ਵਿੱਚ ਸੱਚ 'ਤੇ ਖੜਨਾ, ਪਹਿਰਾ ਦੇਣਾ, ਇਹ ਤੁਹਾਡਾ ਸਿਰ ਤਲੀ 'ਤੇ ਰੱਖਣਾ ਅਤੇ ਰੱਖਣਾ ਚਾਹੀਦਾ ਹੈ, ਹਰ ਇੱਕ ਨੂੰ ਰੱਖਣਾ ਚਾਹੀਦਾ। ਆਪੋ ਆਪਣੇ ਥਾਂ 'ਤੇ ਜਿੱਥੇ ਵੀ ਕੋਈ ਬੰਦਾ ਬੈਠਾ ਹੈ, ਮਾੜਾ ਮਾੜਾ ਉਹਦੇ 'ਚ ਕੰਮ ਕਰੋ, ਆਪਣੀਆਂ ਭੈਣਾਂ ਨੂੰ ਸਮਝਾਓ, ਆਪਣੇ ਵੀਰਾਂ ਨੂੰ ਸਮਝਾਓ, ਹਰੇਕ ਨੂੰ ਬਾਣੀ ਦੀਆਂ ਪੋਥੀਆਂ ਮੰਗਾ ਦਿਓ, ਵੀਰੋ ਪੋਥੀਆਂ ਬਾਣੀ ਦੀਆਂ ਮੰਗਾ ਦਿਓ, ਗੁਰੂ ਗ੍ਰੰਥ ਸਾਹਿਬ ਦੇ 2 ਭਾਗ ਘਰ 'ਚ ਰੱਖ ਲਓ, 4 ਭਾਗ ਮਿਲਦੇ ਆ ਅਰਥਾਂ ਵਾਲੀਆਂ, 10 ਪੋਥੀਆਂ ਮਿਲ ਜਾਂਦੀਆਂ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦਾ ਕੀਤਾ ਟੀਕਾ ਲੈ ਆਓ, 10 ਪੋਥੀਆਂ ਲੈ ਆਓ, ਤੁਹਾਡੇ ਕੋਈ ਮਗਰ ਨਹੀਂ ਪਿਆ, ਇੱਕ ਸਾਲ ਵਿੱਚ ਭੋਗ ਪਾਇਆ ਕਰੋ, ਅੱਜ ਰੱਖੋ ਆਰੰਭ ਕਰੋ, ਅਗਲੇ ਸਾਲ ਭੋਗ ਪਾਵਾਂਗੇ, ਕੋਈ ਮਗਰ ਨਹੀਂ ਪਿਆ, 10 ਅੰਗ ਰੋਜ਼ ਕਰਿਆ ਕਰੋ, ਵਾਧੂ ਨੇ, ਅੱਧਾ ਘੰਟਾ ਰੋਜ਼ ਕੱਢ ਲਓ, 20 ਮਿੰਟ ਰੋਜ਼ ਕੱਢ ਲਓ, 10 ਮਿੰਟ ਰੋਜ਼ ਕੱਢ ਲਓ, 10 ਮਿੰਟ ਵੀ ਰੋਜ਼ ਕੱਢੋ ਵਾਧੂ ਹੈ, 2 ਸਾਲ ਬਹੁਤ ਬਾਅਦ ਭੋਗ ਪਾ ਦੇਵਾਂਗੇ। ਜਿੰਨਾ ਸਹਿਜ ਨਾਲ, ਜਿੰਨਾ ਟਿਕਾ ਨਾਲ, ਜਿੰਨਾ ਸਮਝ ਸਮਝ ਕੇ ਬਾਣੀ ਪੜ੍ਹੀ ਜਾਂਦੀ ਹੈ, ਸਮਝੋ ਸਾਡੀ ਗੁਰੂ ਸਾਹਿਬ ਦੇ ਇੱਕ ਇੱਕ ਅੱਖਰ ਮਨ ਵਿੱਚ ਵਸਾਉਣਾ, ਰੱਟੇ ਨਹੀਂ ਲਾਉਣੇ, ਇਹ ਮੰਤਰਾਂ ਵਾਂਗੂ ਨਹੀਂ ਰੱਟੇ ਲਾਉਣੇ, ਇਹਨਾਂ ਨੂੰ ਪੜ੍ਹਨਾ ਹੈ, ਸਮਝਣਾ ਹੈ। ਇੱਕ ਇੱਕ ਅੱਖਰ ਬੜਾ ਕੀਮਤੀ ਹੈ, ਗੁਰੂ ਸਾਹਿਬ ਦਾ ਇੱਕ ਇੱਕ ਬਚਨ ਬਹੁਤ ਕੀਮਤੀ ਹੈ, ਇਹ ਮਨ 'ਚ ਵਸਾਉਣ ਵਾਸਤੇ ਹੈ, ਰੱਟੇ ਲਾਉਣ ਵਾਸਤੇ ਨਹੀਂ। ਇੱਕ ਇੱਕ ਸ਼ਬਦ ਗੁਰਬਾਣੀ ਦਾ ਲਓ, ਹੁਣ ਆਪਾਂ ਧਿਆਨ ਨਾਲ,
ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ,
ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ। ਅੱਗੇ
ਸੀਸ ਗੱਜ ਤੇ ਗਣੀ ਚਮਕੌਰ ਵਾਲੀ ਸਾਨੂੰ ਵੱਜ ਵੀ ਜੁਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਤੋਂ, ਬਾਲ ਚਿੜੇ ਹੋਏ ਕਿਤਾਬੇ ਹੱਸਦੇ ਨੇ, ਹੋ ਮੀਰ ਮਨੂ ਨੇ ਵਾਢੀਆਂ ਲੱਖ ਪਾਈਆਂ।
ਦੁਬਾਰਾ ਸ਼ਬਦ ਖੁੱਲ ਕੇ ਕਹੋ, ਸਮਝ ਆਵੇ।
ਮੀਰ ਮਨੂ ਨੇ ਵਾਢੀਆਂ ਲੱਖ ਪਾਈਆਂ, ਹੋ ਮੀਰ ਮਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵਿਖੜੇ ਗੁਲਜ਼ਾਰ ਵਾਂਗੂ, ਵੱਡੇ ਸਿਰਾ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਸਲੇ ਸਾਡੇ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ, ਸੋਹਣੇ ਗੁਰੂ ਦੀ ਇੱਕ ਹੀ ਮੰਗ ਉੱਤੇ, ਸੋਹਣੇ ਗੁਰੂ ਦੀ ਇੱਕ ਹੀ ਮੰਗ ਉੱਤੇ, ਹੋ ਸੋਹਣੇ ਗੁਰੂ ਦੀ ਇੱਕ ਹੀ ਮੰਗ,
ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ, ਸੋਹਣੇ ਗੁਰੂ ਦੀ ਇੱਕ ਹੀ ਮੰਗ ਉੱਤੇ। ਤਾਂ ਕਰਕੇ ਭਾਈ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਖੜ ਕੇ ਵੀ ਜੁਰਤ ਕੀਤੀ ਹੈ, ਆਪਣੀ ਗੱਲ ਤੋਂ ਪਿੱਛੇ ਨਹੀਂ ਹਟੇ, ਜੋ ਸਮਝ ਆਈ ਉਹ ਕਹਿਤਾ, ਸਿੱਖੀ ਪਿਆਰੀ ਹੈ ਸੱਚ ਆ ਹੈ ਤੇ ਕਹਿਤਾ। ਉਹਨਾਂ ਨੇ ਨੀਹਾਂ ਵਿੱਚ ਖੜ ਕੇ ਮੌਤ ਦੇ ਸਾਹਮਣੇ ਵਜੀਦੇ ਦੀ ਕਚਹਿਰੀ ਵਿੱਚ ਤਾਂ ਵੀ ਸੱਚ ਕਹਿਤਾ। ਤੇ ਸਾਡੇ ਕੋਲ ਕੀ ਹੈ, ਕੈਨੇਡਾ ਵਰਗੇ ਦੇਸ਼ ਹੈ, ਸਿਟੀਜ਼ਨ ਇੱਥੋਂ ਦੀ ਹੈ, ਕੋਈ ਨੀਹਾਂ ਨਹੀਂ, ਕੋਈ ਕੁਛ ਕਹਿੰਦਾ ਨਹੀਂ, ਤਾਂ ਵੀ ਅਸੀਂ ਸੱਚ ਕਹਿ ਨਹੀਂ ਰਹੇ।
ਪਤਾ ਸੱਚ ਦਾ ਹੈ, ਪਤਾ ਸਾਰਿਆਂ ਨੂੰ ਹੈ, ਸੱਚ ਸਭ ਪਤਾ। ਤੁਹਾਨੂੰ ਪਤਾ ਨਹੀਂ ਸਾਡਾ ਜਥੇਦਾਰੀ ਸਿਸਟਮ ਕਿੱਦਾਂ ਦਾ, ਹੁਣ ਕਿਹਨੂੰ ਨਹੀਂ ਪਤਾ ਜਥੇਦਾਰ ਕਿੱਦਾਂ ਬਣਦੇ ਆ, ਕਿਹਨੂੰ ਨਹੀਂ ਪਤਾ। ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਆਉਂਦੇ ਆ, ਹੁਕਮਨਾਮਾ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਆ ਰਿਹਾ, ਅਕਾਲ ਤਖ਼ਤ ਸਾਹਿਬ ਨੇ ਆਪ ਬੋਲਣਾ, ਕੌਣ ਬੋਲਦੇ ਨੇ ਉੱਥੇ ਕਿਹਨੂੰ ਨਹੀਂ ਪਤਾ, ਪਰ ਜ਼ਬਾਨ ਖੋਲਣ ਦੀ ਕਿਸੇ ਵਿੱਚ ਹਿੰਮਤ ਨਹੀਂ। ਪਤਾ ਪਤਾ ਸਾਰਾ ਹੈ, ਗੁਲਾਮ ਬਣ ਗਏ, ਸੁਭਾਅ ਐਸਾ, ਕੋਈ ਨਹੀਂ ਹਿੰਮਤ ਕਰ ਸਕਦਾ। ਤਾਂ ਕਰਕੇ ਮੈਂ ਅਰਜ਼ ਕਰਦਾ ਬਈ ਸੱਚ ਕਹਿਣਾ, ਗਿਆਨ ਨਾਲ ਜੁੜਨਾ। ਗੁਰੂ ਸਾਹਿਬ ਸਾਨੂੰ ਜਿਹੜੀ ਸ਼ਰਾਬ ਪਿਆਉਣੀ ਚਾਹੁੰਦੇ ਆ ਉਹ ਪੀਏ। ਗੁਰੂ ਨਾਨਕ ਨੇ ਜਿਹੜਾ ਨਸ਼ਾ ਦੱਸਿਆ, ਬਾਬਾ ਮਨ ਮਤਵਾਰੋ ਬਾਬਾ, ਉਹ ਜੋਗੀ ਆ, ਸ਼ਰਾਬਾਂ ਪੀ ਕੇ ਕਿਹੜੀਆਂ ਸਵਾਦੀਆਂ ਲਾਉਣਾ ਤੂੰ, ਆਹ ਨਸ਼ਾ ਕਰਕੇ ਵੇਖੋ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ ਸਹਿਜ ਰੰਗ ਰਚ ਰਹੇ ਆ। ਲਓ ਆਹ ਸ਼ਬਦ ਸੁਣੋ ਅੱਗੇ,
ਐਹਨ ਸੁਬਨੀ ਪ੍ਰੇਮ ਦੇਵ ਲਾਲ,
ਪੜੋ ਪੜੋ
ਸ਼ਬਦ ਅਨਾਹਦ ਗਹਿਆ,
ਐਹਨ ਸੁਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ। ਦਿਨ ਰਾਤ ਕਹਿੰਦੇ ਹੁਣ ਉਹ ਜਿਹੜਾ ਨਸ਼ਾ ਚੜਿਆ ਰਹਿੰਦਾ, ਦਿਨ ਰਾਤ ਉਹਦੀ ਮਸਤੀ ਵਿੱਚ ਰਹੀਦਾ, ਉਹਦੇ ਪ੍ਰੇਮ ਵਿੱਚ ਰੰਗੇ ਗਏ ਆ। ਸ਼ਬਦ ਨਾਲ ਗਿਆਨ ਨਾਲ ਜੁੜ ਕੇ, ਜਦੋਂ ਤੋਂ ਸ਼ਬਦ ਦੁਆਰਾ ਗਿਆਨ ਨਾਲ ਜੁੜੇ ਆ, ਸਮਝ ਆਈ ਹੈ, ਉਦੋਂ ਬਾਅਦ ਕਹਿੰਦੇ ਮਸਤ ਹੋ ਗਏ ਆ, ਦਿਨ ਰਾਤ ਹੀ ਨਸ਼ਾ ਚੜਿਆ ਰਹਿੰਦਾ। ਅੱਗੇ
ਪੂਰਾ ਸੱਚ ਪਿਆਲਾ ਸਹਿਜੇ, ਤਿਸੈ ਪਿਆਏ ਜਾਂ ਕੋ ਨਦਰ ਕਰੇ,
ਇਹ ਸੱਚ ਦਾ ਪਿਆਲਾ ਕਹਿੰਦੇ ਉਹੀ ਪੀਂਦਾ ਜਿਹਦੇ ਤੇ ਮਾਲਕ ਆਪਣੀ ਮਿਹਰ ਕਰਦਾ, ਨਦਰ ਕਰਦਾ, ਤਿਸੈ ਪਿਆਏ ਜਾਂ ਕੋ ਨਦਰ ਕਰੇ। ਅੱਗੇ
ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੇ ਪਾਉ ਤਰੇ,
ਕਹਿੰਦਾ ਜਿਹੜਾ ਅੰਮ੍ਰਿਤ ਦਾ ਵਪਾਰੀ ਬਣ ਜਾਏ ਉਹ ਫਿਰ ਝੂਠਿਆਂ ਨਸ਼ਿਆਂ ਚ ਨਹੀਂ ਫਸਦਾ। ਉਹ ਕੀ ਕਹਿੰਦਾ ਹੈ,
ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, अमृत पिया सतगुर दिया
अमृत पिया सतगुर दिया
अमृत पिया भैणा पढ़ो भैणा
जी अमृत
सतगुर जी अमृत का व्यापारी होवे जेड़ा कहिंदे अमृत का व्यापारी है वह होछिया नशिया च नहीं फसदा मतलब जिन्हों ज्ञान मिलता है समझ मिलती है अकल आ गई जिन्हों कहते भैड़िया नशिया में क्यों क्यों करता है कहते सब कुछ भुल जाता ओनू अकल ही इन्नी है वो असर ही नहीं इन्होंने गलों का इन्ना नश वो ऐसा नशा है भी कंडिया ते पै के भी तेन चढ़ती कला च रख सकता है माड़े तो माड़े समय च भी कैम रह सकता है जे नशा इदा का होएगा भाई सतवंत सिंह वर्गिया फांसी की सजा हुई उन्हां दे पिता कई बार साढ़े उत्थे आउंदे हुंदे त्रिलोक सिंह ते स्टेज ते खड़े हो के दसना कहिंदे जदों मेरे पुत नूं फांसी की सज़ा दित्ती गई उन्हें कहा बापू कैम हो हौसले च हो कहिंदे मैं क्या कैम कादा तेनूं सवेरे फांसी ते चाढ़िया जाणा कहिंदा अंदर दस बजे फांसी होएगी तेनूं मैं ये कहना चाहुंदा भी जदों इत्थों तुरेगा बाहर जांदा जकारे ही लंदा जे तू सारे राह बापू चकारे ही लाउंदा जाए कहिंदा मैं बड़ा हैरान भी मैं बापू त्रिलोक सिंह ने कहना उन्हें कहना पुत्रा मैं खौरे किवें कंधा नूं फड़ फड़ के बाहर निकलना जवान पुत नूं फांसी चढ़े ते प्यो चकारे लावे ये हो नहीं सकता औखा है तेनू कहना सौखा है औखा का ते किवें मैं हाथ फड़ फड़ के कंधा नूं खौरे मैं किवें बाहर निकलना है ते तू आना जकारे लाई तू आना जकारे लाई उस वेले कहिंदे क्या सतवंत सिंह हो भाई सतवंत सिंह होना ने कि बापू ये तू करना है डुलाई ना जे गुरु गोबिंद सिंह ने कच्ची गढ़ी ते खलो के जकारे लाए ने ते तेनू की हुंदा है उन्हां दे चार पुत सी तेरा ते की चलिया ते कैम रही बापू घबराई ते फिर उन्होंने कहिंदे जदों बार सच्ची इदां ही होया सी कि मीडिया सारा वेखदा सी अखबारां विच उदों खबरां छपियां सी वी इदां बापू बाहवां खड़ियां कर करके त्रिलोक सिंह जकारे लाउंदा है एक एक ये समझ है भी जर जाना ते जा सब नहीं हम आदमी हाँ
एक ही गल है
मरते जाना ही है सारे तुर चले है सारे सब ने जाना होंदा वारी वारी सब ने जाना सौ बरस का जीना भी बेकार का जीना है दो बरस जिया होता कुछ करके जिया कहते दो साल ही रहिंदा कुछ करते जांदा सौ साल का जिउणा भी लत्तां घड़ीस के भी तो मरना ही है ना एक दिन जाना तो होंदा ही है ना प्यारे सारे कादा मान करना होंदा है वड्डे वड्डे इत्थे आपां जो मर्जी बने रहिए घर भी कोई कोई लैके आउंदा नहीं ते उत्थे फ्यूनल जिहड़ा उत्थे बणिया जिथे करदे आ उत्थे ही लै जांदे सिद्धा होस्पिटल चों कई ते कह दिंदे घर ते रहिण नहीं दिओ कोई कोई घर लै रवाज ही नहीं एक करी निकलिया मुड़ के नहीं आउणा मुड़ के घर नहीं आउणा सब ने इदां ही तुर जाणा है पर जिहड़े बंदे नूं समझ आ गई वेखो कॉमन सेंस है जिहड़ा आ शब्द जिहदे पक्के पए है एक ते उहने रट्टे लाए है जिन्हां ने एक ध्यान विच रखे ने जिन्हां ने आ शब्द रे बौरे तो ए घड़ी ना रख है तेनू किसे घड़ी नहीं रखना ते शब्द बड़ा प्यारा है सुर बहुत उच्ची है थोड़ा जा नीवा करके ज्यादा नीवा ना करियो आ शब्द एक बार सुनियो बई हाजिर हो के सारे नाल बोल समझ जप मतलब समझ मेरिया कमलिया मना समझ
ਜ਼ਿੰਦਗੀ ਹੈ ਕੀ ਵੇਖਿਓ ਜਰਾ
ਤੁਹੇ ਕਰੀ ਨਾ ਰਾਖੇ ਕੋਈ ਕਰੀ ਨਾ ਰਾਖੇ ਕੋਈ
ਪੜੋ
ਤੁਹੇ ਕਰੀ ਨਾ ਰਾਖੇ ਕੋਈ ਕਰੀ ਨਾ ਰਾਖੇ ਕੋਈ
ਆ ਸ਼ਬਦ ਸਾਡੀ ਕਾਮਨ ਸੈਂਸ ਦਾ ਹਿੱਸਾ ਬਣਨੇ ਚਾਹੀਦੇ ਆ ਇਹਨੂੰ ਧਿਆਨ ਚ ਰੱਖਣਾ ਧਿਆਉਣਾ ਇਹਨੂੰ ਕਹਿੰਦੇ ਆ ਵੀ ਏਦਾਂ ਦੇ ਸ਼ਬਦਾਂ ਨੂੰ ਧਿਆਨ ਚ ਰੱਖਣਾ ਧਿਆਈ ਜਾਏ ਫਿਰ ਉਹ ਇਹਨਾਂ ਨੂੰ ਆਪਣੇ ਅੰਦਰ ਆਪਣੇ ਦਿਮਾਗ 'ਚ ਇਹ ਫਿਰਦੇ ਰਹਿਣ ਜੇ ਬੰਦਾ ਇੱਦਾਂ ਸੋਚੇਗਾ ਫਿਰ ਮਾਣ ਕਾਹਦਾ ਕਰਨਾ ਵੀ ਕੈਨੇਡਾ ਬੜੀ ਵੱਡੀ ਗੱਲ ਹੈ ਪੈਸਾ ਬੜੀ ਵੱਡੀ ਗੱਲ ਹੈ ਫਿਰ ਤਾਂ ਬੰਦਾ ਨੋਰਮਲ ਹੋ ਜਾਏਗਾ ਬੈਲੈਂਸ ਰਹੇਗਾ ਨਾ ਮਾਇੰਡ ਸੈੱਟ ਰਹੇਗਾ ਜੇ ਇੱਦਾਂ ਦੇ ਸ਼ਬਦ ਫਿਰਦੇ ਰਹਿਣਗੇ ਸਾਡੇ ਅੰਦਰ ਅੰਦਰ ਫਿਰ ਉਹ ਅੰਦਰ ਫਿਰ ਸੁਣੋ ਦੁਬਾਰਾ ਪੂਰੇ ਹਾਜ਼ਰ ਹੋ ਕੇ
ਤੂੰ ਰਾਮ ਨਾਮ ਜਪ ਸੋਈ ਰੇ ਬਾਰੇ ਤੁਹੇ ਕਰੀ ਨਾ ਰਾਖੇ ਕੋਈ ਕਰੀ ਨਾ ਰਾਖੇ ਕੋਈ
ਤੁਹੇ ਕਰੀ ਨਾ ਰਾ ਗੱਜ ਕੇ ਹਰੀ ਨਾ ਰਾਖੇ
जप सोई रे बारे पूरा नाम जप सोई रे बारे तुहें करी नारा
ਕਈਆਂ ਤੇ ਬਹੁਤ ਘੱਟ ਹੋਇਆ ਪਰ ਮੌਤ ਰੂਪੀ ਜ਼ੁਲਮ ਤੇ ਹਰੇਕ ਤੇ ਹੋਣਾ ਹੀ ਹੋਇਆ ਜਿਹੜਾ ਮੌਤ ਵਾਲਾ ਜ਼ੁਲਮ ਹੈ ਇਹਦੇ ਤੋਂ ਨਹੀਂ ਹੋਇਆ ਸਰੀਰ ਦੀ ਮੌਤ ਦੀ ਗੱਲ ਹੈ ਇਹ ਤੇ ਹਰੇਕ ਤੇ ਹੋਣਾ ਪਰ ਕਈ ਨਾ ਸੱਚੀ ਇੱਥੇ ਵਾਲੇ ਵੀ ਇਦਾਂ ਦੇ ਹੈ ਹੈ ਮਾਫ ਕਰਨਾ ਓਲਡ ਹੋਮ ਨੇ ਜਿੱਥੇ ਬੰਦੇ ਨੂੰ ਪਤਾ ਵੀ ਐਸ ਘਰ ਰਿਹਾ ਐਸ ਘਰ ਰਿਹਾ ਐਸ ਘਰ ਰਿਹਾ ਗੋਰੇ ਜ਼ਿੰਦਗੀ 'ਚ ਕਈ ਵਾਰੀ ਦਸ ਦਸ ਘਰ ਵੀ ਬਦਲ ਦਿੰਦੇ ਐਸ ਘਰ ਐਸ ਘਰ ਐਸ ਘਰ ਲੋਕੇਸ਼ਨ ਬਦਲਦੇ ਰਹਿੰਦੇ ਆ ਪਰ ਕਿੱਡਾ ਦਿਲ ਹੁੰਦਾ ਵੀ ਜਦੋਂ ਉੱਥੇ ਪਹੁੰਚਦੇ ਆ ਪਤਾ ਵੀ ਹੁਣ ਨਹੀਂ ਬਦਲਣਾ ਇੱਥੇ ਐਂਡ ਹੈ ਮੈਂ ਹੁਣ ਮੈਂ 6 ਮਹੀਨੇ ਰਵਾਂ ਸਾਲ ਰਵਾਂ ਮੈਂ ਇੱਥੇ ਹੀ ਮਰਨਾ ਸਾਡੇ ਵਾਂਗੂ ਚੀਕਾਂ ਨਹੀਂ ਮਾਰਦੇ ਫਰਕ ਹੈ ਸਾਡੇ ਲਈ ਮੌਤ ਅਜੇ ਬਹੁਤ ਵੱਡੀ ਚੀਜ਼ ਹੈ ਇਹ ਸਾਡੇ ਨਾਲੋਂ ਘੱਟ ਡਰਦੇ ਆ ਅਸੀਂ ਮੌਤ ਤੋਂ ਜ਼ਿਆਦਾ ਡਰਦੇ ਹਾਂ ਇਹ ਚੁੱਪ ਕਰਕੇ ਪਹੁੰਚ ਜਾਂਦੇ ਉੱਥੇ ਵੀ ਬਸ ਸਾਡੇ ਤੇ ਦਿਲ ਤੇ ਲਾ ਕੇ ਬਹਿ ਜਾਂਦੇ ਹਾਏ ਮੇਰੇ ਬੱਚੇ ਨਹੀਂ ਪੁੱਛਦੇ ਹਾਏ ਮੇਰੇ ਬੱਚੇ ਨਹੀਂ ਪੁੱਛਦੇ ਇਹ ਫਾਦਰ ਦੇ ਫਾਦਰਸ ਡੇ ਅੱਜ ਹੈ ਨਹੀਂ ਆਹੋ ਅੱਜ ਹੀ ਹੈ ਤੇ ਇਹ ਵੇਖੋ ਅੱਜ ਵਾਲੇ ਦਿਨ ਹੀ ਮਾੜਾ ਜਿਹਾ ਇਹਨਾਂ ਨੇ ਬਸ ਹੈਪੀ ਫਾਦਰਸ ਡੇ ਕਹਿ ਕੇ ਮੈਸੇਜ ਹੀ ਭੇਜ ਦੇਣਾ ਇਕੱਲਾ ਜਾਂ ਫੁੱਲ ਫੜਾ ਦੇਣਗੇ ਜਾ ਕੇ ਅਸੀਂ ਤੇ ਚੀਕਾਂ ਮਾਰਦੇ ਰਹਿੰਦੇ ਹਾਂ ਹਾਏ ਮੇਰੇ ਬੱਚੇ ਮੇਰੀ ਕਦਰ ਨਹੀਂ ਕਰਦੇ ਮੈਨੂੰ ਪੁੱਛਦੇ ਨਹੀਂ ਜੀ ਮੇਰੀ ਸੇਵਾ ਨਹੀਂ ਕਰਦੇ ਜਿਹੜੀ ਕੈਨੇਡਾ ਕੰਟਰੀ ਹੈ ਬੱਚੇ ਕਿਉਂ ਪੈਦਾ ਕਰਨੇ ਨੇ ਵੀ ਬੱਚੇ ਸਾਨੂੰ ਵਡੇਪੇ ਵਿੱਚ ਬੋਲੋ ਯਾਰ ਬੋਲੋ ਸਾਂਭਣਗੇ ਤੇ ਕੰਟਰੀ ਕਹਿੰਦੀ ਹੈ ਫਿਕਰ ਨਾ ਕਰ ਤੈਨੂੰ ਅਸੀਂ ਆਪਾਂ ਹੀ ਸਾਂਭ ਲਾਂਗੇ ਕਹਿੰਦੀ ਹੈ ਨਾ ਕੰਟਰੀ ਵਡੇਪਾ ਤੇਰਾ ਸਾਂਭ ਲਾਂਗੇ ਲੱਤਾਂ ਤੇਰੀਆਂ ਘੁੱਟ ਦਿਆਂਗੇ ਮਾਲਿਸ਼ਾਂ ਤੇਰੀਆਂ ਕਰ ਦਿਆਂਗੇ ਤੈਨੂੰ ਨਵਾ ਦਿਆਂਗੇ ਤੇਰੇ ਘਰ ਨਰਸਾਂ ਭੇਜ ਦਿਆਂਗੇ ਤੇ ਜੇ ਬੰਦਾ ਇੱਥੇ ਬੈਠਾ ਵੀ ਪਿੱਟੀ ਜਾਵੇ ਮੇਰੀਆਂ 3 ਧੀਆਂ ਹੋ ਗਈਆਂ ਮੁੰਡਾ ਕਦੋਂ ਹੋਣਾ ਹੈ ਫਿਰ ਤੇ ਮਾਫ ਕਰਨਾ ਜਿਹੋ ਜਿਹਾ ਤੂੰ ਕੈਨੇਡਾ ਆਇਆ ਜਿਹੋ ਜਿਹਾ ਉਹੀ ਸੋਚ ਲਈ ਫਿਰਨਾ ਜਦੋਂ ਤੇਰਾ ਫਿਕਰ ਹੀ ਕੰਟਰੀ ਨੇ ਚੁੱਕ ਲਿਆ ਪੁੱਤਾਂ ਦੀ ਥਾਂ ਤੇ ਅਗਲੇ ਖੜ ਗਏ ਨੂੰਹਾਂ ਦੀ ਥਾਂ ਦੇ ਉੱਤੇ ਤੇ ਖੜ ਗਏ ਨੂੰਹਾਂ ਸੇਵਾ ਕਰਦੀਆਂ ਕਹਿੰਦੇ ਨਰਸ ਆਉਂਦੀ ਹੈ ਜੀ ਰੋਜ਼ ਇੱਥੇ ਆ ਕੇ ਵੀ ਇਹ ਝਮੇਲੇ ਕਿਉਂ ਚੁੱਕੀ ਫਿਰਦੇ ਆ ਜੇ ਨਾ ਨੂੰਹ ਨੇ ਲੱਤਾਂ ਘੁੱਟੀਆਂ ਨਰਸ ਨੇ ਆ ਜਾਣਾ ਤੂੰ ਲਿਖ ਕੇ ਦੇ ਵੀ ਮੈਂ ਪ੍ਰੋਬਲਮ ਜਾਂ ਰੋਜ਼ ਆਊ ਨਾਲੇ ਤੈਨੂੰ ਬੇਬੇ ਨਵਾ ਕੇ ਜਾਊ ਨਾਲੇ ਤੇਰੀ ਰੋਟੀ ਪਕਾ ਕੇ ਜਾਊ ਹੈ ਕਿ ਨਹੀਂ ਇਹ ਗੱਲ ਸੱਚ ਤੇ ਛੱਡੋ ਪਰਾਂ ਫਿਰ ਕਾਹਤੋਂ ਨੂੰਹਾਂ ਨਾਲ ਲੜਨਾ ਰਹਿਣ ਦਿਓ ਮੌਜਾਂ ਕਰਨ ਦਿਓ ਆਨੰਦ ਲੈਣ ਦਿਓ ਆਪਣਾ ਸੱਚੀ ਗੱਲ ਕਿ ਨਹੀਂ ਇਹਨਾਂ ਦੇਸ਼ਾਂ ਜਾ ਕੇ ਆਪਾਂ ਇੰਡੀਆ ਵਾਲਾ ਕਾਟੋ ਕਲੇਸ਼ ਕਿਉਂ ਚੁੱਕੀ ਫਿਰਦੇ ਨਾਲ ਹੀ ਇੰਡੀਆ ਵਾਲਾ ਸਿਸਟਮ ਕਿਉਂ ਨਾਲ ਹੀ ਲਈ ਫਿਰਦੇ ਜੇ ਪੁੱਤ ਨਾ ਹੋਏ ਸੇਵਾ ਕਿੰਨੇ ਕਰਨੀ ਆਓ ਆਪਾਂ ਕਾਇਮ ਹੋਈਏ ਮਾੜਾ ਜਿਹਾ ਇਹਨਾਂ ਦੇਸ਼ਾਂ ਜਾ ਕੇ ਤੇ ਸਮਝੀਏ ਆਹ ਸ਼ਬਦ ਨੇ ਨਾ ਜਿਹੜੇ ਇਹ ਮਾਇੰਡ ਸੈੱਟ ਕਰ ਦਿੰਦੇ ਆ ਜੀ ਸਾਡੇ ਥੌੜੇ ਮਾਰ ਮਾਰ ਕੇ ਗਿਆਨ ਦੇ ਚਿੱਪ ਕੱਢ ਦਿੰਦੇ ਸਾਡੇ ਇਹ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਦਿਮਾਗ ਖੁੱਲਦਾ ਹੈ ਨਿਡਰ ਹੁੰਦਾ ਹੈ ਬੰਦਾ ਨਿਰਭਉ ਹੁੰਦਾ ਹੈ ਇਹਦੇ ਨਾਲ ਏਦਾਂ ਦੇ ਸ਼ਬਦ ਸਮਝ ਸਮਝ ਕੇ ਡਰ ਡੁਰ ਲੱਗਣੋਂ ਹਟ ਜਾਂਦਾ ਪਤਾ ਹੀ ਹੈ ਜਾਣਾ ਹੀ ਹੈ ਯਾਰ ਸਹਿਜ ਪਾਠ ਕਰਨ ਵਾਲੇ ਆ ਵੀਰਾ ਗੁਰੂ ਜੀ ਦੀ ਬਾਣੀ ਨੂੰ ਏਦਾਂ ਪਿਆਰ ਨਾਲ ਪੜ੍ਹ ਸਮਝ ਏਦਾਂ ਇੱਕ ਇੱਕ ਸ਼ਬਦ ਨੂੰ ਵਿਚਾਰੋ ਆਨੰਦ ਲਓ ਉਹਨਾਂ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਓ ਗੁਰਬਾਣੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣੇ ਸੋ ਤਾਂ ਕਰਕੇ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਦੀਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋ ਜੋਗੀਓ ਜਿਹੜੇ ਨਸ਼ੇ ਤੁਸੀਂ ਕਰਦੇ ਹੋ ਤੁਹਾਡਾ ਨਸ਼ਾ ਜਾਂਦਾ ਲੈ ਪਰ ਜਿਹੜਾ ਮੈਂ ਕੀਤਾ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਤ ਛੂਛੈ ਭਾਉ ਤਰੈ ਇਹੋ ਜਿਹੇ ਨਸ਼ਿਆਂ ਨਾਲ ਪਿਆਰ ਨਹੀਂ ਕਰਦਾ ਜਿਹੜਾ ਬੰਦਾ ਗਿਆਨ ਦਾ ਨਸ਼ਾ ਕਰਦਾ ਹੈ ਸਮਝ ਆ ਗਈ ਜਿਹਨੂੰ ਉਹਨੂੰ ਨਸ਼ੇ ਨਾਲ ਨੀਂਦ ਨਹੀਂ ਆਉਂਦੀ
ਉਹਨੂੰ ਸਮਝ ਹੀ ਇੰਨੀ ਹੈ ਵੀ ਚੁੱਪ ਕਰਕੇ ਸੌਂ ਜਾਣਾ। ਵੱਡੀ ਤੋਂ ਵੱਡੀ ਪ੍ਰੋਬਲਮ ਵਿੱਚ ਉਹ ਐਂ ਸੌਣਾ ਜਾਣਦਾ ਹੈ, ਵੱਡੀ ਤੋਂ ਵੱਡੀ ਮੁਸ਼ਕਲ ਦੇ ਵਿੱਚ ਉਹਨੂੰ ਨੀਂਦ ਆ ਜਾਣੀ। ਮਨ ਕਾਇਮ ਹੈ ਉਹਦਾ, ਅੰਦਰੋਂ ਇੰਨਾ ਸਟਰੋਂਗ ਹੈ। ਅੱਗੇ ਸੁਣੋ,
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਇਆ।
ਜਦੋਂ ਹੀ ਗੁਰੂ ਦੀ ਸਿੱਖਿਆ ਸੁਣੀ, ਅੰਮ੍ਰਿਤ ਬਾਣੀ ਸੁਣੀ, ਜਦੋਂ ਹੀ ਗਿਆਨ ਦਾ ਨਸ਼ਾ ਕੀਤਾ, ਉਦੋਂ ਹੀ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਿਆ।
ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਕਰੇ ਗਿਆ।
ਜੋਗੀ ਕਹਿੰਦਾ ਪੀ ਕੇ ਸ਼ਰਾਬਾਂ ਤੇ ਬੈਕੁੰਠ ਚ ਚਲੇ ਜਾਈਦਾ, ਮੁਕਤ ਹੋ ਜਾਈਦਾ, ਬੰਧਨਾਂ ਚੋਂ ਮੁਕਤ ਹੋ ਜਾਈਦਾ। ਮਹਾਰਾਜ ਕਹਿੰਦੇ ਜਿਹੜਾ ਰੱਬ ਨਾਲ, ਜਿਹੜਾ ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਜਿਹੜਾ ਰੱਬ ਦੇ ਘਟਾਂ ਘਟਾਂ ਵਿੱਚ ਵਸੇ ਦੇ ਦਰਸ਼ਨ ਕਰਦਾ, ਉਹਨੂੰ ਤੇਰੇ ਵਾਲੇ ਬੈਕੁੰਠ ਦੀ ਲੋੜ ਨਹੀਂ। ਜੋਗੀ ਆ, ਸ਼ਰਾਬ ਪੀ ਕੇ ਜਿਹੜੀ ਮੁਕਤੀ ਮਿਲਦੀ ਹੈ, ਤੇਰੇ ਵਾਲੀ ਮੁਕਤੀ ਦੀ ਸਾਨੂੰ ਲੋੜ ਨਹੀਂ। ਤੇਰੇ ਵਾਲੇ ਬੈਕੁੰਠ, ਸ਼ਰਾਬ ਪੀ ਕੇ ਜਿਹੜੇ ਬੈਕੁੰਠ ਜਾਣਾ, ਸਾਨੂੰ ਉਸ ਬੈਕੁੰਠ ਦੀ ਲੋੜ ਨਹੀਂ। ਮੁਕਤ ਬੈਕੁੰਠ ਹੈ ਕਰੇ ਅੱਗੇ।
ਸਿਫਤੀ ਰਤਾ ਸਦ ਮੇਰਾ ਕੀ ਜੂਏ ਜਨਮ ਨਾ ਹਾਰੇ, ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ।
ਦੁਬਾਰਾ ਫੇਰ ਪੜੋ ਪੰਕਤੀ।
ਸਿਫਤੀ ਰਤਾ ਸਦ ਮੇਰਾ ਕੀ ਜੂਏ ਜਨਮ ਨਾ ਹਾਰੇ।
ਜੂਏ ਵਿੱਚ ਆਪਣਾ ਜਨਮ ਹਾਰਦਾ ਨਹੀਂ, ਮਾਲਕ ਦੀ ਸਿਫਤ ਵਿੱਚ ਜਿਹੜਾ ਰੰਗਿਆ ਹੋਇਆ ਸਦਾ ਨਿਰਲੇਪ ਵਿਰਾਗੀ ਰਹਿੰਦਾ। ਪਦਾਰਥ ਵਿੱਚ ਰਹਿ ਕੇ, ਮਟੀਰੀਅਲ ਵਿੱਚ ਰਹਿ ਕੇ ਵੀ ਮਟੀਰੀਅਲ ਤੋਂ ਉੱਚਾ ਰਹਿੰਦਾ, ਫਸਲ ਨਹੀਂ ਦਿੰਦਾ ਆਪਣੇ ਆਪ ਨੂੰ ਇਹਦੇ ਵਿੱਚ। ਸਿਫਤੀ ਰੱਤਾ ਸਦ ਵੈਰਾਗੀ ਜੂਏ ਜਨਮ ਨਾ ਹਾਰੇ। ਜੂਏ ਵਿੱਚ ਆਪਣਾ ਜਨਮ ਹਾਰ ਕੇ ਨਹੀਂ ਜਾਂਦਾ। ਅੱਗੇ
ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ।
ਅਸੀਂ ਤੇ ਭਾਈ ਖੀਵੇ ਹੁੰਦੇ ਹਾਂ, ਨਸ਼ਾ ਕਰਦੇ ਹਾਂ ਅੰਮ੍ਰਿਤ ਦਾ, ਗਿਆਨ ਦਾ। ਉਹ ਜੋਗੀ ਆ ਸੁਣ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੁਣ, ਮੈਂ ਖੀਵਾ ਰਹਿੰਦਾ ਹਰ ਵੇਲੇ, ਨਸ਼ੇ 'ਚ ਰਹਿੰਦਾ ਜਦੋਂ ਮੈਂ ਅੰਮ੍ਰਿਤ ਗਿਆਨ ਅੰਮ੍ਰਿਤ ਲੈਂਦਾ, ਸਮਝ ਲੈਂਦਾ। ਸਮਝ ਲੈ ਕੇ ਮਾਇੰਡ ਆਪਣਾ ਡਿਵੈਲਪ ਕੀਤਾ ਹੈ, ਅਕਲ ਆ ਗਈ ਹੈ, ਅਤੇ ਤੇਰੇ ਵਾਲੇ ਝੂਠੇ ਨਸ਼ੇ ਦੀ ਸਾਨੂੰ ਲੋੜ ਨਹੀਂ। ਤਾਂ ਕਰਕੇ ਭਾਈ ਮੇਰੀ ਬੇਨਤੀ ਆਪ ਸਾਰਿਆਂ ਨੂੰ ਕਿ ਗਿਆਨ ਗੁਰੂ ਨੂੰ ਗੁਰੂ ਮੰਨਦੇ ਹਾਂ, ਅਗਿਆਨੀ ਨਾ ਫਿਰੀਏ ਗਿਆਨ ਲਈਏ। ਇਹਨਾਂ ਸ਼ਬਦਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਜਿਹੜਾ ਗਿਆਨ ਹੈ ਨਾ, ਉਹ ਸਾਡਾ ਗੁਰੂ ਹੈ। ਗਿਆਨ ਬਿਨਾਂ ਸਾਡਾ ਭਲਾ ਨਹੀਂ, ਅੱਖਾਂ ਖੁੱਲ੍ਹ ਜਾਂਦੀਆਂ ਜੀ, ਗਿਆਨ ਅੰਮ੍ਰਿਤ ਪੀ ਕੇ ਅੱਖਾਂ ਖੁੱਲ੍ਹ ਜਾਣੀਆਂ। ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਭਾਇਆ। ਸਾਰੀ ਸੰਗਤ ਨੂੰ ਬੇਨਤੀ ਹੈ, ਇੱਕ 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 ਅੰਗ ਪੜ੍ਹ ਲਿਆ ਕਰੋ, ਪੜ੍ਹਿਆ ਕਰੋ। ਫੋਨਾਂ ਵਿੱਚ ਅੱਜ ਕੱਲ੍ਹ ਤੇ ਐਪ ਆ ਗਈਆਂ, ਗੁਰਬਾਣੀ ਦੀ ਐਪਸ ਡਾਊਨਲੋਡ ਕਰ ਲਓ। ਜਿਹੜੇ ਨਹੀਂ ਵੀ ਦਾੜੀ ਕੇਸ ਰੱਖੇ, ਬਾਣੀ ਤੇ ਸ਼ੁਰੂ ਕਰੋ ਪੜ੍ਹਨੀ ਆਪਣੀ। ਇੱਕ ਅੰਗ ਰੋਜ਼ ਪੜ੍ਹਿਆ ਕਰੋ, ਦੋ ਪੜ੍ਹ ਲਿਆ ਕਰੋ। ਨਹੀਂ ਕੇਸ ਰੱਖੇ, ਹੌਲੀ ਹੌਲੀ ਰੱਖ ਲਾਂਗੇ। ਬਾਣੀ ਪੜ੍ਹੋ, ਸੋਹਣਾ ਵਿਹਾਰ ਬਣਾਓ, ਪ੍ਰੈਕਟੀਕਲਿਟੀ ਚੰਗੀ ਹੋਵੇ, ਜੀਵਨ ਵਧੀਆ ਬਣਾਈਏ ਆਪਣਾ। ਵਿਹਾਰਕ ਪੱਖ ਤੋਂ ਚੱਲ ਕੇ ਸਾਡਾ ਧਰਮ, ਸਪਿਰਚੁਐਲਿਟੀ ਸਾਡੀ ਪ੍ਰੈਕਟੀਕਲਿਟੀ 'ਚੋਂ ਝਲਕਣੀ ਚਾਹੀਦੀ ਹੈ। ਸਪਿਰਚੁਅਲ ਪਰਸਨ ਇੱਦਾਂ ਨਹੀਂ ਵੀ ਅੱਖਾਂ ਬੰਦ ਕਰਕੇ ਬਹਿੰਦਾ, ਬੜਾ ਸ਼ਾਂਤ ਹੈ ਜੀ, ਬੜਾ ਸਪਿਰਚੁਅਲ ਬੰਦਾ ਹੈ, ਅੱਖਾਂ ਬੰਦ ਕਰਕੇ ਬੈਠਾ ਹੈ, ਇਹਨੇ ਵੱਡੀਆਂ ਵੱਡੀਆਂ ਕਿਰਪਾਨਾਂ ਗਾਤਰੇ ਦਮਾਲੇ ਬੰਨੇ ਆ ਵੀ ਇਹ ਬੜਾ ਸਪਿਰਚੁਅਲ ਹੈ। ਸਪਿਰਚੁਐਲਿਟੀ ਦਾ ਅਸਲ ਪਤਾ ਵੇਖੋ, ਗਾਤਰੇ ਦਮਾਲਾਂ 'ਤੇ ਅਸੀਂ ਵੀ ਬੰਨੇ ਹਾਂ, ਪਾਨੇ ਆ, ਕਿਰਪਾਨਾਂ ਪਾਈਆਂ, ਦਾੜੀਆਂ ਰੱਖੀਆਂ, ਪਰ ਸਾਡੀ ਅਸਲ ਸਪਿਰਚੁਐਲਿਟੀ ਦਾ ਪਤਾ ਉਹਦੇ ਲੱਗੂ ਜਿੱਦੇ ਮੇਰੀ ਪ੍ਰੈਕਟੀਕਲਿਟੀ ਚੰਗੀ ਹੋਈ। ਮੇਰਾ ਵਿਹਾਰਕ ਪੱਖ ਮਾੜਾ, ਮਾਂ ਮੇਰੀ ਖੁਸ਼ ਨਹੀਂ, ਮੈਂ ਮਾੜਾ ਪੁੱਤ ਹਾਂ, ਘਰ ਵਾਲੀ ਮੇਰੀ ਖੁਸ਼ ਨਹੀਂ, ਮੈਂ ਚੰਗਾ ਪਤੀ ਨਹੀਂ, ਬੱਚੇ ਮੇਰੇ ਤੋਂ ਤੰਗ ਨੇ, ਮੈਂ ਚੰਗਾ ਪਿਓ ਨਹੀਂ, ਜਿੱਥੇ ਫੈਕਟਰੀ 'ਚ ਕੰਮ ਕਰਦਾ ਉੱਥੇ ਮੈਂ ਮਾੜਾ ਕਰਮਚਾਰੀ, ਮੈਂ ਕੰਮਾਂ ਮੈਂ ਚੰਗਾ ਨਹੀਂ, ਮੇਰਾ ਮਾਲਕ ਮੇਰੇ ਤੋਂ ਤੰਗ ਹੈ, ਇੰਡੀਆ ਵਾਲੇ ਮੇਰੇ ਤੋਂ ਦੁਖੀ ਨੇ, ਕੰਟਰੀ ਵਾਲੇ ਮੇਰੇ ਤੋਂ ਤੰਗ ਨੇ ਵੀ ਰੋਜ਼ ਹੀ ਟਿਕਟਾਂ ਲਈ ਜਾਂਦਾ ਸੜਕ 'ਤੇ, ਤੈਨੂੰ ਤੁਰਨਾ ਨਹੀਂ ਆਉਂਦਾ। ਅਤੇ ਜਦੋਂ ਅਗਲਾ ਵੇਖਦਾ ਸਾਡੇ ਕਿ ਨਹੀਂ, ਅਗਲਾ ਕਹਿੰਦਾ ਬੜਾ ਸਪਿਰਚੁਅਲ ਹੈ ਜੀ, ਇਹ ਤਾਂ ਬੜਾ ਧਾਰਮਿਕ ਹੈ ਜੀ। ਧਾਰਮਿਕਤਾ ਤੁਹਾਡੀ ਜੀਵਨ 'ਚੋਂ ਝਲਕਣੀ ਚਾਹੀਦੀ ਹੈ, ਅਸਲ ਧਾਰਮਿਕਤਾ ਤੁਹਾਡੀ ਪ੍ਰੈਕਟੀਕਲਿਟੀ ਹੈ, ਸਾਡਾ ਵਿਹਾਰ ਹੈ। ਅਸੀਂ ਆਲੇ ਦੁਆਲੇ ਨਾਲ ਵਿਹਾਰ ਕਿੱਦਾਂ ਦਾ ਕਰਦੇ ਹਾਂ, ਸਾਡੀ ਰਹਿਣੀ ਕਿੱਦਾਂ ਦੀ ਹੈ, ਸਾਡੀ ਬਹਿਣੀ ਸਾਡੀ ਕਹਿਣੀ ਕਿੱਦਾਂ ਦੀ ਹੈ, ਇੱਥੋਂ ਪਤਾ ਲੱਗਦਾ ਹੈ ਕਿ ਅਸੀਂ ਧਾਰਮਿਕ ਹਾਂ। ਮੇਰੀ ਬੇਨਤੀ ਫਿਰ ਸੁਣੋ ਜੀ, ਦਾੜੀ ਕੇਸ ਰੱਖਣੇ ਜ਼ਰੂਰੀ ਨੇ, ਕਕਾਰ ਪਾਉਣੇ ਸਾਡਾ ਕੌਮ ਦਾ ਕੰਸੈਪਟ ਹੈ, ਜ਼ਰੂਰੀ ਹੈ ਪਾਓ, ਪਰ ਧਾਰਮਿਕਤਾ ਸਾਡੀ ਪ੍ਰੈਕਟੀਕਲਟੀ ਚੋਂ ਝਲਕਦੀ ਹੈ, ਅਧਿਆਤਮਿਕਤਾ ਸਾਡੀ ਪ੍ਰੈਕਟੀਕਲਟੀ ਚੋਂ ਝਲਕਦੀ ਹੈ, ਸਪਿਰਚੁਐਲਿਟੀ ਸਾਡੀ ਪ੍ਰੈਕਟੀਕਲਟੀ ਚੋਂ ਝਲਕਣੀ ਚਾਹੀਦੀ ਹੈ। ਜੇ ਪ੍ਰੈਕਟੀਕਲਟੀ ਸਾਡੀ ਚੰਗੀ ਨਹੀਂ ਤਾਂ ਕੋਈ ਸਪਿਰਚੁਅਲ ਨਹੀਂ ਅਸੀਂ। ਅਤੇ ਮਾਫ਼ ਕਰਨਾ, ਜੇ ਕੋਈ ਗੂਰੇ ਦਾ ਕਾਲੇ ਦਾ ਵਿਹਾਰ ਬਹੁਤ ਚੰਗਾ ਹੈ, ਐਂ ਜ਼ਿੰਮੇਵਾਰੀਆਂ ਸਹੀ ਨਿਭਾਉਂਦਾ ਹੈ, ਉਹ ਸਪਿਰਚੁਅਲ ਹੋ ਸਕਦਾ ਹੈ, ਧਾਰਮਿਕ ਹੋ ਸਕਦਾ ਹੈ। ਧਾਰਮਿਕ ਕੋਈ ਅਸੀਂ ਕੋਈ ਇੱਥੇ ਇਹ ਠੇਕਾ ਨਹੀਂ ਲਿਆ ਅਸੀਂ ਵੀ ਅਸੀਂ ਧਾਰਮਿਕ ਹਾਂ ਜੀ, ਬਾਕੀ ਇੰਨਾ ਨਹੀਂ ਹੋ ਸਕਦੇ। ਨਹੀਂ ਭਾਈ, ਇਹ ਸਾਡਾ ਕੌਮ ਦਾ ਕੌਨਸੈਪਟ ਹੈ, ਅਸੀਂ ਦਾੜੀਆਂ ਕੇਸ ਰੱਖਦੇ ਹਾਂ, ਕਕਾਰ ਪਾਉਂਦੇ ਹਾਂ, ਪਰ ਧਾਰਮਿਕ ਗੋਰੇ ਵੀ ਹੋ ਸਕਦੇ ਹੈ। ਕੌਮ ਦਾ ਕੌਨਸੈਪਟ ਅਤੇ ਧਰਮ ਦਾ ਕੌਨਸੈਪਟ ਇਹਨੂੰ ਰਲਗੱਡ ਨਹੀਂ ਕਰ ਸਕਦੇ। ਧਰਮ ਹੋਰ ਚੀਜ਼ ਹੈ ਅਤੇ ਕੌਮ ਹੋਰ ਚੀਜ਼ ਹੈ। ਕੌਮ ਦਾ ਕੌਨਸੈਪਟ ਤਨ 'ਤੇ ਲਾਗੂ ਹੁੰਦਾ ਹੈ, ਯੂਨੀਫਾਰਮ ਹੈ, ਬਾਡੀ 'ਤੇ ਲਾਗੂ ਹੁੰਦਾ, ਇਹ ਕੌਮ ਦਾ ਕੌਨਸੈਪਟ ਹੈ। ਧਰਮ ਸਾਡੇ ਮਾਈਂਡ ਦਾ ਵਿਸ਼ਾ ਹੈ, ਸਾਡੇ ਮਨ ਦਾ। ਧਰਮੀ ਕੋਈ ਵੀ ਹੋ ਸਕਦਾ ਹੈ, ਅਤੇ ਕੌਮ ਵਿੱਚ ਸ਼ਾਮਿਲ ਹੋਣ ਦੀਆਂ ਕੁਝ ਸ਼ਰਤਾਂ ਹੈ, ਉਹ ਅਸੀਂ ਪੂਰੀਆਂ ਕਰਨੀਆਂ। ਪਰ ਧਾਰਮਿਕ ਕੋਈ ਵੀ ਹੋ ਸਕਦਾ, ਹਿੰਦੂ ਵੀ, ਮੁਸਲਮਾਨਾਂ 'ਚ ਵੀ ਬੜੇ ਲੋਕ ਧਾਰਮਿਕ ਨੇ, ਗੋਰਿਆਂ 'ਚ ਵੀ ਬੜੇ ਧਾਰਮਿਕ ਨੇ। ਧਾਰਮਿਕ ਬਣਨਾ ਜ਼ਿਆਦਾ ਜ਼ਰੂਰੀ ਹੈ। ਕੌਮੀ ਜਿਹੜੀ ਕੌਮੀਅਤ ਸਾਡੇ 'ਚ ਜਾ ਕੇ ਚੰਗੀ ਗੱਲ ਹੈ, ਸਾਡੀ ਕੌਮੀਅਤ ਹੋਵੇ, ਅਸੀਂ ਦਾੜੀ ਕੇਸ ਰੱਖੀ ਇੱਕੋ ਜਿਹਾ ਲੱਗੀਏ, ਅਸੀਂ ਕਕਾਰ ਪਾਈਏ ਇੱਕੋ ਜਿਹੇ ਲੱਗੀਏ, ਇਹ ਕੌਮ ਦਾ ਕੌਨਸੈਪਟ ਹੈ। ਪਰ ਕੌਮ ਦਾ ਅਤੇ ਧਰਮ ਦਾ ਦੋਵਿਆਂ ਨੂੰ ਕੌਨਸੈਪਟਾਂ ਨੂੰ ਜੋੜੋ ਨਾ, ਕੌਮ ਅਤੇ ਧਰਮ ਵੱਖਰਾ ਵੱਖਰਾ ਵਿਸ਼ਾ ਹੈ। ਇਸ ਕਰਕੇ ਧਰਮੀ ਬਣੋ, ਉਸ ਤੋਂ ਬਾਅਦ ਕੌਮ ਵਿੱਚ ਵੀ ਸ਼ਾਮਿਲ ਰਹੋ, ਭਾਵ ਇੱਕ ਟੀਮ ਬਣਾ ਕੇ ਚੱਲੋ, ਟੀਮ ਵਿੱਚ ਵਿਕਾਸ ਹੁੰਦਾ ਹੈ। ਕੌਮ ਜਦੋਂ ਇਕੱਠੀ ਹੁੰਦੀ ਹੈ, ਮਤਲਬ ਕਿ ਇੱਕੋ ਜਿਹੇ ਬਾਣਾ, ਇੱਕੋ ਜਿਹੀ ਦਾੜੀ ਕੇਸ ਰੱਖਣੇ, ਕਕਾਰ ਪਾਉਣੇ, ਇਹ ਜੋ ਵੀ ਸਾਡੀ ਮਰਿਆਦਾ ਹੈ, ਇਹਦੇ ਨਾਲ ਸਾਡਾ ਵਿਕਾਸ ਹੋਏਗਾ। ਕੌਮ ਵਿੱਚ ਬੰਦਾ ਵਿਕਾਸ ਕਰ ਸਕਦਾ, ਇਹ ਜਿਹੜੀ ਸੋਚ ਹੈ ਇਹ ਵਿਕਾਸ ਕਰਦੀ ਹੈ। ਆਓ, ਸਾਰਿਆਂ ਦਾ ਬੜਾ ਧੰਨਵਾਦ ਹੈ ਜੀ, ਆਪ ਜੀ ਨੇ ਗਰਮੀ ਦੇ ਵਿੱਚ ਆ ਕੇ ਵੀ ਸੁਣਿਆ ਅਤੇ ਪਤਾ ਹੀ ਨਹੀਂ ਲੱਗਾ ਦੋ ਘੰਟੇ ਕਦੋਂ ਲੰਘ ਗਏ, ਬਹੁਤ ਟਕਾ ਨਾਲ ਆਪ ਜੀ ਬੈਠੇ ਰਹੇ। ਅਤੇ ਮੇਰੀ ਜ਼ਰੂਰੀ ਬੇਨਤੀ ਹੈ ਸਾਰੇ ਵੀਰਾਂ ਭੈਣਾਂ ਨੂੰ, ਸਰੀ ਵਿੱਚ ਦੀਵਾਨ ਹੈ 5, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਾਹਰ ਉਹਨਾਂ ਨੇ ਪੰਡਾਲ ਲਾਉਣਾ ਹੈ ਖੁੱਲ੍ਹੀ ਜਗ੍ਹਾ ਵਿੱਚ, ਅਤੇ ਸਾਰਿਆਂ ਨੇ ਪਹੁੰਚ ਕੇ ਦਰਸ਼ਨ ਦੇਣੇ। ਅਜੇ ਤੱਕ ਤਾਂ ਲੱਗਦਾ ਠੀਕ ਹੈ, ਬਾਕੀ ਪਤਾ ਨਹੀਂ ਸਾਡੇ ਬੰਦੇ ਕਿੱਦਾਂ ਦਾ ਪ੍ਰੋਗਰਾਮ ਕਰਦੇ ਹੈ, ਕਈ ਤਾਂ ਬੜੇ ਪਿਆਰ ਨਾਲ ਦੀਵਾਨ ਸੁਣਦੇ ਹੈ, ਕਈ ਕੁਛ ਵਿੱਚੋਂ ਹੁੰਦੇ ਹੈ, 5-10% ਇੱਦਾਂ ਦੇ ਵੀ ਹੁੰਦੇ ਹੈ ਜਿਹੜੇ ਰੌਲਾ ਪਾਉਣ ਵਾਲੇ ਹੁੰਦੇ ਹੈ, ਪਰ ਅਜੇ ਤੱਕ ਤਾਂ ਚਲੋ ਠੀਕ ਹੈ ਜਿੱਦਾਂ ਦਾ ਮਾਹੌਲ ਹੈ। ਕੈਲਗਰੀ ਦੀਵਾਨ ਹਨ, 3 ਦਿਨ ਉੱਥੇ ਜਾਣਾ ਹੈ। ਉੱਥੇ ਕੁਛ ਬੰਦੇ ਵਿਰੋਧ ਵੀ ਕਰਦੇ ਸੀ ਜੀ, ਇਹ ਗਲਤ ਬੋਲਦੇ ਹੈ ਜੀ ਗੁਰੂ ਦੀ ਨਿੰਦਾ, ਪਤਾ ਕਹਿੰਦੇ ਕੀ ਹੈ, ਕਹਿੰਦੇ ਇਹ ਢੱਡਰੀਆਂ ਵਾਲਾ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨੋ, ਐਡੀ ਗੱਲ ਕਹਿ ਕੇ ਮੈਂ ਉੱਤਰ ਸਕਦਾ ਸਟੇਜ ਤੋਂ, ਦੱਸੋ ਐਡੀ ਗੱਲ ਮੈਂ ਕਿੱਥੇ ਕਹਿ ਦਿਆਂਗਾ। ਇਹ ਕਹਿੰਦਾ ਅੰਮ੍ਰਿਤ ਛਕਣਾ ਮਨ ਮੱਤ ਹੈ, ਇਹ ਕਹਿੰਦਾ ਕਕਾਰ ਪਾਉਣ ਦਾ ਕੋਈ ਫਾਇਦਾ ਨਹੀਂ, ਇਹ ਕਹਿੰਦਾ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ, ਇੱਦਾਂ ਦੀਆਂ ਗੱਲਾਂ ਕਹੀਆਂ। ਆਪੇ ਹੀ ਕੱਟ ਵੱਢ ਕਰਕੇ ਬਣਾਈ ਜਾਂਦੇ, ਪੂਰੀ ਗੱਲ ਤਾਂ ਸੁਣਦੇ ਨਹੀਂ ਵੀ ਪੂਰੀ ਗੱਲ ਕਿੱਥੋਂ ਸ਼ੁਰੂ ਹੋਈ ਕਿੱਥੇ ਖਤਮ ਹੋਈ। ਤਾਂ ਕਰਕੇ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਜੀ, ਹੱਥ ਜੋੜ ਕੇ, ਦੁਨੀਆਂ ਵਿੱਚ ਜਿੱਥੇ ਵੀ ਕਿਤੇ ਦੀਵਾਨ ਲੱਗਦਾ ਇੰਟਰਨੈੱਟ 'ਤੇ ਪਿਆ ਹੁੰਦਾ, ਉਹਦਾ ਕੱਟਿਆ ਕਲਿੱਪ ਨਾ ਸੁਣਿਓ, ਪੂਰਾ ਸੁਣਿਓ ਵੀ ਪੂਰੀ ਗੱਲ ਕਿੱਥੋਂ ਸ਼ੁਰੂ ਹੋਈ ਅਤੇ ਕਿੱਥੇ ਖਤਮ ਹੋਈ। ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਕੁਛ ਗਲਤ ਲੱਗੇ ਮੈਂ ਤੁਹਾਡਾ ਸਦਾ ਜਵਾਬ ਦੇ। ਮੈਂ 12 ਸਾਲ ਕਨੇਡਾ ਨਹੀਂ ਆਇਆ, 13 ਸਾਲ ਮੈਂ ਬਾਅਦ ਆਇਆ, ਕਈ ਉਦੋਂ 5 ਸਾਲ ਦੇ ਸੀ ਨਿਆਣੇ, ਅੱਜ 19 ਸਾਲਾਂ ਦੇ ਹੋ ਗਏ, ਛੋਟੇ ਛੋਟੇ ਸੀ ਜਿਹੜੇ, ਕਾਲੀਆਂ ਦਾੜੀਆਂ ਵਾਲੇ, ਚਿੱਟੀਆਂ ਦਾੜੀਆਂ ਵਾਲੇ ਹੋ ਗਏ, ਕਈ ਚਾਲੇ ਵੀ ਪਾ ਗਏ ਸਾਡੇ 'ਚ, ਅਤੇ ਨਾ ਅੱਗੇ ਤੋਂ ਆਵਾਂਗਾ, ਮੈਨੂੰ ਕੋਈ ਵੱਜਿਆ ਨਹੀਂ, ਮੈਂ ਕਨੇਡਾ ਨਾਲ ਕਦੇ ਵੀ ਨਾ ਆਵਾਂਗੇ, ਸਾਨੂੰ ਕੋਈ ਗੱਲ ਨਹੀਂ, ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੋਈ ਵੀ ਇਲਜ਼ਾਮ ਲਾਉਣ ਤੋਂ ਪਹਿਲਾਂ ਸਾਰੇ ਦੀਵਾਨ ਟਿਕ ਕੇ ਸੁਣੋ। ਇਹਨਾਂ ਬੰਦਿਆਂ ਨੂੰ ਮੇਰੇ 'ਤੇ ਇਹੀ ਸ਼ਿਕਾਇਤ ਹੈ ਵੀ ਇਹਨਾਂ ਦੇ ਬਾਬਿਆਂ ਨੇ ਜਿਹੜੀਆਂ ਗਲਤ ਗੱਲਾਂ ਕੀਤੀਆਂ ਉਹਦੇ 'ਤੇ ਮੈਂ ਕਟਾਕਸ਼ ਕਰਦਾ, ਮੈਂ ਕਹਿੰਦਾ ਆਹ ਗੱਲਾਂ ਗਲਤ ਹੈ, ਗੁਰਮਤ ਕੀ ਹੈ ਉਹਨੂੰ ਸਮਝੋ, ਸਿੱਖ ਰਹਿਤ ਮਰਿਆਦਾ ਅਕਾਲ ਤਖ਼ਤ ਸਾਹਿਬ ਤੋਂ ਛਪਦੀ ਹੈ, ਅਕਾਲ ਤਖ਼ਤ ਦੀ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦਿਓ, ਜਿਹੜੀ ਚੀਜ਼ ਦੀ ਸੈਂਸ ਨਹੀਂ ਬਣਦੀ ਅਸੀਂ ਨਹੀਂ ਮੰਨਣੀ, ਲੱਖ ਵਾਰੀ ਤੁਸੀਂ ਮੰਨੀ ਜਾਓ ਤੁਹਾਨੂੰ ਮੁਬਾਰਕ ਹੋਵੇ, ਤੁਹਾਡੀ ਸੋਚ ਤੁਹਾਨੂੰ ਬੋਲੋ ਜੀ, ਤੁਹਾਡੀ ਸੋਚ ਤੁਹਾਨੂੰ ਮੁਬਾਰਕ ਹੋਵੇ, ਪਰ ਅਸੀਂ ਤੁਹਾਡੀ ਨਹੀਂ ਮੰਨਣੀ, ਅਸੀਂ ਉਹ ਮੰਨਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਗੱਲ ਦੀ ਸੈਂਸ ਬਣਦੀ ਹੈ, ਬਾਣੀ ਦੀ ਹਰ ਗੱਲ ਦੀ ਸੈਂਸ ਬਣਦੀ ਹੈ, ਲੌਜਿਕ ਹੈ, ਹਰ ਗੱਲ ਵਿੱਚ ਦਲੀਲ ਹੈ। ਤੁਹਾਨੂੰ ਤੁਹਾਡੀ ਸੋਚ ਮੁਬਾਰਕ ਹੋਵੇ। ਇੱਕ ਗੱਲ ਦਾ ਵਾਅਦਾ ਹੈ, ਨਾ ਕਦੇ ਜ਼ਿੰਦਗੀ ਵਿੱਚ ਪ੍ਰੋਗਰਾਮ ਕਿਸੇ ਦਾ ਰੋਕਣ ਗਏ ਹਾਂ ਤੇ ਨਾ ਰੋਕਣ ਜਾਵਾਂਗੇ। ਹਰ ਇੱਕ ਨੂੰ ਫਰੀਡਮ ਹੋਣੀ ਚਾਹੀਦੀ ਹੈ, ਜਿਹਨੂੰ ਮਰਜ਼ੀ ਸੁਣੋ, ਜਿਹਨੂੰ ਮਰਜ਼ੀ ਬੁਲਾਓ, ਜਿਹਦਾ ਜੀ ਕਰਦਾ ਪ੍ਰੋਗਰਾਮ ਕਰਾਓ, ਕੋਈ ਪ੍ਰੋਬਲਮ। ਹਰ ਇੱਕ ਨੂੰ ਆਜ਼ਾਦੀ ਦਿਓ। ਅਸੀਂ ਕਿਸੇ ਦਾ ਪ੍ਰੋਗਰਾਮ ਨਾ ਰੋਕਣ ਗਏ ਹਾਂ ਨਾ ਰੋਕਣ ਜਾਣਾ। ਤਾਂ ਕਰਕੇ ਭਾਈ ਇੱਥੇ ਵੀ ਅਸੀਂ ਕਿਸੇ ਸਿਕਿਉਰਿਟੀ ਨੂੰ ਨਹੀਂ ਕਿਹਾ, ਇੱਥੋਂ ਦੀ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਆਪੇ ਪ੍ਰਬੰਧ ਕੀਤਾ ਹੈ। ਇਸ ਕਰਕੇ ਕਈਆਂ ਨੂੰ ਮੈਂ ਮਿਲ ਵੀ ਨਹੀਂ ਸਕਿਆ। ਇੱਥੇ ਕਈ ਸੱਜਣ ਕਹਿੰਦੇ ਜੀ ਇੱਕ ਮਿੰਟ ਫਤਿਹ ਵੀ ਨਹੀਂ ਬੁਲਾ ਸਕੇ ਸੀ ਅਤੇ ਗੱਲ ਵੀ ਨਹੀਂ ਕੀਤੀ, ਫਤਿਹ ਹੀ ਬੁਲਾ ਲੈਂਦੇ ਇੱਕ ਮਿੰਟ। ਪਰ ਮੇਰੀ ਮਜਬੂਰੀ ਆਪਣੀ ਇਹ ਬਣ ਗਈ ਵੀ ਜਿਹੜੀ ਇੱਥੇ ਸਿਕਿਉਰਿਟੀ ਸਿਸਟਮ ਹੈ ਉਹ ਥੋੜ੍ਹਾ ਜਿਹਾ ਸਟ੍ਰਿਕਟ ਨੇ ਬਹੁਤ। ਇੰਨੇ ਟਾਈਮ 'ਤੇ ਆਓ, ਇੰਨੇ ਟਾਈਮ 'ਤੇ ਜਾਓ, ਕਿੱਥੇ ਜਾਓਗੇ, ਰੂਟ ਕਿਹੜਾ ਹੈ, ਘਰ ਕਿਹੜਾ ਹੈ, ਕਿਹੜੀ ਜਗ੍ਹਾ ਰੋਟੀ ਖਾਣੀ ਹੈ, ਇੱਕ ਇੱਕ ਚੀਜ਼ ਕਹਿੰਦੇ ਸਾਨੂੰ ਰਿਕਾਰਡ ਚਾਹੀਦਾ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਮੇਰੇ ਨਾਲ ਇਹਨਾਂ ਨੇ ਮੀਟਿੰਗ ਕਰਕੇ ਦੱਸਿਆ, ਤੁਹਾਨੂੰ ਜਾਣ ਨੂੰ ਖਤਰਾ ਹੈ ਜੀ, ਅਸੀਂ ਆਪੇ ਕਰਨਾ ਸਾਰਾ ਕੁਛ। ਇੱਥੇ ਇੱਦਾਂ ਦੇ ਬੰਦੇ ਵੀ ਹੈ ਜਿਹੜੇ ਕੋਈ ਪਲੈਨ ਬਣਾਉਂਦੇ ਹੈ ਜੀ, ਇੱਦਾਂ ਤੁਹਾਡੇ ਨਾਲ ਹੈਪਨ ਹੋ ਸਕਦਾ। ਕਹਿੰਦੇ ਤੁਹਾਨੂੰ ਰੋਕ ਤੇ ਨਹੀਂ ਸਕਦੇ, ਪਰ ਸਲਾਹ ਦੇਵਾਂਗੇ ਕਿ ਪ੍ਰੋਗਰਾਮ ਰੱਦ ਕਰ ਦਿਓ। ਪਰ ਹੁਣ ਜਿਹੜਾ ਸੰਗਤ ਦਾ ਦਿੱਤਾ ਪ੍ਰੋਗਰਾਮ ਹੈ ਰੱਦ ਨਹੀਂ ਕੀਤਾ ਜਾ ਸਕਦਾ। ਸੋ ਇਹਨਾਂ ਨੇ ਆਪੇ ਆਪਣਾ ਪ੍ਰਬੰਧ ਕੀਤਾ ਜੀ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਡੇ ਵੱਲੋਂ ਕੋਈ ਸਿਕਿਉਰਿਟੀ ਦਾ ਕੋਈ ਇੱਦਾਂ ਦਾ ਇੰਤਜ਼ਾਮ ਨਹੀਂ। ਅਸੀਂ ਤਾਂ ਤੁਹਾਡੇ ਦੇਸ਼ ਵਿੱਚ ਗੈਸਟ ਬਣ ਕੇ ਮੈਂ ਆਇਆ, ਜੇ ਕੋਈ ਗਲਤੀ ਕਰਦਾ ਬੋਲਦਾ ਮੈਨੂੰ ਜ਼ਰੂਰ ਮੇਰੇ ਧਿਆਨ 'ਚ ਲਿਆ ਦਿਓ। ਬਾਕੀ ਗੁਰਬਾਣੀ ਨੂੰ ਆਪ ਪੜ੍ਹੋਗੇ ਆਪੇ ਸਮਝ ਆ ਜਾਏਗੀ ਸਾਡੀਆਂ ਗੱਲਾਂ ਸੱਚ ਨੇ ਕਿ ਨਹੀਂ। ਬਾਣੀ ਖੁਦ ਪੜ੍ਹੋ, ਸਹਿਜ ਪਾਠ ਕਰੋ, ਅਰਥ ਪੜ੍ਹੋ। ਰੁਮਾਲੇ ਬੜੇ ਚੜ੍ਹਾਏ ਆ ਜੀ, ਹੋਰ ਚੜ੍ਹਾ ਲਓ, ਪਰ ਕਦੀ ਕਦੀ ਰੁਮਾਲਾ ਚੁੱਕ ਕੇ ਵੀ ਵੇਖਿਆ ਕਰੋ। ਹੋ ਕਦੇ ਕਦੇ ਰੁਮਾਲਾ ਚੁੱਕ ਕੇ ਵੀ ਵੇਖੋ ਨਾ ਵੀ ਲਿਖਿਆ ਕੀ ਸੀ। ਪਰ ਕਰਮਾਂ ਹੀ ਕੀਤੀਆਂ, ਗੇੜੇ ਹੀ ਦਿੱਤੇ, ਮੱਥਾ ਹੀ ਟੇਕਿਆ ਸਾਰੀ ਜ਼ਿੰਦਗੀ, ਚੁੱਕ ਕੇ ਤਾਂ ਵੇਖਿਆ ਹੀ ਨਹੀਂ। ਹੁਣ ਹੌਲੀ ਹੌਲੀ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰੀਏ ਅਤੇ ਗੁਰਬਾਣੀ ਪੜ੍ਹਾਂਗੇ, ਜ਼ਿੰਦਗੀ ਵਿੱਚ ਚਾਨਣ ਆਏਗਾ। ਸਰੀ ਦੇ ਨਿਵਾਨ ਵਿੱਚ ਪੰਜੇ ਦਿਨ ਮੇਰੀ ਬੇਨਤੀ ਹੈ, ਟਾਈਮ ਵੀਕ ਡੇ ਵੀ ਹੋਣਾ ਕਿਉਂਕਿ ਵੀਰਵਾਰ ਤੋਂ ਸ਼ੁਰੂ ਹੋਏਗਾ, ਵੀਰ ਸ਼ੁੱਕਰ ਸ਼ਨੀ, ਨਹੀਂ ਬੁੱਧਵਾਰ ਤੋਂ, ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ, ਚਾਰ ਦਿਨ ਰਾਤ ਐਤਵਾਰ ਦਾ ਦਿਨ ਦਾ, 27, 28, 29, 30 ਜੂਨ ਅਤੇ 1 ਜੁਲਾਈ ਦਾ ਦਿਨ ਦਾ ਦੀਵਾਨ ਐਤਵਾਰ ਦਾ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਟਾਈਮ ਕੱਢ ਕੇ ਸਾਰੇ ਆਪਾਂ ਉੱਥੇ ਭੈਣ ਭਰਾ ਪਹੁੰਚੀਏ, ਸਾਰੇ ਰਲ ਕੇ ਲਾਹਾ ਪ੍ਰਾਪਤ ਕਰੀਏ। ਜਿਹੜੇ ਮੇਰੇ ਵੀਰ ਵਿਰੋਧ ਕਰਨ ਵਾਲੇ ਵੀ ਹੈ, ਮੀਡੀਏ ਰਾਹੀਂ ਸੁਣਦੇ ਹੀ ਹੁੰਦੇ ਹੈ, ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੂਰੇ ਦੀਵਾਨ ਅੱਗੇ ਆ ਕੇ ਬਹਿ ਕੇ ਸੁਣੋ। ਕੋਈ ਗੱਲ ਇੱਦਾਂ ਦੀ ਨਹੀਂ, ਤੁਸੀਂ ਆਪਣੇ ਤੌਰ 'ਤੇ ਨਾ ਬਣਾਓ। ਗੁਰੂ ਨਿੰਦਕ ਹੈ, ਇਹ ਤਾਂ ਕਹਿੰਦੇ ਜਿੱਦਾਂ ਦਾ ਨਿਰੰਕਾਰੀਆ ਮਾਰਿਆ ਸੀ ਉੱਦਾਂ ਇਹਨੂੰ ਵੀ ਮਾਰਨਾ ਪੈਣਾ, ਜਿੱਦਾਂ ਦਾ ਭਨਿਆਰੇ ਵਾਲਾ ਜਿੱਦਾਂ ਦਾ ਉੱਦਾਂ ਦਾ ਹੀ ਇਹ, ਇੱਦਾਂ ਦੀਆਂ ਗੱਲਾਂ ਕਰਦੇ ਆ। ਸੋ ਮੇਰੀ ਬੇਨਤੀ ਹੈ ਭਾਈ, ਸਾਰੇ ਦੀਵਾਨ ਆਪ ਸੁਣੋ, ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਲਾਹਾ ਪ੍ਰਾਪਤ ਕਰੀਏ। ਤੁਹਾਡਾ ਸਾਰਿਆਂ ਦਾ, ਐਫ ਸਪੋਰਟ ਦੀ ਸੰਗਤ ਦਾ, ਇਲਾਕੇ ਦੀ ਸੰਗਤ ਦਾ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਜਾਂ ਬਾਕੀ ਜਿੰਨੀ ਕਮੇਟੀ ਹੈ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਵੀ ਕੀਤਾ ਅਤੇ ਸਹਿਯੋਗ ਦਿੱਤਾ, ਬਹੁਤ ਚਾਅ ਨਾਲ ਬੁਲਾਇਆ। ਤਿੰਨੇ ਦਿਨ ਬਹੁਤ ਵੱਡੀ ਗਿਣਤੀ 'ਚ ਆਪ ਆਏ, ਅੰਦਰ ਇੰਤਜ਼ਾਮ ਨਹੀਂ ਕਰ ਸਕੇ, ਬਾਹਰ ਪ੍ਰਬੰਧ ਕੀਤਾ। ਜੇ ਦੀਵਾਨ ਲੱਗਣਾ ਹੋਵੇ ਘੱਟ ਤੋਂ ਘੱਟ ਐਡਾ ਦੀਵਾਨ ਹਾਲ ਚਾਹੀਦਾ ਜਿੰਨੀ ਜਗ੍ਹਾ ਦੇ ਵਿੱਚ ਪੰਡਾਲ ਲੱਗਾ, ਘੱਟ ਤੋਂ ਘੱਟ 150 ਫੁੱਟ ਇੱਦਾਂ ਲੰਬਾ ਹੋਵੇ ਅਤੇ 100-150 ਫੁੱਟ ਚੌੜਾ, ਐਡਾ ਵੱਡਾ ਹਾਲ ਬਣੇ। ਹੌਲੀ ਹੌਲੀ ਕੋਸ਼ਿਸ਼ ਕਰੋ ਸਾਰੀ ਸੰਗਤ ਰਲ ਕੇ ਵੀ ਆ ਪ੍ਰਬੰਧ ਜਿਹੜਾ ਹੌਲੀ ਹੌਲੀ ਸੋਹਣਾ ਦਰਬਾਰ ਵੱਡਾ ਇੱਥੇ ਬਣੇ, ਛੇਤੀ ਛੇਤੀ ਪ੍ਰਬੰਧਕ ਉਪਰਾਲਾ ਕਰਨ, ਤੁਸੀਂ ਰਲ ਮਿਲ ਕੇ ਸਾਰੇ ਭੈਣ ਭਰਾ ਸਹਿਯੋਗ ਦਿਓ, ਸੋਹਣਾ ਦਰਬਾਰ ਬਣੇ। ਆਓ ਸਾਰੀ ਸੰਗਤ ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣ ਕੇ ਫਿਰ ਚੱਲ ਆਪਾਂ। 5 ਕੁ ਮਿੰਟ ਟਕਾ ਰੱਖਿਓ, ਗੁਰੂ ਜੀ ਜਾਣਗੇ ਆਪਾਂ ਮਗਰ ਮਗਰ ਚੱਲਾਂਗੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਜ਼ਰੂਰ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕੋ, ਅਤੇ ਜਾਂ ਫਿਰ ਇੱਦਾਂ ਕਰਨਗੇ ਪ੍ਰਬੰਧਕ ਵੀ ਗੁਰੂ ਸਾਹਿਬ ਜਾਣਗੇ ਇੱਥੇ ਹੀ ਪੰਗਤਾਂ ਬਾਹਰ ਲੈ ਆਉਣਗੇ ਪ੍ਰਸ਼ਾਦਾ, ਜਿਹੜੇ ਇੱਥੇ ਬਹਿ ਕੇ ਛਕ ਸਕਣਗੇ ਇੱਥੇ ਛਕ ਲਿਓ, ਨਹੀਂ ਤਾਂ ਉੱਧਰ ਲੰਗਰ ਵਿੱਚ ਬਹਿ ਕੇ ਜਿੱਥੇ ਛਕਿਆ ਜਾਂਦਾ ਆਰਾਮ ਨਾਲ ਬਹਿ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਹੈ। ਗਿਆਨ ਅੰਮ੍ਰਿਤ ਪੀਏ, ਤਨ ਦੀ ਖੁਰਾਕ ਹੋਰ ਹੈ, ਸਾਡੇ ਮਨ ਦੀ ਖੁਰਾਕ ਹੋਰ ਹੈ। ਤਨ ਦੀ ਖੁਰਾਕ ਉੱਧਰ ਚੱਲਦੀ ਹੈ, ਮਨ ਦੀ ਖੁਰਾਕ ਇੱਥੇ। ਆਹ ਗੁਰੂ ਜੀ ਦਾ ਗਿਆਨ, ਇਹ ਸਾਡੇ ਮਨ ਦੀ ਖੁਰਾਕ ਹੈ। ਇਹਦੇ ਨਾਲ ਮਾਇੰਡ ਡਿਵੈਲਪ ਹੁੰਦਾ ਹੈ, ਮਾਇੰਡ ਖੁੱਲ੍ਹਦਾ ਹੈ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਪਕੀਤਾ, ਅੰਧਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ
ਚੀਤਾ।
ਮਨ ਚਿੱਤ ਜਿਹੜਾ ਨਿਰਮਲ ਹੁੰਦਾ ਹੈ, ਬਾਣੀ ਨੂੰ ਸੁਣ ਸਮਝ ਕੇ ਜੀਵਨ ਸਫਲ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਸਰੀ ਦੇ ਦੀਵਾਨਾਂ ਵਿੱਚ ਜ਼ਰੂਰ ਦਰਸ਼ਨ ਦਿਓ ਸਾਰੇ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਰੇ ਰਲ ਕੇ ਸਾਥ ਦਿਓ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਚੀ ਮਨ ਦੀਆਂ ਬਾਣੀਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਭ ਵਿਸਾਰਣਾ
ਕੀ ਕਾਰੋ ਕਰੇ ਤੇਰਾ, ਕਰਜ ਸਭ ਸਵਾਰਣਾ,
ਸਮਨਾ ਗੱਲਾਂ ਸਮਰੱਥ ਸੁਭਾਵੀ, ਸੋ ਕਿਉਂ ਮਨੋ ਵਸਾਰੇ,
ਤੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬ ਕਿਆ ਨਹੀਂ ਹਰ ਤੇਰੇ, ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚਾ,
ਮੇਰਾ ਰਾਧਾਰੂ ਸਾਚਾ ਮੇਰਾ ਧਾਰ, ਤੇਰਾ ਜਿਨ ਕੁਪਾ ਸਭ ਗਵਾਈ,
ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਕੋ ਜਾਈਆ,
ਸਦਾ ਗੁਰੂ ਨਾਨਕ ਕਾ ਗੁਰੂ
ਕਰੋ ਪਿਆਰੋ ਸੱਚਾ, ਘਰ ਸੁਭਾਗੈ ਸ਼ਬਦ ਵਜ ਕਲਾ ਜਿਤ ਕਰ ਧਾਰੀਆ,
ਵਸਲ ਕੀਤੇ ਤੁਰ
ਕਰਮ ਪਾਇਆ, ਤੁਰ ਜਿਤ ਕੌਸੇ ਨਾਮ ਹਰ ਕਹਿ ਲਾਗੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ,
ਆਪ ਰੰਗ ਪਾਇਆ ਰੂਪ
ਰੂਪ ਸੰਤਾ ਪੁੱਤਰੇ, ਸੁਣੀ ਸੱਚੀ ਬਾਣ
ਸਾਜਨ ਪਏ ਸੱਚੇ ਪੂਰੇ ਗੁਰਦੇ,
ਸੁਣਦੇ ਪੁਨੀਤ ਕਹਿੰਦੇ ਸਤਿਗੁਰ ਰਹਿਆ ਭਰਪੂਰ, ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ, ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ, ਧਨ ਹੈ
ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ, ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ, ਧਨ ਹੈ
ਬੋਲੋ ਨਾ।
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅਰਜਨ ਦੇਵ।
ਦੇਵ ਸਾਹਿਬ ਧੰਨ ਹੈ,
ਉਹ ਧੰਨ ਹੈ, ਧੰਨ ਹੈ, ਧੰਨ ਹੈ,
ਗੁਰੂ ਅਰਜਨ ਦੇਵ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ,
ਗੁਰੂ ਅਰਜਨ ਦੇਵ ਸਾਹਿਬ ਧੰਨ ਹੈ,
ਧੰਨ ਹੈ, ਬਾਬਾ ਧੰਨ ਹੈ,
ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਉਹ ਧੰਨ ਹੈ, ਧੰਨ ਹੈ, ਧੰਨ ਹੈ,
ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ,
ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਧਰਮ ਹਦੂ